तू दया के अरदास हमारी, जियो पिंड सब तेरा, कहो नानक सब तेरी वडियाई, कोई ना हो ना जाने मेरा, कहो नानक सब तेरी वडियाई, कोई ना हो ना जाने मेरा, तेरे दास कौ तो ही वडियाई, 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 तेरे दास कौ तो ही तेरे दास को तू ही वडियाई, तेरे दास को तू ही वडियाई, तेरे दास को तू ही वडियाई, माया मगन नरक ले जाई, मगन नरक ले जाई, मगन नरक ले जाई माया, मगन नरक ले जाई,
मगन नरक ले जाई माया, मगन नरक ले जाई,
दास को तू ही वडियाई, तेरे दास को तू ही वडियाई,
तेरे दास को तू ही वडियाई, तेरे दास को तू ही वडियाई,
माया मगन नरक ले जाई, माया मगन नरक ले जाई माया,
मगन नरक ले जाई,
तेरे दास को तू ही वडियाई, तेरे दास को तू ही वडियाई,
तेरे दास को तू ही वडियाई, तेरे दास को तू ही
बिखराज पे अंगुला पार, दुख लागे राम नाम पुकारी, बिखराज पे अंगुला पारी,
दुख लागे राम नाम पुकारी,
बिखराज पे अंगुला पारी, दुख लागे राम
मांग पुकारी
विकराज से अंधला पारी दुख लागे राम नाम के तारी
दुख लागे राम नाम के तारी दुख लागे राम नाम के तारी दुख लागे राम नाम के तारी दुख लागे राम नाम के तारी दास को तू ही जड आई तेरे दास को तू ही जड आई
तेरे दास को तू ही मेरे दास को तुम्हें बटाई
माया मगन नरक ले जाई माया मगन नरक ले जाई तेरे दास को तुम्हें बटाई तेरे दास को तुम्हें बटाई
दास को तुम्हें बटाई तेरे दास को तुम्हें बटाई
रोग ग्रस्त जितार नाव बिख माते कान ठाउर न ठाओ रोग ग्रस्त सितारे नाओ
बिख माते कान ठाउर न ठाओ
चरण कमल सो लागी प्रीत आन सुखा नहीं आवे की तो आन सुखा नहीं आवेतीत
आन सुखा नहीं आवेतीत
तो भी आन सुखा नहीं आवेतीत
आन सुखा नहीं आवेतीत
तेरे दास को तो ही वड़ाई तेरे दास को तो ही वड़ाई
तेरे दास को तो ही वड़ाई
तेरे दास को तो ही
वड़ाई
माया मगन नरक ले जाई माया
मगन नरक ले जाई
माया मगन नरक ले जाई माया
मगन नरक ले जाई
तेरे दास को तू ही वड़ाई तेरे दास को तू ही वड़ाई
तेरे दास को तू ही वड़ाई
तेरे दास को तो ही
बढ़ाई
वाहिगुरु 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 वाहिगुरु
चरण कमल स्यो लागी प्रीत आन सुखा नहीं आवे चीत सदा सदा सिमरो प्रभु स्वामी सदा सदा स्वामी मिल नानक अंतर जामी मिल नानक हर अंतर जामी सदा सदा सुमर प्रभु स्वामी मिल नानक हर अंतर जामी सदा सदा सुमर प्रभु स्वामी मिल नानक हर अंतर जामी 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 तात तू ही वडियाई तेरे दास को तू ही वडियाई तेरे दास को तू ही वडियाई तेरे दास को तू ही वडियाई माया मगन नरक ले जाई माया नरक ले जाई माया मगन नरक ले जाई मगन नरक ले जाई दास को तू ही वडियाई तेरे दास को तू ही वडियाई दास को तू ही वडियाई दास को तू ही वडियाई वाहिगुरु 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 माया मगन नरक ले जाई माया मगन नरक ले जाई माया मगन नरक ले जाई मगन नरक ले जाई दास को तू ही वडियाई तेरे 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 दास को तू ही वडियाई
आओ जी बड़े प्यार नाल इंटरनेट दे माध्यम राही काफी महीनों तो जो हर रोज परमेश्वर द्वार तो खास करके शुक्रवार शनिवार ते ऐतवार तिने दिन ही जेड़ा प्रोग्राम है भाई साहब जी दा ओ आप जी आपो अपने घरां च बैठ के बड़े प्यार नाल टका नाल लाह लैने ते कुछ हफ्तियां तो जो प्रोग्राम ये उलीकिया गया भी हुण लॉकडाउन आले दुआले देख रहे हैं रैलियां भी हो रही हैं धरने भी लग रहे हैं ते सरकार दी परमिशन दे मुताबिक जिहड़ा आ 100 150 बंदा ਜੋ ਪਰਮੇਸ਼ੁਰ ਦੁਆਰ ਪਹੁੰਚ ਕੇ ਅਲਾਹ ਲੈਂਦਾ ਆ। ਇੱਥੇ ਉਹ ਵੀਰ ਭੈਣਾਂ ਪਹੁੰਚਦੇ ਆ ਜਿਨ੍ਹਾਂ ਨੇ ਸਮਾਂ ਲਿਆ ਹੁੰਦਾ। ਸੋ ਆਓ ਸਾਰੇ ਇੱਥੇ ਔਰ ਆਪੋ ਆਪਣੇ ਘਰਾਂ ਚ ਬੈਠ ਕੇ ਜਿੰਨੇ ਵੀ ਸੁਣ ਰਹੇ ਆ, ਸਭ ਤੋਂ ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਪੰਚਮ ਪਾਤਸ਼ਾਹ ਦਾ ਗੌੜੀ ਰਾਗ ਦਾ ਸ਼ਬਦ ਸੁਣਦੇ ਸੀ, ਜਿਵੇਂ ਬਿਖੇ ਰਾਜ ਤੇ ਅੰਦੁਲਾ ਪਾਰੀ ਦੁੱਖ ਲੱਗ ਗਏ ਰਾਮ ਨਾਮ ਚਤਾਰੀ, ਤੇਰੇ ਦਾਸ ਕੋ ਤੂੰ ਵਡਿਆਈ। ਹੁਣ ਜਦੋਂ ਅਸੀਂ ਦਾਸ ਸ਼ਬਦ ਪੜ੍ਹਦੇ ਹਾਂ, ਸੇਵਕ ਸ਼ਬਦ ਪੜ੍ਹਦੇ ਹਾਂ, ਇਹ ਦੇਖਣ ਨੂੰ ਕਹਾਉਣ ਨੂੰ ਸੁਣਨ ਨੂੰ ਬੜੇ ਵਧੀਆ ਵਧੀਆ ਲੱਗਦੇ ਆ ਵੀ ਮੈਂ ਗੁਰਮੁਖ ਹਾਂ, ਮੈਂ ਬੜਾ ਚੰਗਾ ਇਨਸਾਨ ਆ, ਮੈਂ ਬਹੁਤ ਵਧੀਆ ਆ। ਹੁਣ ਦਾਸ ਸ਼ਬਦ, ਗੁਰਮੁਖ ਸ਼ਬਦ, ਸਾਧੂ ਸ਼ਬਦ, ਬ੍ਰਹਮ ਗਿਆਨੀ ਸ਼ਬਦ ਆਪਣੇ ਆਪ ਵਿੱਚ ਬੜੇ ਭਾਰੇ ਭਾਰੇ ਸ਼ਬਦ ਤੇ ਵਧੀਆ ਵੀ ਲੱਗਦੇ ਆ, ਪਰ ਜੇ ਅਸੀਂ ਦਾਸ, ਗੁਰਮੁਖ, ਸਾਧੂ, ਕੋਈ ਵਧੀਆ ਚੰਗਾ ਇਨਸਾਨ, ਜੇ ਅਸੀਂ ਉਹਦੇ ਇੰਨੇ ਅਰਥ ਸਮਝ ਕੇ ਚੱਲੀਏ ਵੀ ਕੋਈ ਬਹੁਤ ਵਧੀਆ ਨੇਚਰ ਵਾਲਾ, ਬੜੇ ਵਧੀਆ ਸੁਭਾਅ ਵਾਲਾ, ਬੜੀ ਵਧੀਆ ਜਿਹਦੀ ਰਹਿਣੀ ਬਹਿਣੀ, ਜਿਹਦਾ ਆਲਾ ਦੁਆਲਾ ਬਹੁਤ ਵਧੀਆ ਹੋਵੇ, ਜ਼ਰੂਰੀ ਨਹੀਂ ਵੀ ਗੁਰਦੁਆਰੇ ਚ ਰਹਿਣ ਵਾਲਾ ਜਾਂ ਜਿਹਨੇ ਧਾਰਮਿਕ ਡਰੈਸ ਪਾਈ ਹੈ ਉਹੀ ਦਾਸ ਹੋ ਸਕਦਾ, ਉਹੀ ਸਾਧੂ ਹੋ ਸਕਦਾ। ਇਹ ਤੇ ਅਸੀਂ ਪਰਿਭਾਸ਼ਾਵਾਂ ਦਿੱਤੀਆਂ ਨੇ, ਅਸੀਂ ਡੈਫੀਨੇਸ਼ਨ ਜਿੰਨੀਆਂ ਨੇ ਉਹ ਸਾਡੇ ਧਾਰਮਿਕ ਬੰਦਿਆਂ ਨੇ ਜਿਹੜੀ ਜਿਹੜੀ ਜਿਹਨੂੰ ਜਿਹਨੂੰ ਚੰਗੀ ਲੱਗਦੀ ਸੀ ਉਹਨੇ ਆਪਣੇ ਲਈ ਚੁਣ ਲਈ। ਹੁਣ ਕਈ ਕਹਿਣਗੇ ਅਸੀਂ ਤੇ ਗੁਰੂ ਘਰ ਦੇ ਕੂਕਰ ਹਾਂ, ਤੇ ਜਦੋਂ ਹੁਣ ਕਿਸੇ ਬੰਦੇ ਨੂੰ ਤੁਸੀਂ ਕੂਕਰ ਕਹੋਗੇ ਵੀ ਕੂਕਰ ਸਾਹਿਬ ਆਏ ਹੈ, ਕੂਕਰਦਾਰ ਤੇ ਕੁੱਤਾ ਹੀ ਹੁੰਦਾ। ਤੇ ਹੁਣ ਜੇ ਤੁਸੀਂ ਕਿਸੇ ਬੰਦੇ ਨੂੰ, ਹੁਣ ਮੇਰੇ ਵਰਗਾ, ਅਸੀਂ ਤੇ ਜੀ ਕੂਕਰ ਹਾਂ ਗੁਰੂ ਘਰ ਦੇ, ਹੁਣ ਕਹਾਉਣਾ ਕੋਈ ਵੀ ਨਹੀਂ ਚਾਹੁੰਦਾ, ਪਰ ਲੋਕਾਂ ਸਾਹਮਣੇ ਜਿਹੜੀ ਪੇਸ਼ਕਾਰੀ ਹੈ, ਜਿਹੜੀ ਲੋਕਾਂ ਸਾਹਮਣੇ ਪ੍ਰਦਰਸ਼ਨ ਹੋ ਰਿਹਾ ਉਹ ਸਾਰੇ ਦਾ ਸਾਰਾ ਇਸ ਤਰੀਕੇ ਨਾਲ ਹੋ ਰਿਹਾ ਵੀ ਅਸੀਂ ਵੱਡੇ ਗੁਰਮੁਖ ਹਾਂ। ਹੁਣ ਜਿੰਨੇ ਪ੍ਰਚਾਰਕ ਹੈ, ਤੁਸੀਂ ਲੀਡਰ ਲਾ ਲਓ, ਪ੍ਰਚਾਰਕ ਲਾ ਲਓ, ਕਥਾਵਾਚਕ ਲਾ ਲਓ, ਕੀਰਤਨੀਏ ਲਾ ਲਓ, ਜਦੋਂ ਅਸੀਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਹਾਂ ਤੇ ਉਹ ਸਾਰੇ ਇੱਕੋ ਹੀ ਗੱਲ ਕਹਿੰਦੇ ਵੀ ਅਸੀਂ ਲੋਕਾਂ ਦਾ ਭਲਾ ਕਰਦੇ ਹਾਂ, ਅਸੀਂ ਲੋਕਾਂ ਦੀ ਭਲਾਈ ਬਾਰੇ ਸੋਚਦੇ ਹਾਂ। ਅਸਲ ਚ ਲੋਕਾਂ ਦੀ ਭਲਾਈ, ਹੁਣ ਗਾਇਕ ਜਿਹੜੇ ਹੁਣ ਧਰਨੇ ਲੱਗ ਰਹੇ, ਗਾਇਕ ਵੀ ਕਹਿੰਦੇ ਅਸੀਂ ਲੋਕਾਂ ਦੀ ਭਲਾਈ ਸੋਚਦੇ ਹਾਂ, ਸਾਰੇ ਕਹਿ ਰਹੇ ਅਸੀਂ ਭਲਾਈ ਸੋਚਦੇ ਹਾਂ। ਹੁਣ ਭਲਾਈ ਕਿਹਦੇ ਵਿੱਚ ਹੁੰਦੀ ਹੈ? ਹੁਣ ਲੀਡਰ ਕਹਿੰਦੇ ਅਸੀਂ ਆਟਾ ਦਾਲ ਦੇ ਤੇ ਵੀ ਅਸੀਂ ਲੋਕਾਂ ਦੀ ਭਲਾਈ ਕਰਤੀ, ਇਹ ਭਲਾਈ ਥੋੜਾ। ਗਾਇਕ ਕਹਿੰਦੇ ਅਸੀਂ ਚੰਗਾ ਗਾ ਤਾ, ਇਹ ਭਲਾਈ ਥੋੜਾ ਹੁੰਦੀ ਗੱਲੀ। ਅਸਲ ਚ ਗਿਆਨ, ਸਮਝ, ਅਕਲ, ਜਿਵੇਂ ਸਾਡੇ 35 ਦੇ 35 ਜਿਹੜੇ ਪਾਤਸ਼ਾਹ ਨੇ, ਜਿਵੇਂ ਉਹ ਭਲਾ ਕਰਦੇ ਆ। ਹੁਣ ਕਬੀਰ ਜੀ ਦਾ ਆਪਣਾ ਨੁਕਸਾਨ ਹੋਇਆ, ਬਨਾਰਸ ਦੀ ਧਰਤੀ ਤੇ ਰਹਿੰਦੇ ਰਵਿਦਾਸ ਜੀ ਦਾ ਆਪਣਾ ਨੁਕਸਾਨ ਹੋ ਰਿਹਾ। ਅਸਲ ਚ ਭਲਾ ਉਹ ਹੁੰਦਾ ਜਿਹੜਾ ਆਪਣਾ ਨੁਕਸਾਨ ਹੋਵੇ ਤੇ ਦੂਜੇ ਦਾ ਭਲਾ ਹੋਵੇ। ਹਾਲਾਂਕਿ ਸਾਡੇ ਜਿੰਨੇ ਲੀਡਰ ਹੈ, ਜਿੰਨੇ ਪ੍ਰਚਾਰਕ, ਜਿੰਨੇ ਕਥਾਵਾਚਕ ਤੁਸੀਂ ਦੇਖੋਗੇ, ਕਹਿੰਦੇ ਆ ਜ਼ਰੂਰ ਅਸੀਂ ਭਲਾ ਕਰਦੇ ਹਾਂ, ਅਸੀਂ ਗੁਰੂ ਘਰ ਦੇ ਕੂਕਰ ਹਾਂ, ਅਸੀਂ ਦਾਸ ਹਾਂ, ਅਸੀਂ ਸੇਵਕ ਹਾਂ। ਸਾਰੇ ਇਹ ਸ਼ਬਦ ਆਪਣੇ ਆਪਣੇ ਢਕਾਉਣਾ ਸਾਰੇ ਹੀ ਚਾਹੁੰਦੇ ਆ, ਪਰ ਅਸਲ ਵਿੱਚ ਗੱਲ ਬਣਦੀ ਹੈ ਉਹ ਬਣ ਕੇ, ਦਿਖਾ ਕੇ ਨਹੀਂ, ਸ਼ਬਦ ਵਰਤ ਕੇ ਨਹੀਂ। ਹੁਣ ਇੱਥੇ ਤੇਰੇ ਦਾਸ ਕੋ ਤੂੰ ਹੀ ਵਡਿਆਈ, ਹੁਣ ਆਪਾਂ ਗੱਲ ਸਿਰਫ ਸ਼ਬਦ ਦੀ ਕਰ ਰਹੇ ਹਾਂ, ਪਰ ਉਹਦੇ ਪਿੱਛੇ ਜਿਹੜਾ ਭਾਵ ਆ, ਜਿਹੜੀ ਪਿੱਛੇ ਉਹਦੇ ਪਿੱਛੇ ਜਿਹੜੀ ਲਾਲਸਾ ਆ, ਜਿਹੜੀ ਉਹਦੇ ਪਿੱਛੇ ਜਿਹੜੀ ਜਿਹੜੀ ਬਿਰਤੀ ਕੰਮ ਕਰ ਰਹੀ ਹੈ, ਉਹ ਬਹੁਤ ਖਤਰਨਾਕ ਹੁੰਦੀ ਹੈ। ਲੀਡਰ ਜਿਹੜੇ ਸ਼ਬਦ ਵਰਤਦੇ ਉਹਦੇ ਪਿੱਛੇ ਬਿਰਤੀ ਕੀ ਹੁੰਦੀ ਹੈ? ਲੋਕਾਂ ਨੂੰ ਚੰਗੇ ਲੱਗੀਏ, ਵਧੀਆ ਲੱਗੀਏ, ਪ੍ਰਭਾਵ ਇਹੋ ਜਿਹੀਆਂ ਗੱਲਾਂ ਕਰੀਏ ਜਿਹਦੇ ਨਾਲ ਸਾਡੀਆਂ ਗੱਲਾਂ ਦਾ ਇਹਨਾਂ ਉੱਤੇ ਬਹੁਤ ਡੂੰਘਾ ਅਸਰ ਪਵੇ। ਤੇ ਜੇ ਤੁਸੀਂ ਪ੍ਰਚਾਰਕਾਂ ਦੀ ਵੀ ਗੱਲ ਕਰਨੀ ਤੇ ਉਹ ਵੀ ਇੱਦਾਂ ਹੀ ਕਰਦੇ ਆ, ਸਾਡਾ ਪ੍ਰਭਾਵ ਪਵੇ, ਗੱਲਾਂ ਇੱਦਾਂ ਦੀਆਂ, ਭਾਰੇ ਭਾਰੇ ਸ਼ਬਦ, ਔਖੇ ਔਖੇ ਸ਼ਬਦ। ਪਰ ਜਿਹੜੀ ਆ ਸ਼ਬਦਾਵਲੀ ਹੈ, ਜਿਹੜੀ ਬਾਣੀ ਦੀ ਸ਼ਬਦਾਵਲੀ, ਜੇ ਤੁਸੀਂ ਇੰਨਾ ਕੁ ਸਮਝੋ ਨਾ ਵੀ ਜਿਹੜੀ ਬਾਣੀ ਦੀ, ਗੁਰਬਾਣੀ ਦੀ ਸ਼ਬਦਾਵਲੀ ਹੈ, ਇਹ ਉਹਨਾਂ ਵੇਲਿਆਂ ਦੇ ਵਿੱਚ, ਉਹਨਾਂ ਸਮਿਆਂ ਦੇ ਵਿੱਚ ਇਹ ਪ੍ਰਚਲਿਤ ਸ਼ਬਦ ਨੇ, ਕਿਉਂਕਿ 250 ਸਾਲ ਜਿਹੜੇ ਆ 10 ਪਾਤਸ਼ਾਹ ਰਹੇ ਆ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ 10 ਪਾਤਸ਼ਾਹ ਜਿਹੜੇ 250 ਸਾਲ ਤੱਕ ਰਹੇ ਆ, ਉਹਨਾਂ ਵੇਲਿਆਂ ਦੇ ਵਿੱਚ ਧਾਰਮਿਕ ਸ਼ਬਦਾਵਲੀ ਲੋਕੀ ਜਲਦੀ ਸਮਝਦੇ ਸੀ, ਛੇਤੀ ਸਮਝਦੇ ਸੀ। ਤੇ ਜਿਹੜੇ ਬਾਕੀ ਦੂਸਰੀ ਗੱਲ ਇਹ ਹੁੰਦੀ ਹੈ, ਜਿਵੇਂ ਅੱਜ ਆਪਾਂ ਕੁਦਰਤ ਵਾਲੇ ਰੱਬ ਦੀ ਗੱਲ ਕਰਦੇ ਹਾਂ, ਹੁਣ ਜਦੋਂ ਆਪਾਂ ਕਹਿੰਦੇ ਕੁਦਰਤ ਵਾਲਾ ਰੱਬ, ਅਗਲਾ ਕਹਿੰਦਾ ਤੁਸੀਂ ਫੁੱਲ ਬੂਟਿਆਂ ਨੂੰ ਪੂਜੀ ਜਾਂਦੇ ਹੋ, ਅਗਲਾ ਇਹਨੂੰ ਹੀ ਗੱਲਾਂ ਸਮਝ ਲੈਂਦਾ। ਕਿੰਨੇ ਸਾਡੇ ਜਿਹੜੇ ਆਪਣੀ ਵਿਰੋਧੀ ਧਿਰ ਦੇ, ਦੂਸਰੀ ਧਿਰ ਦੇ ਬੰਦੇ, ਉਹ ਕਹਿੰਦੇ ਤੇ ਫੁੱਲ ਬੂਟਿਆਂ ਨਾਲ ਜੋੜ ਰਹੇ ਆ। ਅਸਲ ਚ ਕੁਦਰਤ ਮਤਲਬ ਲਾਅ ਆਫ ਨੇਚਰ, ਕੁਦਰਤ ਦਾ ਵਿਧਾਨ, ਕਿਉਂਕਿ ਨਵੀਂ ਸ਼ਬਦਾਵਲੀ ਹਰ ਇੱਕ ਬੰਦੇ ਲਈ ਘੜਨੀ ਬਹੁਤ ਔਖੀ ਹੁੰਦੀ ਹੈ। ਨਵੇਂ ਸ਼ਬਦਾਂ ਨੂੰ ਨਵੀਂ ਰੰਗਤ ਦੇਣੀ, ਨਵੀਂ ਵਿਚਾਰਧਾਰਾ ਨੂੰ ਨਵੇਂ ਤਰੀਕੇ ਨਾਲ ਪੇਸ਼ ਕਰਨਾ ਔਖਾ ਹੁੰਦਾ ਹੈ। ਪਰ ਉਹਨਾਂ ਵੇਲਿਆਂ 'ਚ ਗੁਰੂ ਸਾਹਿਬ ਜਿੰਨਿਆਂ ਵੇਲਿਆਂ 'ਚ ਹੋਏ ਹੈ, ਉਹਨਾਂ ਵੇਲਿਆਂ 'ਚ ਜਿਹੜਾ ਧਾਰਮਿਕ ਢਾਂਚਾ ਉਹ ਬਹੁਤ ਪ੍ਰਚਲਿਤ ਹੈ, ਤੇ ਸਾਡੇ 10 ਦੇ 10 ਪਾਤਸ਼ਾਹਾਂ ਨੇ ਉਸੇ ਤਰੀਕੇ ਨਾਲ ਉਹੀ ਸ਼ਬਦਾਵਲੀ ਲੈ ਕੇ ਉਸੇ ਨਜ਼ਰੀਏ ਦੇ ਨਾਲ ਨਜ਼ਰੀਆ ਅਪਣਾਇਆ, ਉਸੇ ਤਰੀਕੇ ਨਾਲ ਸਾਰੀ ਦੀ ਸਾਰੀ ਗੁਰਬਾਣੀ ਰਚ ਦਿੱਤੀ। ਤੇ ਪਰ ਹੁਣ ਜਿਵੇਂ ਆਪਾਂ ਗੱਲ ਕਰਦੇ ਸੀ, ਸਾਰੇ ਕਹਿੰਦੇ ਅਸੀਂ ਭਲਾ ਕਰਦੇ ਹਾਂ, ਅਸੀਂ ਚੰਗਾ ਸੋਚਦੇ ਹਾਂ, ਹਰੇਕ ਬੰਦਾ ਹੀ ਕਹਿੰਦਾ ਭਲਾ, ਪਰ ਅਸਲ 'ਚ ਉਹ ਦੂਜਿਆਂ ਦਾ ਨਹੀਂ, ਉਹ ਆਪਣਾ ਭਲਾ ਸੋਚ ਰਹੇ ਹੈ, ਉਹ ਆਪਣੀ ਭਲਾਈ ਸੋਚ ਰਹੇ। ਅਸਲ 'ਚ ਭਲਾਈ ਭਲਾ ਮਨੁੱਖ ਉਹ ਹੁੰਦਾ ਜਿਹੜਾ ਆਪਣਾ ਨੁਕਸਾਨ ਕਰਾਵੇ ਤੇ ਦੂਜੇ ਦਾ ਸੱਚੀ ਭਲਾ ਸੋਚੇ, ਆਪਣਾ ਅਹੁਦਾ ਛੱਡੇ। ਹੁਣ ਬੰਦਾ ਕਹੀ ਜਾਵੇ ਭਾਈ ਅਹੁਦਾ ਬਹੁਤ ਮਾੜਾ, ਬਹੁਤ ਮਾੜਾ ਹੈ, ਆਲਾ ਦੁਆਲਾ ਬਹੁਤ ਮਾੜਾ, ਕਰਨਾ ਬਹੁਤ ਕੁਛ ਚਾਹੁੰਦੇ ਹਾਂ, ਕੋਈ ਲੀਡਰ ਹੀ ਹੋਵੇ ਕੁਛ ਵੀ ਹੋਵੇ। ਹੁਣ ਦਿਲ ਕਰਦਾ ਵੀ ਮੈਂ ਬਹੁਤ ਕੁਛ ਕਰਨਾ ਚਾਹੁੰਦਾ ਪਰ ਅਹੁਦਾ ਨਹੀਂ ਛੱਡਦਾ, ਉੱਥੋਂ ਜਾਣਾ ਨਹੀਂ ਚਾਹੁੰਦਾ, ਉੱਥੇ ਜੰਮ ਕੇ ਬਹਿਣਾ ਚਾਹੁੰਦਾ, ਪਰ ਕਹੀ ਜਾਂਦਾ ਵੀ ਠੀਕ ਨਹੀਂ ਢਾਂਚਾ, ਠੀਕ ਨਹੀਂ, ਕੁਰਬਾਨੀ ਕਰੇਗਾ, ਤਿਆਗ ਕਰੇਗਾ, ਲੋਕੀ ਤਾਂ ਭਰੋਸਾ ਕਰਨਗੇ, ਵਿਸ਼ਵਾਸ ਕਰਨਗੇ। ਗੁਰੂ ਨਾਨਕ ਤੇ ਭਰੋਸਾ ਲੋਕੀ ਕਿਉਂ ਕਰਦੇ ਹੈ, ਅਸੀਂ ਕਿਉਂ ਭਰੋਸਾ ਕਰਦੇ ਹਾਂ? ਕਿਉਂਕਿ ਉਹਨਾਂ ਨੇ ਛੱਡੀ ਸੀ ਆਪਣੀ ਹੋਂ, ਜਨੇਊ ਪਾ ਕੇ ਤੇ ਹੋਮੇ ਆਉਂਦੀ ਹੈ, ਧਾਰਮਿਕ ਬਣ ਕੇ ਤੇ ਹੰਕਾਰ ਹੀ ਵਧਦਾ। ਹੁਣ ਆਪਾਂ ਅਸੀਂ ਡਰੈਸ ਪਾਉਂਦੇ ਹਾਂ, ਜਿਵੇਂ ਉੱਥੇ ਨੀਲੀਆਂ ਦਸਤਾਰਾਂ ਸਜਾਈਆਂ ਨੇ, ਇੱਕ ਡਰੈਸ ਹੈ ਪਰਮੇਸ਼ਰ ਦੁਆਰ ਦੀ, ਤੇ ਜਿਸ ਵੇਲੇ ਅਸੀਂ ਇਹ ਡਰੈਸ ਅਸੀਂ ਫਿਰ ਕਹਿੰਦੇ ਅਸੀਂ ਜੀ ਪਰਮੇਸ਼ਰ ਦੁਆਰ ਦੇ ਮੈਂਬਰ ਹਾਂ, ਪਰਿਵਾਰ ਦਾ ਇੱਕ ਹਿੱਸਾ ਆ। ਹੁਣ ਇਹ ਡਰੈਸ ਪਾ ਕੇ ਇੱਕ ਹੋਂ ਵਧਦੀ ਹੈ, ਇਵੇਂ ਜਿਹੜਾ ਧਾਰਮਿਕ ਪਹਿਰਾਵਾ ਆ ਇਹਨੂੰ ਪਾ ਕੇ ਬੰਦੇ ਦੀ ਹਉਮੈ, ਬੰਦੇ ਦਾ ਹੰਕਾਰ ਘਟਦਾ ਨਹੀਂ, ਉਹ ਵਧਦਾ ਹੈ। ਹੁਣ ਜਨੇਊ ਪਾਉਣ ਨਾਲ ਗੁਰੂ ਨਾਨਕ ਸਾਹਿਬ ਦੀ ਬੱਲੇ ਬੱਲੇ ਹੋਣੀ ਸੀ, ਘਟਣੀ ਥੋੜਾ ਸੀ, ਉਹ ਤਾਂ ਉਹਦੇ ਕਹਿਣਗੇ ਸੀ ਵੀ ਪਟਵਾਰੀ ਦੇ ਪੁੱਤ ਨੇ ਵੀ ਪਾਇਆ, ਪਰ ਕਹਿੰਦੇ ਨਹੀਂ ਮੈਂ ਨਹੀਂ ਪਾਉਣਾ, ਛੱਡੀ ਆਪਣੀ ਆਖਿਆ ਜੇ ਮੇਰਾ ਮਿੱਤਰ ਇੰਨਾ ਪਿਆਰਾ, ਇੰਨਾ ਮੈਨੂੰ ਪਿਆਰ ਕਰਨ ਵਾਲਾ, ਮੇਰਾ ਸਾਥ ਦੇਣ ਵਾਲਾ, ਮਰਦਾਨੇ ਨੂੰ ਕੋਈ ਹੱਕ ਨਹੀਂ ਜੇ ਜਨੇਊ ਪਾਉਣ ਦਾ, ਮੇਰੀ ਭੈਣ ਨੂੰ ਕੋਈ ਹੱਕ ਨਹੀਂ, ਤੇ ਮੈਂ ਤੇਰੇ ਵਾਲਾ ਜਨੇਊ ਮੈਂ ਕੀ ਕਰਨਾ? ਤਿਆਗ ਹੀ ਸੀ ਇਹ। ਫਿਰ ਦੋ ਪੁੱਤ ਹੋਣ, ਘਰ ਵਾਲੀ ਹੋਵੇ, ਫਿਰ ਉਹ ਵੀ ਛੱਡ ਕੇ ਇੱਕ ਵਾਰੀ ਜਾਣਾ, ਚਾਰ ਉਦਾਸੀਆਂ ਦੇ ਜਾਣਾ, ਜਗ੍ਹਾ ਜਗ੍ਹਾ ਥਾਵਾਂ ਥਾਵਾਂ ਤੇ ਜਾਣਾ, ਉਹ ਸੌਖਾ ਨਹੀਂ ਸੀ ਆਪਣੇ ਆਪ ਦੇ ਵਿੱਚ। ਗੁਰੂ ਨਾਨਕ ਤੇ 10 ਪਾਤਸ਼ਾਹਾਂ ਤੇ ਗੁਰੂ ਗੋਬਿੰਦ ਸਿੰਘ ਤੇ ਭਰੋਸਾ ਲੋਕੀ ਤਾਂ ਕਰਦੇ ਕਿਉਂਕਿ ਕੁਰਬਾਨੀ ਤਿਆਗ ਉਹਨਾਂ ਦੇ ਮਾਇੰਡ ਵਿੱਚ ਆ, ਤੇ ਲੋਕੀ ਫਿਰ ਕਹਿਣਗੇ ਭਰੋਸਾ ਨਹੀਂ ਕਰਦੇ, ਸਾਡੇ ਕਥਾਬਾਚ ਕਹਿਣਗੇ ਭਰੋਸਾ ਨਹੀਂ ਕਰਦੇ। ਭਰੋਸਾ ਕਿਉਂ ਕਰਨ? ਕਿਉਂਕਿ ਤਿਆਗ ਨਹੀਂ ਨਾ ਅੰਦਰ, ਕੁਰਬਾਨੀ ਕਰਨ ਦੀ ਜਿਹੜੀ ਭਾਵਨਾ ਆ, ਕਹਿਣ ਸ਼ਬਦ ਨੂੰ, ਕਹਿਣ ਨੂੰ ਸ਼ਬਦ ਕਹਾਉਣੇ, ਦਾਸ ਸੇਵਕ ਗੁਰਮੁਖ ਸਾਧੂ ਬ੍ਰਹਮ ਗਿਆਨੀ, ਇਹ ਤੇ ਹਰੇਕ ਹੀ ਕਹਾ ਲੈਂਦਾ, ਤੁਸੀਂ ਪੋਸਟਰ ਬਣਾ ਲਓ ਉਹਦੇ ਤੇ ਲਿਖ ਦਿਓ, ਜਿਹੜਾ ਮਰਜ਼ੀ ਤੁਖੱਲਸ ਲਾ ਲਓ ਤੁਸੀਂ, ਤੁਖੱਲਸ ਦੀ ਕਿਹੜੀ ਗੱਲ ਹੈ, ਤੁਖੱਲਸ ਹੀ ਲਾਉਣੇ ਆ। ਦਰਦੀ ਲਾ ਲਓ ਤੁਸੀਂ, ਵਿਪੰਥ ਦਰਦੀ, ਜਿਹੜਾ ਮਰਜ਼ੀ ਤੁਸੀਂ ਤੁਖੱਲਸ ਲਾ ਲਓ, ਪਰ ਜਦੋਂ ਕੁਰਬਾਨੀ ਕਰਦਾ ਆ ਬੰਦਾ, ਫਿਰ ਲੋਕੀ ਜਿਹੜਾ ਆ ਉਹ ਭਰੋਸਾ, ਯਕੀਨ, ਵਿਸ਼ਵਾਸ ਜਿਹੜਾ ਉਹ ਕਰਦੇ ਆ। ਇਸ ਕਰਕੇ ਪਾਤਸ਼ਾਹ ਕਹਿੰਦੇ ਆ ਤੇਰੇ ਦਾਸ ਕੋ ਤੂੰ ਹੀ ਵਡਿਆਈ, ਜਿਹੜੀ ਤੇਰੀ ਵਡਿਆਈ ਹੈ, ਜਿਹੜੀ ਤੇਰੀ ਸ਼ੋਭਾ, ਮੈਨੂੰ ਤੇ ਇਹਦਾ ਹੀ ਭਰੋਸਾ ਆ। ਹੁਣ ਤੇਰੀ ਸ਼ੋਭਾ ਕੀ ਹੈ, ਤੇਰੀ ਵਡਿਆਈ ਕਰਨੀ ਕੀ ਹੈ, ਬਸ ਉਹਦੇ ਮੁਤਾਬਕ ਚੱਲਣਾ, ਇਹੀ ਵਡਿਆਈ। ਹੁਣ ਰੱਬ ਨੂੰ ਕਹੀ ਜਾਓ ਰੱਬਾ ਤੂੰ ਬੜਾ ਚੰਗਾ, ਇਹ ਰੱਬ ਦੀ ਵਡਿਆਈ ਥੋੜਾ, ਰੱਬ ਨੇ ਕਹਿਣਾ ਮੈਂ ਤੇ ਚੰਗਾ ਹੀ ਹਾਂ, ਇਹਦੇ ਵਿੱਚ ਕੀ ਸ਼ੱਕ ਹੈ, ਮੈਂ ਤੇ ਸਭ ਦਾ ਹੀ ਭਲਾ ਸੋਚਦਾ। ਹੁਣ ਰੱਬ ਨੇ ਜਿਹੜਾ ਲਾਅ ਆਫ ਨੇਚਰ ਹੈ, ਜਿਹੜਾ ਸਾਡੇ ਨਜ਼ਰੀਏ ਦੇ ਮੁਤਾਬਕ ਜਿਹੜਾ ਰੱਬ ਹੈ, ਉਹ ਰੱਬ ਨੇ ਕਦੇ ਵੀ ਕਿਸੇ ਦਾ ਜਿਹੜਾ ਆ ਮਾੜਾ ਨਹੀਂ ਕੀਤਾ, ਕਦੇ ਮਾੜਾ ਨਹੀਂ ਕੀਤਾ। ਜੇ ਅੱਜ ਕੁਛ ਗਲਤ ਹੋ ਰਿਹਾ, ਕੁਛ ਸਾਡੇ ਦੇ ਸਾਡੇ ਨਾਲ ਕੁਛ ਗਲਤ ਵਾਪਰ ਰਿਹਾ, ਤੇ ਉਹਦੇ ਵਿੱਚ ਕਸੂਰ ਕਿਹਦਾ ਹੋਣਾ ਆ, ਉਹ ਸਾਡਾ ਆਪਣਾ, ਕਮੀ ਜਿਹੜੀ ਹੈ, ਘਾਟ ਹੈ, ਉਹ ਸਾਡੇ 'ਚ ਹੋਣੀ ਹੈ। ਕੁਦਰਤ ਨੇ ਜਿਹੜਾ ਦਿਮਾਗ ਆ ਉਹ ਤੇ ਸਭ ਨੂੰ ਬਰਾਬਰ ਹੀ ਦਿੱਤਾ ਹੋਇਆ, ਸਭ ਨੂੰ ਬਰਾਬਰ ਦਿੱਤਾ। ਇਹ ਵੀ ਨਹੀਂ, ਕੱਲ ਵੀ ਗੱਲ ਹੁੰਦੀ ਸੀ ਦੀਵਾਨ 'ਚ, ਤੁਸੀਂ ਜਿਹਨਾਂ ਸੁਣਿਆ ਇੰਟਰਨੈਟ ਤੇ, ਵੀ ਇਹ ਨਹੀਂ ਹੈ ਵੀ ਕੋਈ ਧੁਰ ਤੋਂ ਲਿਖੇ ਆ ਰਹੇ ਹੈ, ਇਹ ਨਹੀਂ ਵੀ ਕੋਈ ਧੁਰ ਤੋਂ ਉਹਨਾਂ ਤੇ ਬਖਸ਼ਿਸ਼ਾਂ ਹੋ ਗਈ। ਫਿਰ ਰੱਬ ਨੂੰ ਗੁਰੂ ਨਾਨਕ ਨੇ ਨਿਰਵੈਰ ਰੱਖਿਆ ਵੀ ਉਹ ਤੇ ਨਿਰਵੈਰ ਹੈ ਭਾਈ, ਉਹ ਵੈਰ ਨਹੀਂ ਕਿਸੇ ਨਾਲ ਰੱਖਦਾ, ਉਹ ਕਿਸੇ ਨਾਲ ਦਗਾ, ਉਹ ਕਿਸੇ ਨਾਲ ਧੋਖਾ, ਉਹ ਕਿਸੇ ਨਾਲ ਫਰੇਬ, ਉਹ ਵੈਰ ਥੋੜਾ ਰੱਖਦਾ ਕਿਸੇ ਨਾਲ, ਉਹ ਤੇ ਨਿਰਵੈਰ ਹੈ। ਤੇ ਫਿਰ ਇਹ ਸ਼ਬਦ ਜਦੋਂ ਅਸੀਂ ਵਰਤਦੇ ਹਾਂ ਵੀ ਉਹਨੇ ਲੇਖਾਂ 'ਚ ਆਹ ਕੁਛ ਲਿਖਿਆ ਸੀ, ਅਸਲ 'ਚ ਜਿਹੜੇ ਸ਼ਬਦ ਇਹ ਵਰਤਦੇ ਹਾਂ ਅਸੀਂ, ਉਹ ਇਸ ਲਈ ਵਰਤਦੇ ਹਾਂ ਕਿਉਂਕਿ ਅਸੀਂ ਕੁਛ ਕਰਨਾ ਨਹੀਂ ਚਾਹੁੰਦੇ, ਕੁਛ ਕਰਨਾ ਨਹੀਂ, ਜਾਂ ਤੇ ਅੱਕੇ ਹੋਏ ਹਾਂ ਜਾਂ ਥੱਕੇ ਹੋਏ ਹਾਂ। ਅਕਾਵਟ ਤੇ ਥਕਾਵਟ ਜਿਹੜੀ ਹੈ ਬੰਦੇ ਨੂੰ ਬਿਲਕੁਲ ਕਮਜ਼ੋਰ ਕਰਦੀ ਹੈ, ਅਕਾਵਟ ਜਦੋਂ ਅੱਕ ਜਾਂਦਾ ਬੰਦਾ ਤੇ ਥੱਕਿਆ ਬਹੁਤ ਹੁੰਦਾ, ਉਸ ਵੇਲੇ ਕੁਛ ਵੀ ਕਰਨ ਨੂੰ, ਜੇ ਬੰਦਾ ਬਹੁਤ ਥੱਕਿਆ ਜਿੰਨਾ ਚਿਰ ਨਹਾਉਂਦਾ ਨੀ ਉਹਦਾ ਰੋਟੀ ਚ ਮਨ ਨੀ ਲੱਗਣਾ, ਰੋਟੀ ਖਾਣ ਨੂੰ ਜੀ ਨੀ ਕਰਦਾ। ਬੰਦਾ ਕਹਿੰਦਾ ਹੌਲੇ ਹੋਈਏ ਨਹਾ ਲਈਏ, ਪਸੀਨਾ ਆਇਆ ਹੋਇਆ ਕੰਮ ਤੋਂ ਆਏ ਹੋਏ ਆ ਤੇ ਆਪਾਂ ਇਸ਼ਨਾਨ ਪਾਣੀ ਕਰ ਲਈਏ, ਫਰੈਸ਼ ਹੋ ਜਾਈਏ ਤੇ ਫਿਰ ਰੋਟੀ ਖਾ ਲਾਂਗੇ, ਰੋਟੀ ਚ ਫਿਰ ਮਨ ਲੱਗਦਾ। ਅਕਾਵਟ ਤੇ ਜਿਹੜੀ ਥਕਾਵਟ ਹੈ ਉਹ ਦੋਵੇਂ ਚੀਜ਼ਾਂ ਬੰਦੇ ਨੂੰ ਕਮਜ਼ੋਰ ਕਰਦੇ ਤੇ ਅੱਕੇ ਹੋਏ ਤੇ ਥੱਕੇ ਹੋਏ ਬੰਦੇ ਰੱਬ ਨੂੰ ਉਲਾਮਾ ਦਿੰਦੇ ਆ, ਰੱਬ ਦੇ ਦੋਸ਼ ਮੜਦੇ ਆ ਤੇ ਪਾਤਸ਼ਾਹ ਕਹਿੰਦੇ ਦੱਦਾ ਦੋਸ਼ ਨਾ ਦਿਉਂ ਕਿਸੇ ਦੋਸ਼ ਕਰਮਾਂ ਆਪਣਿਆਂ, ਤੇਰੇ ਆਪਣੇ ਹੀ ਕਰਮਾਂ ਦਾ ਦੋਸ਼ ਆ। ਤੇ ਇਹ ਵੀ ਚੇਤਾ ਰੱਖੋ ਜਿਹੜਾ ਰੱਬ ਦਾ ਵਿਧਾਨ ਹੈ ਉਹ ਕਦੇ ਕਿਸੇ ਲਈ ਘੱਟ ਕਿਸੇ ਲਈ ਵੱਧ ਨਹੀਂ, ਇਹ ਨਹੀਂ ਵੀ ਇੱਥੇ ਹੋਰ ਹੋਏਗਾ ਤੇ ਉੱਥੇ ਹੋਰ ਹੋਏਗਾ। ਹਾਂ ਇੱਥੋਂ ਦੀਆਂ ਮਰਿਆਦਾਵਾਂ ਸਾਡੀਆਂ ਹੋਰ ਹੋ ਸਕਦੀਆਂ, ਅਮਰੀਕਾ ਕੈਨੇਡਾ ਦੀਆਂ ਮਰਿਆਦਾਵਾਂ ਜਿਹੜੀਆਂ ਨੇ, ਵਿਧਾਨ ਜਿਹੜਾ ਆ, ਕਾਨੂੰਨ ਜਿਹੜਾ, ਦੁਨੀਆਂ ਦਾ ਕਾਨੂੰਨ ਹੈ, ਦੁਨੀਆਂ ਦਾ ਰਹਿਣ ਸਹਿਣ ਕਹਿ ਲਓ, ਦੁਨੀਆਂ ਦੀ ਜ਼ਿੰਦਗੀ ਜਿਹੜੀ ਹੈ ਉਹ ਵੱਖਰੀ ਵੱਖਰੀ। ਸਾਡੇ ਤੀਰਥਾਂ ਤੇ ਨਹਾਉਂਦੇ ਆ, ਉੱਥੇ ਨਹੀਂ ਨਹਾਉਂਦੇ ਲੋਕੀ ਤੀਰਥਾਂ ਤੇ, ਸਾਡੇ ਭੁੱਖੇ ਵੀ ਰਹਿੰਦੇ ਆ, ਵਰਤ ਵੀ ਰੱਖਦੇ, ਉੱਧਰ ਨਹੀਂ ਰੱਖਦੇ ਲੋਕੀ ਵਰਤ। ਪਰ ਜਿਹੜਾ ਸਿਧਾਂਤ ਗੁਰੂ ਨਾਨਕ ਨੇ ਦਿੱਤਾ ਨਾ ਵੀ ਕਿਵ ਸਚਿਆਰਾ ਹੋਈਏ ਕਿਵ ਕੂੜੈ ਟੁੱਟੈ ਪਾਲ, ਉਹ ਸਾਰਿਆਂ ਲਈ ਇੱਕੋ ਜਿਹਾ ਰਹਿਣਾ। ਅਮਰੀਕਾ ਕੈਨੇਡਾ ਜਿਹੜਾ ਮਰਜ਼ੀ ਦੇਸ਼ ਹੈ, ਭਾਵੇਂ ਕਾਲੇ ਹੈ, ਭਾਵੇਂ ਗੋਰੇ ਹੈ, ਭਾਵੇਂ ਉੱਚੇ ਹੈ, ਭਾਵੇਂ ਨੀਵੇਂ ਹੈ, ਜਿਹੜੇ ਮਰਜ਼ੀ ਹੈ, ਉਹ ਵਿਧਾਨ ਉਹ ਉਹ ਸਿਧਾਂਤ ਜਿਹੜਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿਵ ਸਚਿਆਰਾ ਹੋਈ ਹੈ। ਉੱਧਰ ਹੋਰ ਤਰ੍ਹਾਂ ਦੇ ਕਰਮ ਕਾਂਡ ਹੋਣਗੇ ਸਾਡੇ, ਹੋਰ ਤਰ੍ਹਾਂ ਦੇ ਕਰਮ ਕਾਂਡ। ਉਹਨਾਂ ਵੇਲਿਆਂ ਚ ਗੁਰੂ ਨਾਨਕ ਨੇ ਦੇਖਿਆ ਤੀਰਥਾਂ ਤੇ ਨਹਾ ਨਹਾ ਕੇ ਲੋਕੀ ਰੱਬ ਨੂੰ ਖੁਸ਼ ਕਰਨ ਦੀਆਂ ਗੱਲਾਂ ਕਰਦੇ, ਰੱਬ ਵਾਲੇ ਬਣਨਾ ਚਾਹੁੰਦੇ ਹੈ। ਪਰ ਇਹਨਾਂ ਗੱਲਾਂ ਨਾਲ ਹੋਣਾ ਕੱਖ ਨਹੀਂ। ਤੇ ਪਾਤਸ਼ਾਹ ਕਹਿੰਦੇ ਜੇ ਸੱਚ ਦਾ ਪ੍ਰਕਾਸ਼ ਚਾਹੁੰਦੇ, ਜੇ ਯੋਗ ਬਣਨਾ ਨਾ, ਯੋਗ ਜਿਵੇਂ ਕਿਸੇ ਨੌਕਰੀ ਨੂੰ ਪ੍ਰਾਪਤ ਕਰਨ ਲਈ ਯੋਗਤਾ ਵਧਾਉਣੀ ਪੈਂਦੀ ਹੈ, ਫੌਜੀ ਬਣਨ ਲਈ ਕੀ ਯੋਗਤਾ ਹੀ ਵਧਾਉਣੀ ਪੈਂਦੀ ਹੈ, ਸਿੱਖੀ ਕਮਾਉਣ ਲਈ ਕੀ ਕਰਨਾ ਪੈਣਾ, ਸਿੱਖ ਬਣਨ ਲਈ ਕੀ ਕਰਨਾ ਪੈਣਾ, ਸਿੱਖਿਆਰਥੀ ਬਣਨ ਲਈ ਕੀ ਕਰਨਾ ਪੈਣਾ। ਤੇ ਸਿੱਖ ਸ਼ਬਦ ਇੱਕ ਕੌਮ ਲਈ ਨਹੀਂ, ਸਿੱਖ ਸਾਰਿਆਂ ਲਈ ਹੈ, ਕਿਉਂਕਿ ਗਿਆਨ ਸਭ ਲਈ ਹੈ ਤੇ ਸਿੱਖ ਵੀ ਸਾਰਿਆਂ ਲਈ ਹੋਊ ਫਿਰ। ਤੇ ਸਿੱਖ ਕਿਹਦੇ ਬਣਨਾ ਸੀ, ਗਿਆਨ ਦੇ। ਜਿਹੜੀ ਮੈਂ ਗੱਲ ਕਰਦਾ ਸੀ ਵੀ ਸਿੱਖਿਆਰਥੀ, ਸਿੱਖਣ ਵਾਲੇ ਸ਼ਬਦ, ਗਿਆਨ ਲੈਣ ਵਾਲੇ ਸ਼ਬਦ ਜਿਹੜੇ ਆ, ਗਿਆਨੀ ਬਣਨ ਵਾਲੇ ਸ਼ਬਦ ਜਿਹੜੇ ਆ, ਉਹ ਉਹ ਇੱਕ ਕੌਮ ਲਈ ਨਹੀਂ, ਇੱਕ ਮੈਜੋਰਟੀ ਲਈ ਨਹੀਂ, ਉਹ ਸਾਰਿਆਂ ਲਈ ਹੋਣਗੇ। ਤੇ ਉਹ ਉਹ ਯੋਗਤਾ ਵਧਾਉਣੀ ਪੈਂਦੀ, ਫੌਜੀ ਬਣਨ ਲਈ ਯੋਗਤਾ ਵਧਾਉਣੀ ਪੈਂਦੀ ਬੰਦੇ ਨੂੰ ਆਪਣੀ। ਜੇ ਨੌਕਰੀ ਲੈਣੀ ਹੈ ਤੇ ਪੇਪਰ ਪਾਸ ਕਰਨਾ ਹੀ ਪੈਂਦਾ, ਮਿਹਨਤ ਕਰਨੀ ਪੈਂਦੀ ਬੰਦੇ ਨੂੰ। ਬਸ ਇਵੇਂ ਜੇ ਪ੍ਰਕਾਸ਼ ਸੱਚ ਵਾਲੇ ਰਾਹ ਤੇ ਤੁਰਨਾ ਚਾਹੁੰਦੇ ਆ, ਸਚਿਆਰ ਮਤਲਬ ਸੱਚ ਵਾਲਾ ਰਾਹ, ਚੰਗਾ ਰਾਹ, ਵਧੀਆ ਰਾਹ, ਜਿੱਥੇ ਰਿਐਲਿਟੀ ਹੈ, ਜਿੱਥੇ ਵਿਕਾਸ ਹੈ ਬੰਦੇ ਦਾ, ਜੇ ਉਸ ਰਾਹ ਤੇ ਤੁਰਨਾ ਹੈ ਤੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਹਰੇਕ ਦੇ ਨਾਲ ਲਿਖਿਆ ਹੋਇਆ, ਹਰੇਕ ਦੇ ਨਾਲ ਐਂ ਲਾਗੂ ਹੋਣਾ, ਹਰੇਕ ਦੇ ਨਾਲ ਐਂ ਲਿਖਿਆ ਆਇਆ। ਹੋਰ ਕੋਈ ਇਹ ਨਹੀਂ ਵੀ ਇਹਦੇ ਲਈ ਇਹ ਨੀਵਿਆਂ ਘਰ ਜੰਮਿਆ ਤੇ ਮੇਰੇ ਲਿਖੇ ਮੁਤਾਬਕ ਜੰਮਿਆ, ਇਹ ਉੱਚਿਆਂ ਘਰ ਜੰਮ ਪਿਆ ਤੇ ਇਹ ਇਹ ਰੱਬ ਦੇ ਲਿਖੇ ਮੁਤਾਬਕ ਹੋਇਆ, ਨਹੀਂ। ਉਹ ਤੇ ਇੱਕ ਐਨਰਜੀ ਹੈ, ਇੱਕ ਤੱਤ ਨੇ, ਕਿਤੇ ਵੀ ਇਕੱਠੇ ਹੋ ਸਕਦੇ ਹੋ, ਉਹ ਨੀਵਿਆਂ ਘਰ ਵੀ ਇਕੱਠੇ ਹੋ ਸਕਦੇ, ਉਹ ਉੱਚਿਆਂ ਘਰ ਵੀ ਹੋ ਸਕਦੇ, ਤੱਤ ਹੀ ਹੁੰਦੇ, ਪੰਜ ਤੱਤ ਹੀ ਨੇ। ਹੋਰ ਹੋਰ ਹੈ ਕੀ, ਅਸਲ ਚ ਬੋਡੀ ਹੈ ਕੀ ਹੈ, ਸਰੀਰ ਅਸਲ ਵਿੱਚ ਹੈ ਕੀ ਚੀਜ਼ ਹੈ, ਅਸਲ ਚ ਤੱਤ ਹੀ ਨੇ ਬਸ। ਜਿੱਦਣ ਤੱਤਾਂ ਦੀ ਸਮਝ ਪੈਂਦੀ ਫਿਰ ਬੰਦਾ ਬੜੇ ਵਹਿਮਾਂ ਚੋਂ, ਬੜੇ ਕਰਮਾਂ ਕਾਂਡਾਂ ਚੋਂ, ਬੜੀਆਂ ਗੱਲਾਂ ਚੋਂ ਨਿਕਲ ਜਾਂਦਾ ਹੈ, ਬੜੇ ਬੜੇ ਉਹਦੇ ਜਿਹੜੇ ਵਲਵਲੇ ਨੇ, ਜਿਹੜੇ ਅੱਜ ਤੱਕ ਮੰਜੇ ਬਿਸਤਰੇ ਦੇਣ ਦੀਆਂ ਗੱਲਾਂ ਕਰਦੇ ਸੀ, ਸਭ ਕੁਝ ਛੱਡ ਜਾਂਦੇ। ਅਗਲਾ ਕਹਿੰਦਾ ਵੀ ਜਾਣਾ ਹੀ ਕਿਤੇ ਨਹੀਂ, ਜਦੋਂ ਮੰਜਾ ਨਹੀਂ ਜਾਣਾ, ਮਰੇ ਤੋਂ ਬਾਅਦ ਕਿਤੇ ਬਿਸਤਰਾ ਨਹੀਂ ਜਾਣਾ, ਕਿਤੇ ਬਾਣੀ ਨਹੀਂ ਕਿਸੇ ਮਰੇ ਹੋਏ ਨੇ ਸੁਣਨੀ, ਤੇ ਜਿਉਂਦਿਆਂ ਲਈ ਹੈ ਸਾਰਾ ਕੁਛ, ਕਿਉਂਕਿ ਤੱਤ ਨੇ, ਤੱਤ ਇਕੱਠੇ ਹੋਏ ਹੈ, ਖਿੰਡ ਜਾਣਗੇ ਇੱਕ ਨਾ ਇੱਕ ਦਿਨ। ਸੋ ਪਾਤਸ਼ਾਹ ਕਹਿੰਦੇ ਤੇਰੇ ਦਾਸ ਕੋ ਤੂੰ ਹੀ ਵਡਿਆਈ, ਜਿਹੜੀ ਤੇਰੀ ਸ਼ੋਭਾ ਆ ਇਹੀ ਮੈਨੂੰ ਇੱਥੇ ਬਚਾ ਸਕਦੀ ਹੈ, ਕਿਉਂਕਿ ਮਾਤਾ ਕਹਿ ਉਧਰ ਮੈਂ ਪ੍ਰਤਪਾਲ ਕਰੈ ਸੋ ਕਿਉਂ ਮਨੋ ਵਿਸਾਰੀਏ। ਕਹਿੰਦੇ ਮਾਂ ਦੀ ਕੁੱਖ ਚ ਪਾਲਣ ਵਾਲਾ ਕੌਣ ਹੈ, ਕਹਿੰਦੇ ਰੱਬ। ਹੁਣ ਰੱਬ ਸਾਡੇ ਲਈ ਕੁਦਰਤ ਦਾ ਵਿਧਾਨ, ਲਾਅ ਆਫ ਨੇਚਰ, ਸਾਨੂੰ ਜੇ ਮਾਂ ਦੀ ਕੁੱਖ ਵਿੱਚ ਬਚਾਇਆ ਤੇ ਵਿਧਾਨ ਨਹੀਂ ਬਚਾਇਆ, ਉੱਥੇ ਕਿਹੜੀ ਚੀਜ਼ ਸੀ ਜਿਹੜੀ ਸਾਨੂੰ ਬਚਾ ਕੇ ਰੱਖਦੀ ਹੈ, ਉੱਥੇ ਵਿਧਾਨ ਨਿਜ਼ਮ। ਨਿਜ਼ਮ ਜੇ ਉੱਥੇ ਨਾਲ ਬਣੇ ਹੋਣ ਤੇ ਅਸੀਂ ਵੀ, ਜਿਵੇਂ ਰੋਟੀ ਅੰਦਰ ਜਾ ਕੇ ਗਲ ਜਾਂਦੀ ਹੈ, ਸੜ ਜਾਂਦੀ ਹੈ, ਉਸ ਅੱਗ ਵਿੱਚ ਬੰਦਾ ਵੀ ਤੇ ਸੜ ਹੀ ਸਕਦਾ, ਖਤਮ ਹੋ ਸਕਦਾ, ਕਿਉਂਕਿ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਕਹਿੰਦੇ ਜਿਹੋ ਜੀ ਅੱਗ, ਕਹਿੰਦੇ ਮਾਂ ਦੀ ਕੁੱਖ ਚ ਉਹ ਅੱਗ ਬਾਹਰ ਵੀ ਹੈਗੀ ਹੈ, ਤੇ ਉਹ ਦੋਵਾਂ ਥਾਵਾਂ ਤੇ ਕਿਹੜੀ ਚੀਜ਼ ਬਚਾ ਸਕਦੀ, ਉੱਥੇ ਵਿਧਾਨ ਹੀ ਬਚਾ ਸਕਦਾ। ਲਾਅ ਆਫ ਨੇਚਰ, ਕੁਦਰਤ ਦਾ ਨਿਯਮ ਜਿਹੜਾ ਆ, ਇਹਦੇ ਵਿੱਚ ਚੱਲ ਕੇ ਹੀ ਤੂੰ ਬਚ ਸਕਦਾ। ਜੇ ਬਾਗੀ ਹੋਏਗਾ, ਹਰ ਬਿਸਰਤ ਸਦਾ ਖੁਆਰੀ, ਖੁਆਰੀ ਤੇ ਹੈ ਹੀ ਹੈ ਫਿਰ ਜ਼ਿੰਦਗੀ ਚ। ਅੱਜ ਜਿੰਨੇ ਅਸੀਂ ਖੁਆਰ ਹੋ ਰਹੇ ਹਾਂ, ਜਿੰਨੇ ਅਸੀਂ ਭਟਕ ਰਹੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਉਹ ਕਿਹੜੀਆਂ ਗੱਲਾਂ ਕਰਕੇ ਭਟਕ ਰਹੇ ਹਾਂ? ਅਸੀਂ ਵਿਧਾਨ ਨੂੰ ਨਹੀਂ ਸਮਝ ਪਾਏ। ਜਿੱਦਣ ਵਿਧਾਨ ਸਮਝ ਲਿਆ ਫਿਰ ਆਉਣਾ ਵੀ ਠੀਕ ਹੈ, ਕਿਸੇ ਦਾ ਜੰਮਣਾ ਵੀ ਠੀਕ ਰਹਿਣਾ ਤੇ ਕਿਸੇ ਦਾ ਮਰਨਾ ਵੀ ਠੀਕ ਰਹਿਣਾ। ਫਿਰ ਐਂ ਥੋੜਾ ਹੋ ਵੀ ਜੰਮਣ ਦੇ ਤੇ ਖੁਸ਼ ਹੋਏ ਤੇ ਮਰਨ ਤੇ ਦੁਖੀ ਹੋ ਗਏ, ਕਹਿਣ ਕਹਾਂਗੇ ਵਿਧਾਨ ਹੈ ਜੀ ਇਹ ਤਾਂ, ਵਿਧਾਨ ਹੈ, ਕੁਦਰਤ ਦਾ ਨਿਯਮ ਹੈ ਬਸ। ਸਾਹ ਚੱਲਣ ਦਾ ਵੀ ਇੱਕ ਨਿਯਮ ਹੈ, ਖੂਨ ਬਣਨ ਦਾ ਵੀ ਇੱਕ ਨਿਯਮ ਹੈ, ਰੋਟੀ ਦੇ ਪਚਣ ਦਾ ਨਿਯਮ ਹੈ, ਸਾਰਿਆਂ ਦੇ ਇੱਕੋ ਜਿਹਾ ਹੈਗਾ ਨਿਯਮ ਬਣੇ ਹੋਏ। ਤੇ ਜਿੰਨਾ ਜੇ ਇਹਨਾਂ ਨੂੰ ਸਮਝ ਲਾਂਗੇ ਆਪਾਂ ਕਵਾਂਗੇ ਇਹਦੇ ਰੋਟੀ ਵਧੀਆ ਪਚਦੀ ਮੇਰੇ ਪਚਦੀ ਨਹੀਂ, ਕਿਤੇ ਨਾ ਕਿਤੇ ਤੇਰਾ ਕਸੂਰ ਹੈ, ਤੂੰ ਨਿਯਮ ਨੂੰ ਲਾਗੂ ਨਹੀਂ ਕੀਤਾ, ਨਹੀਂ ਸਮਝਿਆ ਤੇਰਾ ਖੂਨ ਕਿਉਂ ਨਹੀਂ ਬਣਦਾ, ਤੇਰੇ ਚ ਕਮੀ ਹੈ ਕੋਈ ਨਾ ਕੋਈ ਘਾਟ ਤੇਰੇ ਚ, ਤੇਰਾ ਖਾਣਾ, ਤੇਰਾ ਆਲਾ ਦੁਆਲਾ, ਤੇਰਾ ਜਿਹੜਾ ਨਿਯਮ ਹੈ ਉੱਤੇ ਤੂੰ ਉਹਨੂੰ ਚੰਗੀ ਤਰ੍ਹਾਂ ਫੋਲੋ ਨਹੀਂ ਕਰ ਪਾਇਆ, ਇਸ ਕਰਕੇ ਤਾਂ ਕਰਕੇ ਤੂੰ ਦੁਖੀ ਹੈ। ਇਹ ਨਹੀਂ ਕੋਈ ਰੱਬ ਨੇ ਕਰਮਾਂ ਚ ਦੁੱਖ ਲਿਖ ਕੇ ਭੇਜੇ ਹੈ, ਆਪਣੇ ਆਪ ਹੀ ਸਹੇੜੇ ਹੋਏ ਹੈ, ਆਪੇ ਆਪ ਹੀ ਪੈਦਾ ਕੀਤੇ ਹੋਏ ਆ, ਰੱਬ ਨੇ ਨਹੀਂ ਕੋਈ ਪੈਦਾ ਕੀਤੇ। ਇਹ ਤੇ ਬਸ ਅੱਕੇ ਤੇ ਥੱਕੇ ਹੋਏ ਬੰਦੇ ਜਿਹੜੇ ਬਹੁਤ ਅੱਕ ਚੁੱਕੇ ਆ ਜ਼ਿੰਦਗੀ ਚੋਂ, ਤੇ ਜਿਹੜੇ ਬਹੁਤ ਥੱਕ ਚੁੱਕੇ, ਜਿਹੜੇ ਕੁਛ ਨਹੀਂ ਕਰਨਾ ਚਾਹੁੰਦੇ। ਅਸਲ ਵਿੱਚ ਇੱਥੇ ਤੇ ਬਾਣੀ ਸਾਨੂੰ ਇਹ ਸਮਝਾਉਂਦੀ, ਗੁਰਮੁਖ ਬੁੱਢੇ ਕਦੇ ਨਹੀਂ, ਅਸੀਂ ਤੇ ਬੁੱਢੇ ਹੋਣਾ ਹੀ ਨਹੀਂ, ਅਸੀਂ ਤੇ ਕਮਜ਼ੋਰ ਹੋਣਾ ਹੀ ਨਹੀਂ, ਮਨ ਕਰਕੇ ਦੇਹ ਕਰਕੇ ਤੇ ਦੇਹ ਨੇ ਤੇ ਹੋਣਾ ਹੀ ਹੋਣਾ ਹੋਣਾ ਇੱਕ ਦਿਨ ਇੱਕ ਦਿਨ। ਅੱਜ ਮੈਂ ਇੱਥੇ ਬੋਲ ਰਿਹਾ, ਆਵਾਜ਼ ਸਾਥ ਦੇ ਰਹੀ ਹੈ, ਦੰਦ ਕੰਮ ਕਰਦੇ ਆ, ਕੰਨ ਕੰਮ ਕਰਦੇ ਆ, ਅੱਖਾਂ ਕੰਮ ਕਰਦੀਆਂ, ਸਾਰੇ ਦਾ ਸਾਰਾ ਸਰੀਰ ਜਿਹੜਾ ਜਿਹੜੀ ਬੋਡੀ ਹੈ ਵਧੀਆ ਕੰਮ ਕਰਦੀ ਹੈ। 20-25-30 ਸਾਲਾਂ ਨੂੰ ਬੁੱਢੇ ਹੋਣਾ ਹੀ ਹੋਣਾ, ਦੇਹ ਨੇ ਕਮਜ਼ੋਰ ਹੋਣਾ ਹੀ ਹੋਣਾ, ਪਰ ਮਨ ਤਕੜਾ ਰਹੇ, ਸਰੀਰ ਬਿਰਧ ਹੋ ਜਾਏ ਪਰ ਮਨ ਤਕੜਾ ਰਹੇ, ਉੱਥੇ ਫਿਰ ਕਿਹੜੀ ਚੀਜ਼ ਸਾਡਾ ਸਹਾਈ ਹੋਏਗੀ? ਉਹ ਨਿਜ਼ਮ, ਕੁਦਰਤ ਦਾ ਵਿਧਾਨ, ਉਹਦੇ ਮੁਤਾਬਕ ਫਿਰ ਸਾਨੂੰ ਬਚਪਨ ਵੀ ਚੰਗਾ ਲੱਗਣਾ, ਫਿਰ ਸਾਨੂੰ ਜਵਾਨੀ ਵੀ ਵਧੀਆ ਵਧੀਆ ਲੱਗਣੀ ਹੈ, ਫਿਰ ਬੁਢੇਪਾ ਵੀ ਵਧੀਆ ਵਧੀਆ ਲੱਗਣਾ, ਕਿਉਂਕਿ ਵਿਧਾਨ ਤੋਂ ਉਲਟ ਚੱਲਣਾ ਹੀ ਨਹੀਂ, ਵਿਧਾਨ ਤੋਂ ਉਲਟ ਚੱਲਣਾ ਹੀ ਨਹੀਂ ਕਿਤੇ, ਵਧੀਆ ਵਧੀਆ ਹੋਣਾ। ਜਿਹੜੇ ਬੰਦੇ ਉਲਟ ਚੱਲਦੇ ਉਹਨਾਂ ਨੂੰ ਕੁਛ ਵੀ ਵਧੀਆ ਨਹੀਂ ਲੱਗਦਾ, ਤੇ ਜਿੱਦਣ ਸਮਝ ਲੈਂਦੇ ਹਾਂ ਵਿਧਾਨ ਹੈ ਜੀ, ਤਾਂ ਬਸ ਇਹੀ ਉਹਦੀ ਸੋਭਾ ਆ, ਇਹੀ ਉਹਦੀ ਵਡਿਆਈ ਹੈ। ਰੱਬ ਨੂੰ ਕਹੀ ਜਾਓ ਚੰਗਾ ਬਹੁਤ ਹੈ, ਵਧੀਆ ਬਹੁਤ ਹੈ, ਕਹੀ ਜਾਓ ਉਹਨੂੰ ਕੀ ਫਰਕ ਪੈਣ ਲੱਗਾ, ਵਧੀਆ ਖੁਦ ਬਣਨਾ ਹੁੰਦਾ, ਚੰਗਾ ਖੁਦ ਬਣਨਾ ਹੁੰਦਾ, ਕਿਉਂਕਿ ਰੱਬ ਸਾਡੇ ਵਿੱਚ ਹੀ ਹੈ, ਅਸੀਂ ਖੁਦ ਵਧੀਆ ਬਣਾਂਗੇ, ਰੱਬ ਆਪਣੇ ਆਪ ਹੀ ਵਧੀਆ, ਰੱਬ ਆਪਣੇ ਆਪ ਹੀ ਚੰਗਾ। ਇਸ ਕਰਕੇ ਆਪਣੇ ਆਪ ਤੇ ਕੰਮ ਕਰਨ ਦੀ ਲੋੜ ਹੈ, ਜਿੰਨੀ ਗੁਰਬਾਣੀ ਹੈ, ਜਿੰਨੇ ਸ਼ਬਦ ਨੇ, ਜਿੰਨੀ ਰਚੀ ਹੋਈ ਬਾਣੀ ਹੈ, ਉਹ ਸਾਰੀ ਦੀ ਸਾਰੀ ਇਨਸਾਨ ਦੀ, ਮਨੁੱਖ ਦੀ, ਬੰਦੇ ਦੀ ਜ਼ਿੰਦਗੀ ਦੇ ਲਈ ਹੈ। ਕੋਈ ਵੀ ਗੱਲ ਐਸੀ ਨਹੀਂ ਜਿਹੜੀ ਜ਼ਿੰਦਗੀ ਤੋਂ ਬੰਦੇ ਦੇ ਬਾਹਰ ਹੋਵੇ, ਕੋਈ ਬਾਹਰ ਦੀ ਗੱਲ ਨਹੀਂ। ਆਓ ਲਾਸਟ ਪੰਕਤੀਆਂ ਸੁਣ ਕੇ ਫਿਰ ਭਾਈ ਸਾਹਿਬ ਜੀ ਵੀ ਗੁਰੂ ਦਰਬਾਰ ਵਿੱਚ ਆ ਗਏ, ਉਹਨਾਂ ਪਾਸੋਂ ਆਪਾਂ ਬੜੇ ਟਕਾ ਨਾਲ ਇਸੇ ਤਰ੍ਹਾਂ ਵਿਚਾਰਾਂ ਦਾ ਲਾਹਾ ਲਾ।
ਸਦਾ ਸਦਾ ਸਿਮਰੋ ਪ੍ਰਭ ਸਵਾਮੀ, ਮਿਲ ਨਾਨਕ ਅੰਤੁਰ ਜਾਮੀ, ਸਦਾ ਸਦਾ ਸਿਮਰੋ ਪ੍ਰਭ ਸਵਾਮੀ, ਮਿਲ ਨਾਨਕ ਹਰ ਅੰਤੁਰ ਜਾਮੀ, ਮਿਲ ਨਾਨਕ ਹਰ ਅੰਤੁਰ ਜਾਮੀ, ਮਿਲ ਨਾਨਕ ਹਰ ਅੰਤੁਰ ਜਾਮੀ, ਤੇਰੇ ਦਾਤ ਤੋਂ ਤੂੰ ਹੀ ਵਡਿਆਈ, ਤੇਰੇ ਦਾਤ ਤੋਂ ਤੂੰ ਹੀ ਵਡਿਆਈ, ਤੇਰੇ ਦਾਤ ਤੋਂ ਤੂੰ ਹੀ ਵਡਿਆਈ, ਮਾਇਆ ਮਗਨ ਨਰਕ ਲੈ ਜਾਈ, ਮਾਇਆ ਮਗਨ ਨਰਕ ਲੈ ਜਾਈ, ਮਗਨ ਨਰਕ ਲੈ ਜਾਈ, ਮਗਨ ਨਰਕ ਲੈ ਜਾਈ, ਤੇਰੇ ਦਾਤ ਤੋਂ ਤੂੰ ਹੀ ਵਡਿਆਈ, ਤੇਰੇ ਦਾਤ ਤੋਂ ਤੂੰ ਹੀ ਵਡਿਆਈ, ਵਡਿਆਈ, ਤੇਰੇ ਦਾਤ ਤੋਂ ਤੂੰ ਹੀ ਵਡਿਆਈ।
ਸੁਆਉ ਰਹਿੰਦਾ ਸਮਾਂ ਜਿੰਨੇ ਵੀ ਘਰਾਂ ਚ ਬੈਠ ਕੇ ਸੁਣ ਰਹੇ ਆ, ਜਿੰਨੇ ਵੀ ਗੁਰੂ ਦਰਬਾਰ ਵਿੱਚ ਸਜੇ ਆ, ਬੜੇ ਟਕਾ ਦੇ ਨਾਲ, ਪਿਆਰ ਦੇ ਨਾਲ, ਇਕਾਗਰਤਾ ਬਣਾ ਕੇ ਰਹਿੰਦਾ ਸਮਾਂ ਜਿਹੜਾ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਦੇ ਆ, ਵਿਚਾਰ ਕਰਦੇ ਆ ਹੋਈਆਂ ਭੁੱਲਾਂ ਦੀ ਕਿਵੇਂ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ।
ਅੱਗੇ ਨੂੰ ਆ ਜਾਓ, ਆ ਸਾਈਡ ਵਾਲੇ ਅੱਗੇ ਨੂੰ ਆ ਜਾਓ, ਹੋਰ ਅੱਗੇ ਨੂੰ ਹੋ ਜਾਓ,
ਵਾਹਿਗੁਰੂ ਜੀ ਵਾਹਿਗੁਰੂ 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 ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਸਾਡੀ ਜੀਵ ਨਾ ਰੱਜੀਆਂ ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ ਪੀਰ ਮਰੀਨਾ ਪਿਰਹੜੀ ਪੀਰ ਮਰੀਨਾ ਪਿਰਹੜੀ ਸੱਚੀ ਰਹਿ ਰਸੇ ਆਓ ਅੱਜ ਹਫ਼ਤਾਵਾਰੀ ਪ੍ਰੋਗਰਾਮ ਦੇ ਦੂਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਜਿੱਥੇ ਘਰਾਂ ਵਿੱਚ ਸੁਣਨ ਵਾਲੇ ਸੁਣਦੇ ਹੈ ਉੱਥੇ ਨਾਲ ਨਾਲ ਪਿਛਲੇ ਹਫ਼ਤੇ ਤੋਂ ਇੱਥੇ ਗੁਰਦੁਆਰਾ ਸਾਹਿਬ ਵਿੱਚ ਆਉਣ ਦੀ ਵੀ ਪਰਮਿਸ਼ਨ
ਮਿਲੀ ਹੈ ਤੇ ਥੋੜੇ ਥੋੜੇ ਸਰੀਰ ਹਾਜ਼ਰੀ ਨਾਲ ਨਾਲ ਭਰਦੇ ਰਹਿੰਦੇ ਹੈ ਸੋ ਟਕਾ ਬਣਾ ਕੇ ਇਕਾਗਰ ਚਿੱਤ ਹੋ ਕੇ ਸਰਵਣ ਕਰੀਏ ਬੜੀ ਮੌਜ ਲੱਗ ਗਈ ਹੈ ਜਿਹੜਾ ਇੰਟਰਨੈਟ ਦਾ ਸਿਸਟਮ ਹੈ ਜਿਹਦੇ ਵਿੱਚ ਅਸੀਂ ਨਾਲ ਨਾਲ ਆਪਣੇ ਕੰਮ ਕਾਰ ਕਰਦੇ ਵੀ ਘਰਾਂ ਚ ਬਹਿ ਕੇ ਵੀ ਪ੍ਰੋਗਰਾਮ ਸੁਣ ਸਕਦੇ ਹਾਂ ਗੱਲ ਹੈ ਸ਼ੌਂਕ ਦੀ ਗੱਲ ਹੈ ਇੰਟਰਸਟ ਦੀ ਜਿਹਨੇ ਲੱਭਣਾ ਹੁੰਦਾ ਉਹਨੇ ਲੱਭ ਹੀ ਲੈਣਾ ਹੈ ਮੈਂ ਵੇਖਿਆ ਬਹੁਤ ਬੰਦੇ ਸ਼ੌਂਕ ਰੱਖਦੇ ਹੁੰਦੇ ਆ ਕਿ ਮੈਂ ਕਿਤੇ ਨਾ ਕਿਤੇ ਜਾਵਾਂ ਮੈਂ ਸੁਣਾ ਸਾਡਾ ਸ਼ੌਂਕ ਹੀ ਹੈ ਜਿਹੜਾ ਸਾਨੂੰ ਕਿਤੇ ਨਾ ਕਿਤੇ ਪਹੁੰਚਾ ਦਿੰਦਾ ਹੈ ਅਸੀਂ ਰੀਝ ਨਾਲ ਕਰਦੇ ਹਾਂ ਦਿਲੋਂ ਕਰਦੇ ਹਾਂ ਫਿਰ ਅਸੀਂ ਕੋਈ ਨਾ ਕੋਈ ਬਹਾਨਾ ਭਾਲਦੇ ਰਹਿੰਦੇ ਹਾਂ ਇਸ਼ਕ ਵਿੱਚ ਪਿਆ ਬੰਦਾ ਬੜੇ ਬਹਾਨੇ ਬਣਾ ਕੇ ਵੀ ਪਹੁੰਚ ਹੀ ਜਾਂਦਾ ਹੈ ਤੇ ਜਦੋਂ ਨਹੀਂ ਸੀਰੀਅਸ ਹੁੰਦਾ ਉਦੋਂ ਵੀ ਫਿਰ ਬਹਾਨੇ ਬਹੁਤ ਹੁੰਦੇ ਇਸ ਕਰਕੇ ਗੱਲ ਹੈ ਲਗਨ ਲੱਗਣ ਦੀ ਤੇ ਜੇ ਮਨ ਵਿੱਚ ਚਾਹ ਹੋਵੇ ਫਿਰ ਭਾਵੇਂ ਇੱਥੇ ਬਹਿ ਬੈਠੇ ਭਾਵੇਂ ਕਿਤੇ ਦੂਰ ਬੈਠੇ ਭਾਵੇਂ ਟਰੱਕ ਚਲਾਉਂਦਾ ਹੋਵੇ ਭਾਵੇਂ ਖੇਤੀਬਾੜੀ ਕਰਦਾ ਹੋਵੇ ਫਿਰ ਸੁਣਨ ਵਾਲਿਆਂ ਨੇ ਸੁਣ ਹੀ ਲੈਣਾ ਹੁੰਦਾ ਆਓ ਆਪਾਂ ਸਾਰੇ ਵੀਰ ਭੈਣਾਂ ਭਰਾ ਨਾਲ ਮਿਲ ਕੇ ਹਾਜ਼ਰੀ ਭਰੀਏ ਕੋਈ ਰਸਨਾ ਵਾਂਝੀ ਨਾ ਰਵੇ ਭਗਤ ਜੀ ਦਾ ਸ਼ਬਦ ਹੈ ਭਗਤ ਨਾਮਦੇਵ ਸਾਹਿਬ ਜੀ ਦਾ ਜੀਭ ਨੂੰ ਕਹਿੰਦੇ ਹੈ ਰੇ ਜੇਬਾ ਕਰੋ ਸੱਤ ਖੰਡ ਮੇਰੀ ਇਹ ਜੀਭੇ ਮੈਂ ਤੇਰੇ ਸੱਤ ਟੁਕੜੇ ਕਰਦੇ ਹਾਂ ਜੇ ਤੂੰ ਸਹੀ ਨਹੀਂ ਨਾ ਚੱਲਦੀ ਜੇ ਗੁਣ ਨਹੀਂ ਗਾਉਂਦੀ ਤੇ ਤੇਰੇ ਟੁਕੜੇ ਟੁਕੜੇ ਕਰਦੇ ਹਾਂ ਰਸਨਾ ਨਾ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹੈ ਇਹਦੇ ਅਰਥ ਵੈਸੇ ਹੋਰ ਤਰ੍ਹਾਂ ਸਮਝਾਏ ਜਾਂਦੇ ਆ ਵੀ ਵਾਹਿਗੁਰੂ 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 ਹੀ ਕਰਨਾ ਹੈ ਜਾਂ ਰਾਮ ਰਾਮ ਕਰੋ ਜਾਂ ਰੱਬ ਰੱਬ ਕਰੋ ਜੀਵ ਨਾਲ ਪਰ ਆਪਾਂ ਹੋਰ ਤਰੀਕੇ ਨਾਲ ਸਮਝਦੇ ਹਾਂ ਚਲੋ ਅੱਗੇ ਆਪਾਂ ਗੱਲ ਕਰਦੇ ਹਾਂ ਪਰ ਪਹਿਲਾਂ ਸ਼ਬਦ ਪੜ੍ਹੀਏ ਟਕਾ ਬਣਾ ਕੇ ਰੱਖਿਓ ਭਾਈ ਇਕਾਗਰ ਚਿੱਤ ਹੋ ਕੇ ਬੈਠਿਓ ਹਾਜ਼ਰ ਰਹੋ
ਰੇ ਜਿਹਵਾ ਕਰੋ ਸੱਤ ਖੰਡ ਜਾਮ ਨਾ ਉਚਰਸ ਸ਼੍ਰੀ ਗੋਬਿੰਦ ਰੇ ਜਿਹਵਾ ਕਰੋ ਸਤ ਖੰਡ ਜਾਮ ਨਾ ਉਚਰਸ ਸ਼੍ਰੀ ਗੋਬਿੰਦ ਰੇ ਜਾਮ ਨਾ ਉਚਰਸ ਸ਼੍ਰੀ ਗੋਬਿੰਦ ਮਨੋ ਸਤ ਖੰਡ ਜਾਮ ਨਾ ਉੱਚ ਰਸ ਹੇਰੇ ਗੋਬਿੰਦ
Thank you. करुणा अनंत रूप तेरे अनंत रूप
उच्चरस हेरे गोविंद
पढ़ो
रे देवा करो हंद
पढ़ो
जाम ना उच्चरस हेरे गोविंद जामना उच्च रस हेरे गोविंद सब गोविंद है सब गोविंद है गोविंद बिन नहीं कोई सब गोविंद है सब गोविंद है गोविंद बिन नहीं कोई सब गोविंद है सब गोविंद है गोविंद बिन नहीं कोई ਗੋਬਿੰਦ ਹੈ
ਸਭ ਗੋਬਿੰਦ ਹੈ
ਕੋਈ ਸਭ ਗੋਬਿੰਦ ਹੈ
ਪੜੋ
ਗੋਬਿੰਦ ਬਿਨ ਨਹੀਂ ਸਭ ਗੋਬਿੰਦ ਹੈ
ਸਭ ਗੋਬਿੰਦ
ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ
ਸਭ ਗੋਬਿੰਦ ਹੈ ਸਭ ਗੋਬਿੰਦ ਸਭ ਗੋਬਿੰਦ ਹੈ ਸਭ ਗੋਬਿੰਦ ਹੈ
ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ
ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ
ਸਭ ਗੋਬਿੰਦ ਹੈ
ਸਭ ਗੋਬਿੰਦ ਹੈ
ਸਭ ਗੋਬਿੰਦ ਹੈ ਸਭ ਸਭ ਗੋਬਿੰਦ ਹੈ ਸਭ ਗੋਬਿੰਦ ਹੈ
ਸਭ ਗੋਬਿੰਦ ਹੈ ਸਭ ਗੋਬਿੰਦ
ਹੈ ਸਭ ਗੋਬਿੰਦ
ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ
ਗੋਬਿੰਦ
ਬਿਨ ਨਹੀਂ ਕੋਈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਭ ਗੋਬਿੰਦ ਹੈ
ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਭ ਗੋਬਿੰਦ ਹੈ
ਸਭ ਗੋਬਿੰਦ ਜੀ ਗੋਬਿੰਦ ਬਿਨ ਨਹੀਂ ਕੋਈ ਸਭ ਗੋਬਿੰਦ ਹੈ
ਸਭ ਗੋਬਿੰਦ
ਹੈ ਗੋਬਿੰਦ ਬਿਨ ਨਹੀਂ ਕੋਈ ਸਭ ਗੋਬਿੰਦ ਹੈ
ਸਭ ਗੋਬਿੰਦ ਹੈ
ਆਓ ਸਭ ਤੋਂ ਪਹਿਲਾਂ ਮੈਂ ਆਪਣੀ ਵਿਚਾਰਧਾਰਾ ਪੜ੍ਹਨ ਲੱਗਿਆ ਜਿਸ ਨੇ ਨਾਲ ਆਉਣਾ ਆਵੇ ਜਿਹਨੇ ਨਾਲ ਨਹੀਂ ਆਉਣਾ ਨਾ ਸਾਡੀ ਸੋਚ ਸਪਸ਼ਟ ਹੈ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ ਭਗਤਾਂ ਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਥਾਂ ਚਾਈ ਚਾਈ ਹਰ ਸਜ਼ਾ ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾਂ ਆਵੈ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ ਸੋ ਜਿਹੜੇ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਹੈ ਉਹਨਾਂ ਨੂੰ ਜੀ ਆਇਆਂ ਨੂੰ ਜਿਹੜੇ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦੇ ਹੈ ਉਹਨਾਂ ਨੂੰ ਵੀ ਪੂਰਨ ਆਜ਼ਾਦੀ ਹੈ ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ ਅਸੀਂ ਨਾਸਤਕ ਹਾਂ ਪੁਜਾਰੀ ਵਾਲੇ ਰੱਬ ਤੋਂ ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋਰੇ ਗੁੰਡਾਗਰਦੀ ਅਤੇ ਕਤਲੋਕਾਰਤ ਵੇਖ ਕੇ ਵੱਡੇ ਵੱਡੇ ਬਲਾਤਕਾਰ ਵੇਖ ਕੇ ਵੀ ਚੁੱਪ ਰਹਿੰਦਾ ਹੈ ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ ਸਾਡਾ ਮੰਨਣਾ ਹੈ ਰੱਬ ਸਮਝਣਾ ਹੀ ਰੱਬ ਪੂਜਣਾ ਹੈ, ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਹੈ ਤੇ ਗੁਰਬਾਣੀ ਦਾ ਦੱਸਿਆ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਹੈ। ਸੋ ਆਓ ਸਾਰੇ ਵੀਰ ਭੈਣਾਂ ਇਸ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦਿਆਂ ਇੱਕ ਟੀਮ ਦੇ ਰੂਪ ਵਿੱਚ ਇਕੱਠੇ ਹੋ ਕੇ ਚੱਲੀਏ ਤੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੁਕਤਸਰ ਸਾਹਿਬ ਦੇ ਇਲਾਕੇ ਦੀ ਸੰਗਤ ਹੈ, ਅੱਜ ਰੋਪੜ ਦੇ ਏਰੀਏ ਦੇ ਵੀਰ ਇਕੱਠੇ ਹੋ ਕੇ ਆਏ, ਨਾਲ ਮੋਗਾ ਮੋਗੇ ਏਰੀਏ ਦੀ ਸੰਗਤ ਅੱਜ ਵਿੱਚ ਬੈਠੀ ਹੈ। ਬਿਆਸ ਵਾਲੇ ਤੁਸੀਂ ਇੱਥੇ ਸੀ ਗਏ ਰਹਿ ਗਏ ਮਿਲੇ ਨਹੀਂ। ਅੱਛਾ ਚਲੋ। ਸੋ ਸਾਰੇ ਵੀਰ ਜਿਹੜੇ ਵੀ ਆਲੇ ਦੁਆਲੇ ਤੋਂ ਆਏ ਹੈ ਸਭ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆਂ। ਅੱਜ ਦੀਵਾਨ ਲੇਟ ਸ਼ੁਰੂ ਹੋਇਆ 7:20 ਤੇ ਕਿਉਂਕਿ ਸਾਰੇ ਗਿਆਨੀ ਆਏ ਹੋਏ ਸੀ। ਕੱਲ ਆਪਣੇ ਸਾਰੇ ਸਿੱਧੇ ਸਿੱਧੇ ਸੀ, ਅੱਜ ਵਾਲਾ ਜਿਹੜਾ ਮੈਂ ਵੇਖਦਾ ਸੀ ਜਿਹੜੇ ਆਏ ਆ ਰੋਪੜ ਵਾਲੇ ਇਹ ਵੀ ਬਹੁਤ ਗਿਆਨੀ ਨੇ ਤੇ ਆਹ ਜਿਹੜੇ ਮੁਕਤਸਰੀਏ ਨੇ ਤੇ ਹੁਣ ਬ੍ਰਹਮ ਗਿਆਨੀ ਬਣੇ ਫਿਰਦੇ ਨੇ ਤੇ ਇਸੇ ਤਰ੍ਹਾਂ ਸਾਰੇ ਗਿਆਨੀ ਇਸ ਵਾਰੀ ਤੇ ਮੇਰੀ ਗੱਲਬਾਤ ਕਰਦਿਆਂ ਟਾਈਮ ਲੱਗ ਗਿਆ ਜਿਹੜੇ ਥੋੜੇ ਜਿਹੇ ਕਿਉਂਕਿ ਬਹੁਤ ਮੈਂ ਦਲਾਂ ਨੂੰ ਵੀਰਾਂ ਨੂੰ ਮਿਲਦਾ ਤੇ ਕਈ ਵਾਰੀ ਬੜੀ ਛੋਟ ਜਿਹੀ ਗੱਲ ਥੋੜੀ ਜਿਹੀ 10 ਮਿੰਟ 'ਚ ਨਿਬੜ ਜਾਂਦੀ, ਕਈਆਂ ਨਾਲ ਘੰਟਾ ਘੰਟਾ ਲੱਗ ਜਾਂਦਾ ਤੇ ਇਹ ਜਿਹੜੇ ਗਿਆਨੀ ਨੇ ਇਹਨਾਂ ਨਾਲ ਤੇ 4 ਘੰਟੇ ਬੈਠੇ ਰਹੋ ਵੀ ਥੋੜੇ ਆ, ਤਾਂ ਕਰਕੇ ਲੇਟ ਹੋ ਗਏ ਥੋੜੇ ਜਿਹੇ 20 ਮਿੰਟ ਲੇਟ ਹੋ ਗਏ। ਚਲੋ ਉੱਥੇ ਵੀ ਸੰਗਤ 'ਚ ਆਹੀ ਗੱਲਾਂ ਬਾਤਾਂ ਕਰਦੇ ਸੀ, ਇੱਥੇ ਵੀ ਉਹੀ ਕਰਨੀਆਂ। ਸੋ ਸੰਗਤ ਵਿੱਚ ਹੀ ਆਉਣਾ ਸੀ, ਸੰਗਤ 'ਚ ਹੀ ਬੈਠੇ ਸੀ, ਕਰਨਾ ਇਹੀ ਕੰਮ ਸੀ ਭਾਵੇਂ ਉੱਥੇ ਤੇ ਭਾਵੇਂ ਇੱਥੇ। ਚਲੋ ਹੁਣ ਆਪਾਂ ਥੋੜਾ ਚਿਰ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ। ਜਿਹੜਾ ਆਪਾਂ ਸ਼ਬਦ ਗਾ ਰਹੇ ਸੀ ਉਹਦੀ ਵਿਚਾਰ ਵੀ ਮੈਂ ਕਰਦਾ, ਨਾਲ ਨਾਲ ਬੜੇ ਨੁਕਤੇ ਨੇ ਜਿਹੜੇ ਜ਼ਿੰਦਗੀ ਵਿੱਚ ਸਮਝਣ ਵਾਲੇ ਹੁੰਦੇ ਆ, ਕਿਉਂਕਿ ਹਮੇਸ਼ਾ ਕੁਝ ਨਾ ਕੁਝ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ, ਚੱਲਦੇ ਰਹਿਣਾ ਚਾਹੀਦਾ, ਖੜਿਆ ਪਾਣੀ। ਕੱਲ ਆਪਾਂ ਬਹਿੇ ਦੀ ਗੱਲ ਕਰਦੇ ਸੀ, ਸਾਡੇ ਪਾਕਿਸਤਾਨੀ ਕਹਿੰਦੇ ਹੁੰਦੇ ਨੇ ਬਹਿਆ, ਕਈ ਬਹਿਹਾ ਕਹਿੰਦੇ ਨੇ ਮਾਲਵੇ ਵਾਲੇ ਬਹਿਹਾ, ਕਈ ਬਹਿਆ ਕਹਿੰਦੇ ਰੋਟੀ ਬਹੀ ਹੋ ਗਈ, ਮਾਲਵੇ ਵਾਲੇ ਕਹਿੰਦੇ ਬਹੀ ਹੋ ਗਈ, ਸਾਡੇ ਕਹਿੰਦੇ ਬਹੀ ਹੋ ਗਈ। ਤੇ ਜਿਹੜੀ ਚੀਜ਼ ਖੜ ਜਾਂਦੀ ਹੈ ਨਾ, ਨਵਾਂ ਮਰ ਜਾਂਦਾ ਜਦੋਂ, ਉਦੋਂ ਫਿਰ ਬਹਿਆ ਹੋ ਜਾਂਦਾ ਤੇ ਜਦੋਂ ਕੁਛ ਨਾ ਕੁਛ ਨਵਾਂ ਫੁੱਟਦਾ ਰਹਿੰਦਾ, ਪਾਣੀ ਚੱਲਦਾ ਰਹਿੰਦਾ ਸਾਫ਼ ਰਹਿੰਦਾ, ਨਵਾਂ ਆਉਂਦਾ ਰਹਿੰਦਾ, ਪੁਰਾਣਾ ਨਿਕਲਦਾ ਰਹਿੰਦਾ ਤੇ ਸਾਫ਼ ਸਾਫ਼ ਹੁੰਦਾ। ਇਸੇ ਤਰ੍ਹਾਂ ਜਿਹੜਾ ਸਾਡਾ ਦਿਮਾਗ ਹੈ ਇਹਦੇ ਵਿੱਚ ਵੀ ਭਾਈ ਨਵੇਂ ਨਵੇਂ ਵਿਚਾਰ ਨਵੇਂ ਨਵੇਂ ਆਉਂਦੇ ਰਹਿਣੇ। ਪਾਣੀ ਦੀ ਤੇ ਚਲੋ ਕਿਤੇ ਨਾ ਕਿਤੇ ਹੱਦ ਵੀ ਹੁੰਦੀ ਹੈ ਵੀ ਬਸ ਹੁਣ ਨਹੀਂ ਆ ਰਿਹਾ ਪਿੱਛੋਂ, ਪਰ ਜਿਹੜਾ ਬੰਦੇ ਦਾ ਦਿਮਾਗ ਹੈ ਇਹ ਇਦਾਂ ਦਾ ਬਣਿਆ, ਮਤਲਬ ਰੱਬ ਦੀ ਹੀ ਸ਼ੇਪ ਹੈ ਸਾਰੀ, ਸਾਰਾ ਕੁਛ ਰੱਬ ਹੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ ਨਾ। ਤੇ ਰੱਬ ਦੀ ਜਿਹੜਾ ਸਭ ਤੋਂ ਹੁਣ ਤੱਕ ਜਿਹੜਾ ਸਭ ਤੋਂ ਵਧੀਆ ਜਿਹੜਾ ਰੱਬ ਦਾ ਰੂਪ ਹੈ ਨਾ, ਰੱਬ ਦਾ ਜਿਹੜਾ ਸਭ ਤੋਂ ਵਧੀਆ ਰੂਪ ਹੈ ਉਹ ਹੈ ਬੰਦੇ ਦਾ ਬ੍ਰੇਨ। ਸ਼ੇਪਾਂ ਸਾਰੀਆਂ ਹੀ ਰੱਬ ਦੀਆਂ ਨੇ, ਹਰ ਦਰਖਤ ਤੋਂ ਲੈ ਕੇ ਹਰ ਚੀਜ਼ ਪਰਮਾਤਮਾ ਹੀ ਹੈ, ਸਰਬ ਵਿਆਪੀ ਹੈ, ਇੱਕੋ ਹੀ ਹੈ। ਤੇ ਉਸ ਇੱਕ ਦਾ ਜਿਵੇਂ ਅਸੀਂ ਕਹਿ ਦਿੰਦੇ ਹਾਂ ਨਾ ਵੀ ਬੰਦਾ ਬੜਾ ਸੋਹਣਾ ਹੈ, ਏਦਾਂ ਕਹਿੰਦੇ ਹਾਂ ਵੀ ਚੱਲ ਠੀਕ ਹੈ ਇਹਦੀਆਂ ਹੱਥ ਪੈਰ ਵੀ ਸੋਹਣੇ ਨੇ, ਮੱਥਾ ਵੀ ਸੋਹਣਾ, ਅਗਲਾ ਕਹਿੰਦਾ ਪਰ ਸਭ ਤੋਂ ਸੋਹਣਾ ਕੀ ਹੈ, ਅਗਲਾ ਕਹਿੰਦਾ ਵੀ ਕਿਸੇ ਕਿਸੇ ਬੰਦੇ ਨੂੰ ਆਪਾਂ ਕਹਿੰਦੇ ਹਾਂ ਵੀ ਯਾਰ ਇਸ ਬੰਦੇ ਦਾ ਨਾ ਨੱਕ ਬੜਾ ਸੋਹਣਾ, ਕਿਸੇ ਨੂੰ ਅਸੀਂ ਕਹਿੰਦੇ ਹਾਂ ਇਹ ਬੰਦੇ ਦੇ ਸਾਰਾ ਸ਼ਾਇਦ ਸਾਰਾ ਹੀ ਸੋਹਣਾ ਪਰ ਅੱਖਾਂ ਸਭ ਤੋਂ ਸੋਹਣੀਆਂ, ਕਈ ਵਾਰੀ ਅਸੀਂ ਇਸ ਤਰ੍ਹਾਂ। ਇਸੇ ਤਰ੍ਹਾਂ ਪਰਮਾਤਮਾ ਹੀ ਸਰਬ ਵਿਆਪੀ ਹੈ ਤੇ ਉਹਦਾ ਜਿਹੜਾ ਸਭ ਤੋਂ ਹੁਣ ਤੱਕ ਦਾ ਜਿਹੜਾ ਸੋਹਣਾ ਰੂਪ ਹੈ ਨਾ ਉਹ ਹੈ ਬੰਦੇ ਦਾ ਦਿਮਾਗ, ਵਿਕਸਿਤ ਹੁੰਦਾ 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 ਇਹੀ ਹੈ ਜਿਹੜਾ ਇੱਥੇ ਤੱਕ ਪਹੁੰਚ ਗਿਆ। ਇਹਦੇ ਵਿੱਚੋਂ ਵੇਖੋ ਕਿੰਨਾ ਕੁਛ ਨਿਕਲ ਰਿਹਾ, ਕਿੰਨਾ ਕੁਝ ਅੱਗੇ ਅੱਗੇ ਵੱਧ ਰਿਹਾ। ਤੇ ਮੈਂ ਜਿਹੜੀ ਗੱਲ ਕਰਦਾ ਸੀ ਕਿ ਕਿਤੇ ਨਾ ਕਿਤੇ ਹਰ ਚੀਜ਼ ਦੀ ਲਿਮਿਟ ਹੈ, ਕਿਤੋਂ ਕੋਈ ਝਰਨਾ ਵਗਦਾ ਹੈ, ਕਿਤੋਂ ਪਾਣੀ ਆਉਂਦਾ ਹੈ, ਕਿਤੇ ਮੁੱਕ ਜਾਂਦਾ ਹੈ, ਕਿਤੇ ਸੁੱਕ ਜਾਂਦਾ ਹੈ। ਸ਼ਿਮਲੇ ਵਾਲੇ ਪਾਸੇ ਜਾਓ, ਬੜੇ ਬੜੇ ਝਰਨੇ ਉੱਪਰ ਨੂੰ ਮਨਾਲੀ ਵਾਲੇ ਪਾਸੇ ਵਗਦੇ ਹੈ, ਏਦਾਂ ਪਾਣੀ ਵਗਦਾ ਹੈ, ਪਰ ਹੁਣ ਵਗਦਾ ਹੈ ਤੇ ਕਦੇ ਕਦੇ ਬੰਦ ਵੀ ਹੋ ਜਾਂਦਾ ਹੈ। ਹਰ ਚੀਜ਼ ਬੰਦ ਹੋ ਜਾਂਦੀ ਹੈ, ਕੋਈ ਲਿਮਿਟ ਹੈ, ਪਰ ਜਿਹੜਾ ਬੰਦੇ ਦਾ ਦਿਮਾਗ ਹੈ ਨਾ ਇਹਦੀ ਕੋਈ ਲਿਮਿਟ ਨਹੀਂ। ਆਹ ਜਿਹੜਾ ਦਸਵਾਂ ਦੁਆਰ ਹੈ ਨਾ, ਆਹ ਦਸਵਾਂ ਦੁਆਰ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਇਹ ਗੁਪਤ ਹੈ। ਤੇ ਜਿਨ੍ਹਾਂ ਨੇ ਥੋੜਾ ਥੋੜਾ ਖੋਲਿਆ ਉਹਨਾਂ ਨੇ ਥੋੜਾ ਥੋੜਾ ਵਿਕਾਸ ਕੀਤਾ, ਜਿਨ੍ਹਾਂ ਨੇ ਜ਼ਿਆਦਾ ਖੋਲਿਆ ਉਹਨਾਂ ਨੇ ਜ਼ਿਆਦਾ ਵਿਕਾਸ ਕੀਤਾ। ਇਹ ਨੌ ਦੁਆਰੇ ਕਾਇਆ ਕੋਟ ਹੈ, ਦਸਵਾਂ ਗੁਪਤ ਰੱਖੀ ਜਾਏ। ਇਹ ਹੈ ਬੱਜਰ ਕਪਾਟ ਨਾ ਖੁੱਲਣੀ, ਪਰ ਇਹ ਖੁੱਲ ਸਕਦਾ ਹੈ। ਇਹ ਖੁੱਲਦਾ ਕਾਹਦੇ ਨਾਲ? ਗੁਰ ਸ਼ਬਦ ਖੁੱਲੀ ਜਾਏ। ਕਹਿੰਦੇ ਗੁਰੂ ਦੇ ਸ਼ਬਦ ਨਾਲ, ਗਿਆਨ ਨਾਲ, ਜਦੋਂ ਗਿਆਨ ਇਹਨੂੰ ਮਿਲੀ ਜਾਂਦਾ ਮਿਲੀ ਜਾਂਦਾ ਮਿਲੀ ਜਾਂਦਾ, ਫਿਰ ਆਪੇ ਖੁੱਲ ਜਾਂਦਾ। ਤੁਸੀਂ ਨਾ ਸੁਣੀ ਜਾਇਓ, ਮੰਨ ਲਓ ਆਪਾਂ ਦੀਵਾਨ ਹੀ ਸੁਣਦੇ ਹਾਂ, ਅਸੀਂ 10 ਸੁਣੇ, 20 ਸੁਣੇ, 30 ਸੁਣੇ, ਸੁਣਦਿਆਂ ਸੁਣਦਿਆਂ ਫਿਰ ਆਪੇ ਹੀ ਖੁੱਲ ਜਾਂਦਾ। ਫਿਰ ਕਈ ਗੱਲਾਂ ਸਮਝਣੀਆਂ ਆਪਣੇ ਆਪ ਹੀ ਸਮਝ ਆਉਣ ਲੱਗ ਜਾਂਦੀਆਂ। ਪਹਿਲਾਂ ਤੇ ਬਾਹਰੋਂ ਲੈਣਾ ਪੈਂਦਾ, ਫਿਰ ਆਪੇ ਹੀ ਖੁੱਲ ਪੈਂਦਾ। ਜਿਵੇਂ ਨਾ ਆਪਾਂ ਗੱਡੀ ਚਲਾਉਣੀ ਪਹਿਲਾਂ ਸਿੱਖਦੇ ਹਾਂ, ਪਹਿਲਾਂ ਗੇਅਰ ਪੈਂਦਾ, ਫਿਰ ਦੂਜਾ ਪੈਂਦਾ, ਫਿਰ ਤੀਜਾ, ਤੇ ਜਦੋਂ ਨਵੀਂ ਨਵੀਂ ਗੱਡੀ ਚਲਾਉਣ ਸਿੱਖਦਾ ਬੰਦਾ, ਗੇਅਰ ਪਾਉਣ ਦਾ ਚੇਤਾ ਹੀ ਭੁੱਲ ਜਾਂਦਾ। ਨਵੀਂ ਨਵੀਂ ਗੱਡੀ ਸਿੱਖਦਾ ਉਹਨੂੰ ਤਜਰਬਾ ਹੁੰਦਾ, ਪਹਿਲਾਂ ਉਹਨੂੰ ਬ੍ਰੇਨ ਨੂੰ ਸਿਖਾਉਣਾ ਪੈਂਦਾ ਇਹਨੂੰ ਨਾ ਜੀ, ਪਹਿਲਾਂ ਤੁਹਾਨੂੰ ਬਾਹਰੋਂ ਸਿਖਾਉਣਾ ਪੈਂਦਾ, ਮੁੜ ਕੇ ਫਿਰ ਇਹ ਕੈਚ ਕਰ ਲੈਂਦਾ, ਫਿਰ ਆਟੋਮੈਟਿਕ ਹੋ ਜਾਂਦਾ। ਫਿਰ ਹੁਣ ਸੋਚ ਸੋਚ ਕੇ ਗੇਅਰ ਥੋੜਾ ਪਾਉਂਦੇ ਹੋ, ਐ ਸੋਚਦੇ ਹੋ ਵੀ ਹੁਣ ਦੂਜਾ ਪਾਉਣ ਲੱਗਾ ਜਾਂ ਪਾਵਾਂ, ਫਿਰ ਹੁਣ ਮੈਂ ਆਪੇ ਹੀ ਬਈ ਹੱਥੀ ਆਪਣੇ ਆਪ ਹੀ ਆਟੋਮੈਟਿਕ ਹੀ ਹੋਈ ਜਾਂਦਾ। ਇਹ ਸੇਵ ਕਰ ਲਿਆ ਨਾ, ਜਿਵੇਂ ਹੁਣ ਸਾਡੀ ਬੋਡੀ ਨੂੰ ਜਦੋਂ ਇਹ ਚਲਾਉਂਦਾ, ਬਾਹਰ ਇੱਕ ਦੋ ਸੇਵਾਦਾਰਾਂ ਨੂੰ ਖਿਲਾਰ ਦੇ, ਉਹਨਾਂ ਨੂੰ ਕਿਹੋ ਜਿਹੜੀ ਸੰਗਤ ਆਉਂਦੀ ਹੈ ਬਾਹਰ ਬਿਠਾ ਦਿਆ ਕਰੋ, ਜਦੋਂ ਧਾਰਨਾ ਵਗੈਰਾ ਪੜ੍ਹਦੇ ਆ ਉਦੋਂ ਅੰਦਰ ਬਿਠਾ ਦਿਆ, ਕੋਈ ਕੱਪੜਾ ਬਾਹਰ ਵਿਛਾ ਦਿਓ ਉੱਥੇ ਹੀ ਬਾਹ ਦਿਆ ਕਰੋ, ਇੱਕ ਸੇਵਾਦਾਰ ਬਾਹਰਲੇ ਪਾਸੇ ਪਰੇ ਖੜਿਆ ਰਵੇ। ਅੱਛਾ ਇੱਧਰ ਸੁਣੋ ਕੀ ਗੱਲ ਕਰਦੇ ਸੀ, ਸੇਵ ਕਰ ਲੈਂਦਾ। ਵੇਖੋ ਜਿਹੜਾ ਨਾ ਜਿਵੇਂ ਸਾਡਾ ਦਿਮਾਗ ਹੈ, ਇਹਨੂੰ ਜਦੋਂ ਬਾਹਰੋਂ ਇੱਕ ਵਾਰੀ ਸਮਝਾਉਣਾ ਪੈਂਦਾ ਮੁੜ ਕੇ, ਫਿਰ ਉਹ ਸੇਵ ਕਰ ਲੈਂਦਾ, ਫਿਰ ਆਪੇ ਚੱਲਦਾ। ਫਿਰ ਥੋੜਾ ਜਿਹਾ ਬਾਹਰੋਂ ਮਿਲੇ ਤੇ ਬੱਜਰ ਕਪਾਟ ਨਾ ਖੁੱਲਣੀ, ਕਹਿੰਦੇ ਔਖਾ ਖੁੱਲਦਾ ਪਰ ਗੁਰ ਸ਼ਬਦ ਖੁੱਲੀ ਜਾ, ਗਿਆਨ ਨਾਲ ਕਹਿੰਦੇ ਖੁੱਲ ਜਾਂਦਾ, ਫਿਰ ਇਹ ਆਪਣੇ ਆਪ ਚਲਾਉਂਦਾ ਸਾਰਾ ਕੁਛ, ਚੱਲਦਾ ਇਹਦੇ ਚੋਂ ਹੀ ਨਿਕਲ ਰਿਹਾ ਸਾਰਾ ਕੁਝ, ਸਾਰਾ ਕੁਝ ਦਸਵੇਂ ਦੁਆਰ ਚੋਂ ਆ ਰਿਹਾ, ਇਹ ਦਿਮਾਗ ਚੋਂ ਆ ਰਿਹਾ। ਤੇ ਵੀਰੋ ਭਰਾਵੋ ਭੈਣੋ, ਇਹ ਇੰਨਾ ਜ਼ਿਆਦਾ ਅੰਤਰ ਖੂਟਾ ਅੰਮ੍ਰਿਤ ਭਰਿਆ ਭਰਿਆ ਪਿਆ, ਕਹਿੰਦੇ ਸ਼ਬਦ ਹੈ ਕਾਢ ਪੀਏ ਪਨਿਹਾਰੀ, ਕਹਿੰਦੇ ਗਿਆਨ ਬਾਹਰੋਂ ਲੈ ਕੇ ਤੇ ਕੱਢ ਤੇ ਕੱਢ ਕੇ ਪੀ। ਜਿਹੜਾ ਬੰਦਾ ਗਿਆਨ ਆਪਣੇ ਅੰਦਰੋਂ ਪ੍ਰਗਟ ਕਰੇ ਤੇ ਪੀਵੇ ਵੀ, ਤ੍ਰਿਪਤ ਤੇ ਤਾਂ ਹੋਵੇ ਨਾ ਜੇ ਪੀਵੇ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਇਹਨੂੰ ਪੀ ਤੇ ਸਹੀ। ਤੇ ਕਈ ਬੰਦੇ ਲੋਕਾਂ ਨੂੰ ਪਿਆਉਂਦੇ ਫਿਰਦੇ ਆਪ ਪੀਂਦੇ ਨੇ। ਜਿਹੜਾ ਸਮਝ ਹੈ ਨਾ, ਕਾਮਨ ਸੈਂਸ ਡਿਵੈਲਪ ਹੋਣੀ ਹੈ, ਅੰਦਰੋਂ ਖਜ਼ਾਨਾ ਨਿਕਲਣਾ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਖੋਲ ਡਿੱਠਾ, ਖੋਲ ਕੇ ਵੇਖਿਆ ਤਾਂ ਮੇਰੇ ਮਨ ਭਇਆ ਨਦਾਨਾ, ਤੇ ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵਾਧੂ ਹੋ ਜਾਈ। ਇੱਕ ਵਾਰੀ ਇਹਨੂੰ ਹੱਥ ਲੱਗ ਜੇ ਸਹੀ, ਇਹ ਖਜ਼ਾਨਾ ਇੱਕ ਵਾਰੀ ਖੁੱਲ ਜਾਏ ਸਹੀ, ਹੱਥ ਲੱਗ ਜਾਏ, ਫਿਰ ਤੇ ਆਈ ਜਾਂਦਾ ਆਈ ਜਾਂਦਾ ਆਈ ਜਾਂਦਾ। ਤੇ ਗੁਰਬਾਣੀ ਸਾਡਾ ਦਸਵਾਂ ਦੁਆਰ ਖੋਲਦੀ ਹੈ। ਜ਼ੋਰ ਲੱਗਿਆ ਪਿਆ ਗੁਰਬਾਣੀ ਦਾ, ਪਾਤਸ਼ਾਹਾਂ ਦਾ, ਕਿ ਸਾਡਾ ਦਸਵਾਂ ਦੁਆਰ ਖੁੱਲੇ। ਦਸਵਾਂ ਦੁਆਰ ਮੀਨਜ ਸਾਡਾ ਦਿਮਾਗ ਖੁੱਲੇ, ਹੋਰ ਕੋਈ ਦਸਵਾਂ ਦੁਆਰ ਨਹੀਂ ਖੋਲਣਾ। ਜਿਹੜਾ ਜੋਗੀਆਂ ਵਾਲਾ, ਜੋਗੀ ਵੀ ਦਸਵਾਂ ਦੁਆਰ ਹੀ ਕਹਿੰਦੇ ਆ, ਪਰ ਉਹਨਾਂ ਦਾ ਦਸਵਾਂ ਦੁਆਰ ਉਹ ਨਾੜਾ ਉਹ ਹੋਰ ਕੁਛ ਮੰਨਦੇ ਆ, ਪਰ ਸਾਡਾ ਦਸਵਾਂ ਦੁਆਰ ਸਾਡਾ ਦਿਮਾਗ ਹੈ। ਜੋਗੀਆਂ ਵਾਲਾ ਨਹੀਂ, ਸਾਡਾ ਦਿਮਾਗ ਹੈ ਜਿਹਨੂੰ ਅਸੀਂ ਖੋਲਣਾ, ਜਿਹਨੂੰ ਚਲਾਉਣਾ। ਤੇ ਇੱਕ ਵਾਰੀ ਚੱਲ ਪਿਆ ਜਦੋਂ, ਫਿਰ ਨਵੇਂ ਨਵੇਂ ਐਕਸਪੀਰੀਅੰਸ ਹੁੰਦੇ ਆ, ਨਵਾਂ 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 ਆਈ ਜਾਂਦਾ ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਗੁਰ ਕੀ ਸਿੱਖ ਸੁਣਿਆ ਬਾਹਰੋਂ ਤੇ ਅੰਦਰੋਂ ਫਿਰ ਪ੍ਰਗਟ ਹੋ ਗਿਆ। ਹੱਦ ਹੋ ਜਾਂਦੀ ਹੈ, ਮੁੱਕਦਾ ਨਹੀਂ। ਤਾਂ ਕਰਕੇ ਅਸੀਂ ਜਦੋਂ ਇਹਨੂੰ ਖੋਲਣ ਲੱਗ ਗਏ, ਇਹਦੇ ਵਾਲੇ ਪਾਸੇ ਨੂੰ ਹੋ ਗਏ, ਫਿਰ ਬਾਕੀ ਜਿਹੜੇ ਰਸ ਨੇ ਫਿੱਕੇ ਫਿੱਕੇ ਲੱਗਣ ਲੱਗ ਜਾਂਦੇ, ਮਾਇੰਡ ਡਿਵੈਲਪ ਹੋ ਜਾਂਦਾ, ਖੁੱਲ ਜਾਂਦਾ। ਤੇ ਜਦੋਂ ਭਰਾਵੋ ਇਹ ਖੁੱਲ ਗਿਆ, ਮੈਂ ਪਿਛਲੇ ਸ਼ਨੀਵਾਰ ਕਿਹਾ ਸੀ ਕਿ ਜਿਹੜੇ ਇਦਾਂ ਦੇ ਲੋਕ ਹੁੰਦੇ ਨੇ ਨਾ ਆਪਣੇ ਦਿਮਾਗ 'ਚ, ਜਿਹੜੇ ਸੋਚਣ ਵਾਲੇ ਹੈ, ਹਰ ਵਿਸ਼ੇ ਨੂੰ ਬੜੇ ਧਿਆਨ ਨਾਲ ਸੋਚਦੇ ਆ, ਵਿਚਾਰਦੇ ਆ, ਇਹ ਲੱਗਦਾ ਹੁੰਦਾ ਵੀ ਇਹ ਬੰਦਾ ਕਿਸੇ ਨਸ਼ੇ 'ਚ, ਇਹ ਕਿਸੇ ਰੰਗ 'ਚ, ਇਹ ਲੱਗਦਾ ਜਿਹਨੂੰ ਵੀ ਜਿਵੇਂ ਅੱਜ ਇਹਨੂੰ ਕੋਈ ਤਾਜ਼ੀ ਤਾਜ਼ੀ ਖੁਸ਼ਖਬਰੀ ਮਿਲੀ ਹੈ, ਹਰ ਵੇਲੇ ਇਹ ਰਹਿੰਦਾ ਜਿਵੇਂ ਇਹਨੂੰ ਅੱਜ ਹੀ ਖੁਸ਼ਖਬਰੀ ਮਿਲੀ ਹੈ, ਹਰ ਵੇਲੇ ਇਹ ਰਹਿੰਦਾ ਵੀ ਅੱਜ ਹੀ ਦੁਨੀਆਂ ਭਰ ਦੀ ਸ਼ਾਂਤੀ ਇਹਦੇ ਕੋਲ ਹੈ, ਦੁਨੀਆਂ ਭਰ ਦੀ ਖੁਸ਼ੀ ਇਹਦੇ ਕੋਲ ਹੈ, ਇਹ ਲੱਗਦਾ ਹੈ। ਕਿਉਂ ਲੱਗਦਾ ਹੈ? ਕਿਉਂਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਸੱਚਾ ਗਿਆਨ ਸਤਿਗੁਰੂ ਮੈਂ ਪਾਇਆ, ਸੱਚਾ ਗਿਆਨ ਰਸ ਆ ਗਿਆ ਜ਼ਿੰਦਗੀ 'ਚ ਆਉਣ ਦਾ। ਫਿਰ ਤੇ ਨਾ ਵੀਰੋ ਆਪਾਂ ਚੈੱਕ ਕਰਨਾ ਵੀ ਅੱਜ ਮੈਂ ਦਿਨੇ ਮੇਰੇ 12 ਘੰਟਿਆਂ ਦੇ ਵਿੱਚੋਂ ਆਹ ਇੱਕ ਘੰਟਾ ਬੇਰਸਾ ਕਿਵੇਂ ਸੀ, ਆਪਦਾ ਘੰਟਾ ਯਾਰ ਖਰਾਬ ਜਿਹਾ ਕਿਵੇਂ ਹੋ ਗਿਆ, ਮਤਲਬ ਮੈਂ ਖਰਾਬ ਕਿਵੇਂ ਕਰ ਲਿਆ? ਘੰਟਾ ਖਰਾਬ ਨਹੀਂ ਹੁੰਦਾ, ਮੈਂ ਖਰਾਬ ਕਰ ਲਿਆ। ਮੈਂ ਤੁਹਾਨੂੰ ਸਲਾਹ ਦਿਆਂ, ਮੈਂ ਨਾ ਅੱਜ ਤੋਂ 2 ਕੁ ਮਹੀਨੇ ਪਹਿਲਾਂ, 2-2.5 ਮਹੀਨੇ ਪਹਿਲਾਂ ਇੱਥੇ ਗਿਆ ਸੀ ਮਾਂਗੜ ਜੀ ਦਾ ਪਿੰਡ, ਕਿਹੜਾ ਪੈਂਦਾ, ਕੌਲਗੜ੍ਹ, ਕੌਲਗੜ੍ਹ ਪਿੰਡ ਮੈਂ ਗਿਆ ਸੀ। ਤੇ ਸਾਡੇ ਉੱਥੇ ਹਰਪਾਲ ਸਿੰਘ ਹੋਣੀ ਨੇ, ਸਾਡੇ ਟਰੱਸਟ ਦੇ ਵੀ ਮੈਂਬਰ ਨੇ ਇੱਥੇ ਪਰਮੇਸ਼ਵਰ ਦੁਆਰ, ਤੇ ਉਹ ਰੋਜ਼ ਇੱਥੇ ਪ੍ਰਸ਼ਾਦਾ ਲੈ ਕੇ ਆਉਂਦੇ ਆ, 2 ਦਿਨਾਂ ਬਾਅਦ ਪ੍ਰਸ਼ਾਦਾ ਵਗੈਰਾ ਬਣਾ ਕੇ ਲੈ ਕੇ ਆਉਂਦੇ, 10-15-20-25 ਬੰਦਿਆਂ ਦਾ ਵੀ ਲੈ ਆਉਂਦੇ ਆ, ਵੀ ਚੱਲ ਬੈਠੇ ਸੇਵਾਦਾਰ ਕੰਮ ਕਰਦੇ ਹੁੰਦੇ, ਕੁਛ ਨਾ ਕੁਛ ਖਾਣ ਨੂੰ ਬਣਾ ਕੇ ਲੈ ਆਏ, ਇੱਦਾਂ ਲਿਆਉਂਦੇ ਆ, ਉਹਨਾਂ ਦਾ ਰੀਝ ਹੀ ਹੈ, ਉਹਨਾਂ ਦਾ ਸ਼ੌਂਕ ਵੀ ਹੈ, ਉਹਨਾਂ ਨੂੰ ਚਾਅ ਹੈ, ਖੁੱਲੀ ਜ਼ਮੀਨ ਜਾਇਦਾਦ ਹੈ, ਪਰ ਦਿਮਾਗ 'ਚ ਇਹ ਹੁੰਦਾ ਵੀ ਚੱਲ ਫਤਿਹਗੜ੍ਹ ਸਾਹਿਬ ਮੈਂ ਦਿਆਂ ਵਾਂ ਪ੍ਰਸ਼ਾਦਾ ਬਣਾ ਕੇ, ਕਦੇ ਇੱਥੇ ਲੈ ਆਉਂਦੇ ਨੇ, ਕਦੇ ਕਿਵੇਂ, ਇੱਦਾਂ ਉਹ ਬੜੇ ਪਿਆਰ ਵਾਲੇ ਹੈ। ਤੇ ਮੈਂ ਉਹਨਾਂ ਦੇ ਘਰ ਗਿਆ 2 ਕੁ ਮਹੀਨੇ ਪਹਿਲਾਂ, ਉੱਥੇ ਉਹਨਾਂ ਦੇ ਪਿਤਾ ਜੀ ਨੇ, ਬਾਪੂ ਜੀ, ਤੇ ਉਹਨਾਂ ਨਾਲ ਮੈਂ ਗੱਲ ਕਰਦਾ ਸੀ, ਕਹਿੰਦੇ ਸਾਡੇ ਪਿਤਾ ਜੀ ਹਰ ਗੱਲ ਜਿਹੜੀ ਹੈ ਨਾ ਡਾਇਰੀ ਤੇ ਲਿਖਦੇ ਨੇ। ਮੈਂ ਕਿਹਾ ਵਿਖਾਓ ਡਾਇਰੀ ਤੁਹਾਡੀ, ਤੇ ਉਹਨਾਂ ਨੇ ਮੈਨੂੰ ਡਾਇਰੀ ਵਿਖਾਈ ਆਪਣੀ, ਲੈ ਕੇ ਆਏ, ਤੇ ਮੈਨੂੰ ਕਹਿੰਦੇ ਜੀ ਆ ਇਸ ਸਾਲ ਦੀ ਜਿਹੜੀ 2020 ਦੀ ਕਹਿ ਲਓ 2020 ਦੀ ਹੁਣ ਦੀ ਡਾਇਰੀ ਲੱਗੀ ਹੋਈ ਹੈ। ਮੈਂ ਕਿਹਾ ਬਾਪੂ ਜੀ ਤੁਹਾਡੇ ਕੋਲ ਡਾਇਰੀ ਕਦੋਂ ਕਦੀ ਲਿਖਦੇ ਹੋ? ਕਹਿੰਦੇ 50 ਸਾਲ ਤੇ ਹੋ ਹੀ ਗਏ ਹੈ, 50 ਸਾਲ। ਮੈਂ ਕਿਹਾ ਮਤਲਬ ਕਿਵੇਂ? ਕਹਿੰਦੇ ਤੁਸੀਂ ਸਨ 80 ਦੀ ਡਾਇਰੀ ਪੁੱਛੋ, 70 ਦੀ ਪੁੱਛ ਲਓ, 75 ਦੀ ਪੁੱਛ ਲਓ, 60 ਦੀ ਪੁੱਛ ਲਓ, ਮਤਲਬ 60 ਮੈਨੂੰ ਲੱਗਦਾ 50 ਤੋਂ ਵੀ ਜ਼ਿਆਦਾ ਹੋ ਗਏ ਸਾਲ ਤੇ ਡਾਇਰੀ ਲਿਖਦੇ। ਮੈਂ ਕਿਹਾ ਇੱਦਾਂ ਕਿਵੇਂ? ਕਹਿੰਦੇ ਪਸ਼ੂ ਰੱਖੇ ਹੋਏ ਸੀ, ਹੁਣ ਪਤਾ ਨਹੀਂ ਸੀ ਲੱਗਦਾ ਕਿਹੜੀ ਮੱਝ ਨੇ ਕਦੋਂ ਸੂਣਾ, ਕਿੱਦਾਂ ਹੁੰਦਾ। ਮੇਰੇ ਬਾਪੂ ਨੇ ਮੈਨੂੰ ਸਲਾਹ ਦਿੱਤੀ ਵੀ ਲਿਖ ਲਿਆ ਕਰ ਡਾਇਰੀ ਤੇ, ਨੋਟ ਕਰ ਲਿਆ ਕਰ ਵੀ ਅੱਜ ਮੈਂ ਆ ਆ ਆ ਕੰਮ ਕੀਤੇ ਆ, ਲਿਖ ਲਿਆ ਕਰ। ਕਹਿੰਦੇ ਉਦੋਂ ਤੋਂ ਮੈਨੂੰ ਸੁਭਾਅ ਬਣਿਆ ਤੇ ਮੈਂ ਹੈਰਾਨ ਇਹ ਹੋਇਆ ਉਹਨਾਂ ਨੇ ਮੇਰੀ ਡੇਟ ਲਿਖੀ ਵੀ ਇੰਨੀ ਨੂੰ ਭਾਈ ਸਾਹਿਬ ਅਮਰੀਕਾ ਗਏ ਸੀ, ਇੰਨੀ ਨੂੰ ਮੁੜੇ ਸੀ, ਇੰਨੀ ਤਰੀਕ ਨੂੰ। ਹਰ ਰੋਜ਼ ਉਹਨਾਂ ਨੇ ਜਾ ਕੇ 5 ਕੁ ਮਿੰਟ ਲਾ ਕੇ ਤੇ ਲਿਖ ਲੈਣਾ ਵੀ ਅੱਜ ਸਵੇਰੇ ਕੀ ਹੋਇਆ ਸੀ, ਕੌਣ ਮਿਲਣ ਆਇਆ ਸੀ, ਦੁਪਹਿਰੇ ਕੀ ਸੀ, ਸ਼ਾਮ ਨੂੰ ਕੀ ਸੀ, ਨਾਲ ਲਿਖ ਲੈਣਾ ਵੀ ਅੱਜ ਵੱਡੀ ਘਟਨਾ ਸੰਸਾਰ ਵਿੱਚ ਕਿਹੜੀ ਵਾਪਰੀ, ਇਲੈਕਸ਼ਨ ਕਦੋਂ ਹੋਈ, ਕਿਹੜਾ ਬਣਿਆ, ਕਿਹੜਾ ਗਿਆ, ਅੱਜ ਖਾਸ ਕੀ ਹੋਇਆ। ਤੇ ਮੈਂ ਆਖਿਆ ਤੇ ਬੜੀ ਸੋਹਣੀ ਗੱਲ ਹੈ। ਕਹਿੰਦੇ ਜੋ ਪੁੱਛਣਾ ਬਾਪੂ ਜੀ ਤੋਂ ਪੁੱਛ ਲਈਦਾ ਵੀ ਦੱਸਿਓ ਮਾੜਾ ਜਿਹਾ 10 ਸਾਲ ਪਹਿਲਾਂ ਕਿਵੇਂ, 5 ਮਹੀਨੇ ਉਹਨਾਂ ਕੋਲ ਸਭ ਲਿਖਿਆ ਪਿਆ ਡਾਇਰੀ ਤੇ ਲਿਖੀ ਜਾਣਾ। ਸਾਲ ਬਾਅਦ ਫਿਰ ਜਦੋਂ ਇਕੱਠੀਆਂ ਘਟਨਾਵਾਂ ਹੁੰਦੀਆਂ ਵੀ ਇਸ ਸਾਲ ਵਿੱਚ ਕੁਝ ਖਾਸ ਖਾਸ ਜਿਹੜਾ ਹੋਇਆ ਉਹ ਉਹਨਾਂ ਨੇ ਸਾਲ ਦਾ ਫਿਰ ਇਕੱਠਾ ਸਾਈਡ ਤੇ ਵੀ ਥੋੜਾ ਜਿਹਾ ਲਿਖ ਲੈਣਾ ਵੀ ਜੇ ਬਹੁਤਾ ਨਾ ਫੁੱਲ ਫਲਈਆ ਕਰਨਾ ਪਵੇ ਵੀ ਖਾਸ ਘਟਨਾ ਕਿਹੜੀ ਵਾਪਰੀ ਮੈਂ ਲਿਖ ਲਈ। ਮੈਨੂੰ 2 ਮਹੀਨੇ ਹੋਏ ਮੈਂ ਆਉਂਦਾ ਹੀ ਡਾਇਰੀ ਲੈ ਕੇ ਆਇਆ। ਮੈਂ ਕਿਹਾ ਮੈਂ ਤੇ ਆਪ ਸ਼ੁਰੂ ਕਰੂੰਗਾ, ਜਿਹੜਾ ਕੰਮ ਵਧੀਆ ਹੈ ਉਹ ਕਰੋ, ਲਿਖੋ। ਤੇ ਮੈਂ ਡਾਇਰੀ ਉੱਤੇ ਲਿਖਦਾ ਹੁੰਦਾ ਵੀ ਅੱਜ ਦਿਨ ਕਿਵੇਂ ਸੀ, ਸ਼ੁਰੂ ਮੈਂ ਇੱਥੋਂ ਕਰਦਾ, ਤੁਹਾਨੂੰ ਮੈਂ ਤਾਂ ਦੱਸਦਾ ਵੀ ਮੈਂ ਲਿਖਦਾ ਹੁੰਦਾ ਵੀ ਅੱਜ ਕਮਾਲ ਦਾ ਦਿਨ ਸੀ, ਅੱਜ ਦਿਨ ਬਹੁਤ ਵਧੀਆ ਸੀ।
ਤੇ ਮੈਂ ਕੱਲ ਹੀ ਨੋਟ ਕਰਦਾ ਸੀ ਵੀ 2 ਮਹੀਨਿਆਂ ਚ ਮੈਂ ਰੋਜ਼ ਇਹੋ ਹੀ ਲਿਖਿਆ ਵੀ ਬਹੁਤ ਵਧੀਆ ਸੀ ਕਮਾ ਇੱਕ ਦਿਨ ਲਿਖਿਆ ਸੀ ਵੀ ਠੀਕ ਠੀਕ ਸੀ ਅੱਜ ਸਿਰ ਦੁਖਦਾ ਸੀ ਇੱਕ ਦਿਨ ਨਹੀਂ ਤੇ ਰੋਜ਼ ਇਦਾਂ ਹੀ ਲਿਖਿਆ ਹਰ ਰੋਜ਼ ਫਿਰ ਨੋਟ ਕਰੀਦਾ ਵੀ ਸਵੇਰੇ ਮਤਲਬ ਕਿੰਨਾ ਚਿਰ ਸੈਰ ਕੀਤੀ ਸੀ ਇੱਕ ਲਾਈਨ ਹੀ ਲਿਖਣੀ ਇੱਕ ਘੰਟਾ ਸੈਰ ਕੀਤੀ ਇੱਕ ਘੰਟਾ ਆਹ ਕੀਤਾ ਫਿਰ ਪ੍ਰਸ਼ਾਦਾ ਛਕਿਆ ਅੱਜ ਆਹ ਸਬਜ਼ੀ ਬਣੀ ਸੀ ਫਿਰ ਅੱਜ ਪ੍ਰੈਕਟਿਸ ਕੀਤੀ ਅੱਜ ਆਹ ਕੀਤਾ ਅੱਜ ਮਿਲਿਆ ਮੈਂ ਕਿੰਨੇ ਬੰਦਿਆਂ ਨੂੰ ਮਿਲਿਆ ਹੁਣ ਮੈਂ ਕੱਲ੍ਹ ਬਿਆਸ ਵਾਲਿਆਂ ਨੂੰ ਮਿਲਿਆ ਲਿਖਿਆ ਵੀ ਬਿਆਸ ਤੋਂ ਤਿੰਨ ਚਾਰ ਮੁੰਡੇ ਆਏ ਸੀ ਤੇ ਅੱਜ ਮੈਂ ਲਿਖੂ ਵੀ ਮੁਕਤਸਰੀਏ ਬ੍ਰਹਮ ਗਿਆਨੀ ਆਏ ਸੀ ਰੋਪੜ ਵਾਲੇ ਆਏ ਸੀ ਮੋਗੇ ਵਾਲੇ ਆਏ ਸੀ ਜੇ ਕਿਸੇ ਦਾ ਨਾਂ ਯਾਦ ਰਹਿ ਗਿਆ ਫਿਰ ਮੈਂ ਨਾਂ ਲਿਖੂ ਉਹਦੇ 'ਚ ਮਤਲਬ ਪੰਜ ਸੱਤ ਜਿਹੜੇ 10 ਗਰੁੱਪਾਂ ਨੂੰ ਮਿਲੂ ਮੈਂ ਉਹਨਾਂ ਦਾ ਵੇਰਵਾ ਪਾ ਦਿੰਦਾ ਸ਼ਾਮ ਨੂੰ ਦੀਵਾਨ ਲੱਗਾ ਸੀ ਦੀਵਾਨ 'ਚ ਕੀ ਗੱਲ ਹੋਈ ਸੀ ਇੱਕ ਦੋ ਲਾਈਨ ਬਸ ਮਤਲਬ ਇੱਕ ਪੇਜ ਦੇ ਉੱਤੇ ਸਾਰਾ ਕੁਝ ਲਿਖਿਆ ਜਾਂਦਾ ਫਿਰ ਜੇ ਕਿਤੇ ਕੋਈ ਖਰਾਬੀ ਹੋਵੇ ਕੋਈ ਮੀਟਿੰਗ ਕੀਤੀ ਹੈ ਕਿੱਥੇ ਧਰਨਾ ਕਿਸਾਨਾਂ ਦਾ ਚੱਲਦਾ ਹੈ ਜਾਂ ਕੀ ਹੋ ਰਿਹਾ ਉਹ ਇੱਕ ਦੋ ਲਾਈਨਾਂ ਲਿਖ ਲਈਦੀਆਂ ਤੇ ਯਾਦ ਰਹਿੰਦਾ ਤੇ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਵੀ ਇਹ ਚੰਗਾ ਸ਼ੌਂਕ ਹੈ ਚੰਗੀ ਚੀਜ਼ ਕਿਸੇ ਬਾਪੂ ਤੋਂ ਬਜ਼ੁਰਗ ਤੋਂ ਸਿੱਖੀ ਤੇ ਮੈਨੂੰ ਲੱਗਦਾ ਹੈ ਕਿ ਜਿੰਨਾ ਚਿਰ ਜਿਉਂਦਾ ਰਹੂੰ ਮੈਂ ਹੱਥ ਚੱਲੂ ਮੈਂ ਡਾਇਰੀ ਆਪਣੀ ਲਿਖਦਾ ਹੀ ਰਹੂੰ ਤੇ ਮੈਂ ਸਲਾਹ ਦੇ ਰਿਹਾ ਵੀ ਚੰਗੀ ਆਦਤ ਹੈ ਇੱਕ ਮਿੰਟ ਲੱਗਦਾ ਸਲੋ ਲਿਖੋਗੇ ਮੇਰੇ ਵਾਂਗੂ ਟੇਡੇ ਟਿੰਗੇ ਅੱਖਰ ਪਾਉਣ ਵਾਲੇ ਉਹ 10 ਮਿੰਟ ਲਾ ਦੋਗੇ ਹੋਰ ਕੀ 10 ਮਿੰਟਾਂ 'ਚ ਨੋਟ ਕਰ ਲਓ ਕਈ ਕਹਿਣਗੇ ਚੱਲ ਫੋਨ 'ਚ ਹੀ ਕਰ ਲਿਆ ਕਰਾਂਗੇ ਤੇ ਬਦਲ ਬੁਦਲ ਜਾਂਦਾ ਗਵਾਚ ਵੀ ਜਾਂਦਾ ਇੱਕ ਡਾਇਰੀ ਲਾਓ ਲਿਖ ਲਓ ਵੀ ਅੱਜ ਕੀ ਸੀ ਬੱਚਾ ਪੜ੍ਹਨ ਕਿੰਨੀ ਨੂੰ ਗਿਆ ਸੀ ਤੁਰਨ ਕਦੋਂ ਲੱਗਾ ਸੀ ਅੱਜ ਸਾਡੇ ਮੁੰਡੇ ਨੇ ਪਹਿਲੀ ਪਲਾਂਘ ਪੁੱਟੀ ਅੱਜ ਸਾਡੀ ਧੀ ਸਕੂਲ ਪੜ੍ਹਨ ਗਈ ਅੱਜ ਅਸੀਂ ਲੈਂਟਰ ਪਾਇਆ ਅੱਜ ਆਹ ਕੰਮ ਕੀਤਾ ਉਹ ਨਿੱਕੀਆਂ ਨਿੱਕੀਆਂ ਖੁਸ਼ੀਆਂ ਅੱਜ ਦੁੱਖ ਦੀ ਕੋਈ ਖਬਰ ਸੁਣੀ ਹੈ ਉਹਨੂੰ ਨੋਟ ਕਰੋ ਲਿਖੋ ਫਿਰ ਜਿੱਥੇ ਬੇਰਸ ਹੈ ਤੇ ਕਿਉਂ ਹੈ ਉਹਨੂੰ ਸੋਚੋ ਉਹਨੂੰ ਵਿਚਾਰੋ ਜਿਹੜੀ ਗਲਤੀ ਅੱਜ ਹੋਈ ਜਿਸ ਕਰਕੇ ਅੱਜ ਮੇਰੇ ਦਿਨ ਦੇ 2-4 ਘੰਟੇ ਖਰਾਬ ਹੋਏ ਅਗਲੀ ਵਾਰ ਮੈਂ ਖਰਾਬ ਨਹੀਂ ਕਰਨੇ ਅਗਲੀ ਵਾਰ ਮੈਂ ਧਿਆਨ ਰੱਖਣਾ ਏਦਾਂ ਨੋਟ ਰੱਖੋ ਹਰ ਚੀਜ਼ ਲਿਖੋ ਉਹਨੂੰ ਠੀਕ ਕਰੀਏ ਆਪਾਂ ਬਹੁਤ ਵਧੀਆ ਸੀ ਅੱਜ ਕਮਾਲ ਸੀ ਇੱਕ ਇੱਕ ਮਿੰਟ ਦਾ ਹਿਸਾਬ ਰੱਖੋ ਗੁਰੂ ਸਾਹਿਬ ਨੇ ਕਹਿੰਦੇ ਹਮ ਆਦਮੀ ਹਾਂ
ਇੱਕ ਦਮੀ
ਮੋਹਲਤ ਮੋਹਤ ਨਾ ਜਾਣਾ ਹੁਣ ਪੁਰਾਣਿਆਂ ਨੂੰ ਪੁੱਛੀਦਾ ਕਦੋਂ ਜਨਮ ਹੋਣ ਤੇ ਚਲੋ ਅੱਜ ਕੱਲ੍ਹ ਤੇ ਪਤਾ ਹੁੰਦਾ ਪੁਰਾਣੇ ਵਾਲੇ ਇਹ ਕਹਿੰਦੇ ਉਦੋਂ ਮੱਝ ਸੂਈ ਸੀ ਬੂਰੀ ਉਦੋਂ ਤੂੰ ਜੰਮਿਆ ਸੀ ਹੁਣ ਬੰਦਾ ਕੀ ਹਿਸਾਬ ਲਾਏ ਏਦਾਂ ਦੀ ਗੱਲ ਕਰਦੇ ਨੇ ਉਦੋਂ ਆਹ ਹੋਇਆ ਉਦੋਂ ਪਤਾ ਹੀ ਨਹੀਂ ਕੀ ਹੋਇਆ ਉਦੋਂ ਪਾਣੀ ਆ ਗਿਆ ਸੀ ਭੂਚਾਲ ਆਇਆ ਸੀ ਉਦੋਂ ਸਾਰੇ ਪਾਣੀ ਫਲੱਡ ਆ ਗਿਆ ਸੀ ਤੂੰ ਉਦੋਂ ਜੰਮਿਆ ਸੀ ਬੰਦਾ ਕੀ ਹਿਸਾਬ ਲਾ ਹੁਣ ਅੱਜ ਕੱਲ੍ਹ ਸੌਖਾ ਹੈ ਤੇ ਇਸ ਕਰਕੇ ਥੋੜ੍ਹਾ ਜਿਹਾ ਨਾ ਕਰਿਆ ਕਰੋ ਨਿੱਕੀਆਂ ਨਿੱਕੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ ਘਟਨਾਵਾਂ ਸਿੱਧਾ ਅਸਰ ਭਰਾਵੋ ਇੱਥੇ ਤੱਕ ਡਾਇਰੀ ਵਾਲੀ ਗੱਲ ਤੇ ਚੇਤਾ ਰੱਖਿਓ ਮੈਂ ਅਗਲੀ ਗੱਲ ਕਰਦਾ ਹਮੇਸ਼ਾ ਨਿੱਕੀਆਂ ਘਟਨਾਵਾਂ ਦਾ ਅਸਰ ਤੁਹਾਡੀ ਸਾਡੀ ਜ਼ਿੰਦਗੀ 'ਚ ਸਿੱਧਾ ਪੈਂਦਾ ਹੈ ਵੱਡੀਆਂ ਘਟਨਾਵਾਂ ਦਾ ਅਸਰ ਸਿੱਧਾ ਨਹੀਂ ਪੈਂਦਾ ਨਿੱਕੀਆਂ ਨਿੱਕੀਆਂ ਘਟਨਾਵਾਂ ਹੁਣ ਮੈਨੂੰ ਇੱਕ ਗੱਲ ਦੱਸੋ ਮੁਕਤਸਰੀਓ ਜੇ ਤੁਹਾਡੇ ਸ਼ਹਿਰ 'ਚ ਏਅਰਪੋਰਟ ਬਣ ਜਾਏ ਤੇ ਇੰਟਰਨੈਸ਼ਨਲ ਬਣੇ ਵੀ ਫਲਾਈਟਾਂ ਅਮਰੀਕਾ ਕੈਨੇਡਾ ਰੋਜ਼ ਉੱਡਦੀਆਂ ਜਾਂ ਰੋਪੜ ਵਾਲਿਆਂ ਦੇ ਬਣ ਜਾਏ ਜਾਂ ਮੋਗੇ ਵਾਲਿਆਂ ਦੇ ਬਣ ਜਾਏ ਵੀ ਅਮਰੀਕਾ ਰੋਜ਼ ਇੱਕ ਫਲਾਈਟ ਜਾਂਦੀ ਇੱਕ ਕੈਨੇਡਾ ਰੋਜ਼ ਜਾਂਦੀ ਹੈ ਇੱਕ ਇੰਗਲੈਂਡ ਜਾਂਦੀ ਵੱਡਾ ਏਅਰਪੋਰਟ ਬਣ ਇਹਦਾ ਤੁਹਾਡੀ ਜ਼ਿੰਦਗੀ ਤੇ ਸਿੱਧਾ ਅਸਰ ਪਊ ਵੀ ਜਾਣਾ ਤੇ ਹੈ ਨਹੀਂ ਭਾਵੇਂ ਰੋਜ਼ ਜਾਣ ਭਾਵੇਂ 10 ਦਿਨਾਂ ਬਾਅਦ ਜਾਣ ਜੇ ਜਾਣਾ ਵੀ ਹੈ ਤੇ ਸਾਲ 'ਚ ਕਦੀ ਇੱਕ ਵਾਰੀ ਏਅਰਪੋਰਟ ਤੇ ਵਰਤ ਗਏ ਵੀ ਤੇ 2 ਵਾਰੀ ਗਏ 4 ਵਾਰੀ ਗਏ ਸਿੱਧਾ ਅਸਰ ਕਾਹਦਾ ਪੈਣਾ ਭਲਾ ਜਿਹੜੀ ਚੀਜ਼ ਨੂੰ ਰੋਜ਼ ਘੰਟਾ ਵਰਤਦੇ ਆ ਜਿਹੜੇ ਸੋਫੇ ਤੇ ਰੋਜ਼ ਬਹਿਣਾ ਹੈ ਜਿਹੜੇ ਸਰਾਣੇ ਨੂੰ ਵਰਤਣਾ ਰੋਜ਼ ਉਹਦੀ ਰੋਜ਼ ਲੋੜ ਪੈਣੀ ਏਅਰਪੋਰਟ ਦੀ ਬੜੀ ਉਹਦਾ ਸਿੱਧਾ ਸੰਬੰਧ ਹੈ ਨਹਾਉਣ ਦੇ ਕਿੰਨਾ ਟਾਈਮ ਲੱਗਦਾ ਰੋਜ਼ 15 ਮਿੰਟ ਦੇ ਲੱਗਦੇ ਹੀ ਹੈ ਤੇ ਹੁਣ ਜਦੋਂ ਨਹਾਉਣ ਪਤਾ ਲੱਗਾ ਤੇ ਉਹ ਫੁਹਾਰਾ ਜਿਹੜਾ ਹੈ ਉਹਦੀ ਤਤੀਰੀ ਕੋਈ ਇੱਧਰ ਨੂੰ ਜਾਂਦੀ ਹੈ ਕੋਈ ਇੱਧਰ ਨੂੰ ਜਾਂਦੀ ਹੈ ਮਤਲਬ ਉਹ 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 ਨਹੀਂ ਠੀਕ ਇਹਨੂੰ ਟੈਨਸ਼ਨ ਪਈ ਹੈ ਵੀ ਫਲਾਈਟਾਂ ਕਿਉਂ ਨਹੀਂ ਉੱਡਦੀਆਂ ਜਹਾਜ਼ ਕਿਉਂ ਨਹੀਂ ਉੱਡਦਾ ਮਤਲਬ ਜਿਹੜਾ ਕਰਨ ਵਾਲਾ ਕੰਮ ਜਿਹੜਾ ਰੋਜ਼ ਵਰਤਣ ਵਾਲੀ ਚੀਜ਼ ਉਹ ਕੀ ਹੈ ਭਲਾ ਤੇਰੇ ਸ਼ਬਦ ਹੈ ਕਿ ਨਹੀਂ ਜਿਹੜਾ ਸ਼ਾਵਰ ਹੈ ਉਹ ਰੋਜ਼ ਵਰਤਣਾ ਉਹ ਜਿਹੜੀ ਜਦੋਂ ਪਾਣੀ ਛੱਡਦਾ ਟੂਟੀ ਚ ਬਾਲਟੀ ਇੱਥੇ ਹੁੰਦੀ ਹੈ ਟੂਟੀ ਇੱਧਰ ਨੂੰ ਜਾਂਦੀ ਹੁੰਦੀ ਹੈ ਰੋਜ਼ ਵਰਤਣ ਵਾਲੀ ਚੀਜ਼ ਕੀ ਹੈ ਪਾਣੀ ਰੋਜ਼ ਕੰਮ ਆਉਣ ਵਾਲੀ ਚੀਜ਼ ਕਿਹੜੀ ਉੱਥੇ ਵਰਤਣਾ ਤੂੰ ਸ਼ੈਂਪੂ ਉੱਥੇ ਵਰਤਣਾ ਤੂੰ ਸਾਬਣ ਉਹ ਕਿੱਦਾਂ ਦਾ ਬਰੀਕੀ ਨਾਲ ਸੋਚੋ ਵੱਡੀਆਂ ਚੀਜ਼ਾਂ ਨੇ ਨਿੱਕੀਆਂ ਚੀਜ਼ਾਂ ਦਾ ਸਾਡੀ ਜ਼ਿੰਦਗੀ ਵਿੱਚ ਸਿੱਧਾ ਅਸਰ ਪੈਂਦਾ ਸਿੱਧਾ ਸਾਡੇ ਸਾਡੇ ਤੇ ਅਸਰ ਪੈਂਦਾ ਹੁਣ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ ਵੀ ਬਾਹਰਲੇ ਦੇਸ਼ਾਂ ਵਿੱਚ ਚੀਜ਼ ਖਰੀਦੀ ਜਾਂਦੀ ਹੈ ਵਰਤਣ ਲਈ ਬੈਠਣ ਲਈ ਮਾਨਣ ਲਈ ਸਾਡੇ ਸਾਡੇ ਚੀਜ਼ ਖਰੀਦੀ ਜਾਂਦੀ ਹੈ ਵਿਖਾਉਣ ਲਈ ਸਾਡੇ ਸੋਫਾ ਖਰੀਦਾਂਗੇ ਨਾ ਆਪਾਂ ਤੇ ਆਪਾਂ ਕਹਾਂਗੇ ਆਹਾ ਕਿਆ ਢੋ ਹੈ ਯਾਰ ਇਹਦੀ ਕਿਆ ਕਿਆ ਬਾਤ ਹੈ ਐ ਲੱਗੇ ਵੀ ਜਿਹੜਾ ਬੰਦਾ ਇਹ ਸੋਫੇ ਤੇ ਆ ਕੇ ਮੇਰੇ ਡਰਾਇੰਗ ਰੂਮ 'ਚ ਬੈਠ ਗਿਆ ਗੈਸਟ ਰੂਮ 'ਚ ਮੇਰੇ 'ਚ ਬੈਠ ਗਿਆ ਉਹਨੇ ਕਹਿਣਾ ਵੀ ਕਿਆ ਸੋਫਾ ਲਿਆਂਦਾ ਇਹਨੇ ਉਹਨੇ ਏਦਾਂ ਸੋਚਣਾ ਵੀ ਕਿਆ ਵੱਟ ਕੱਢੇ ਹੈ ਬਹਿ ਕੇ ਨਹੀਂ ਵੇਖਣਾ ਵੀ ਉਹਦੇ ਤੇ ਬੰਦਾ ਔਖਾ ਹੋਏਗਾ ਕਿ ਸੌਖਾ ਹੋਏਗਾ ਬਾਹਰਲੇ ਦੇਸ਼ਾਂ ਵਿੱਚ ਬੈਠਕ ਵੇਖਦੇ ਆ ਗੋਰੇ ਜਿੱਦਾਂ ਦਾ ਫਰਨੀਚਰ ਇੱਥੇ ਸੋਹਣਾ ਹੈ ਬਾਹਰਲੇ ਦੇਸ਼ਾਂ 'ਚ ਫਰਨੀਚਰ ਇੰਨਾ ਸੋਹਣਾ ਨਹੀਂ ਪਰ ਉਹਨਾਂ ਦੇ ਗੱਦੇ ਜਿੱਥੇ ਉਹਨਾਂ ਨੇ ਢੋ ਲਾਉਣੀ ਹੈ ਜਿੱਥੇ ਬਹਿਣਾ ਹੈ ਉਹ ਕਹਿੰਦੇ ਕੰਫਰਟੇਬਲ ਕਿਹੜਾ ਸਾਨੂੰ ਸੁੱਖ ਕਿਹੜਾ ਦਿੰਦਾ ਅਸੀਂ ਉਹ ਚੀਜ਼ ਖਰੀਦਦੇ ਹਾਂ ਜਿਹੜੀ ਗਵਾਂਢੀ ਨੂੰ ਦੁੱਖ ਕਿਹੜੀ ਦਿੰਦੀ ਹੈ ਅਸੀਂ ਉਹ ਚੀਜ਼ ਖਰੀਦਦੇ ਹਾਂ ਜਿਹੜੀ ਲੋਕਾਂ ਨੂੰ ਮਚਾਏਗੀ ਅਸੀਂ ਉਹ ਨਹੀਂ ਖਰੀਦਦੇ ਜਿਹੜੀ ਮੈਨੂੰ ਸੁੱਖ ਦੇ ਦੇ ਅਸੀਂ ਕਹਿੰਦੇ ਹਾਂ ਮੱਚਿਆ ਨਾਂ ਦੇ ਫਾਇਦਾ ਕੀ ਹੋਇਆ ਹੁਣ ਮੰਨ ਲਓ ਇੱਕ ਦੱਸਿਓ ਵੀਰੋ ਟਰੈਕਟਰ ਹੈ ਜਿਹੜਾ ਜਿਹੜੇ ਉਹਦੇ ਓਰੀਜਨਲ ਉਹਦਾ ਜਿਹੜਾ ਸ਼ੇਪ ਹੈ ਜਾਂ ਜੋ ਵੀਲ ਪਾਏ ਹੈ ਜਾਂ ਲਾਏ ਪਾਏ ਹੈ ਓਰੀਜਨਲ ਨੇ ਜਿਹੜੇ ਉਹ ਇੱਦਾਂ ਝਟਕੇ ਥੋੜਾ ਮਾਰਦੇ ਹੈ ਹੁਣ ਜਦੋਂ ਬੰਦਾ ਕਹਿੰਦਾ ਉਹ ਬੜਾ ਨਜ਼ਾਰੇ ਨਾਲ ਫੋਰ ਟਰੈਕਟਰ ਚਲਾ ਰਿਹਾ ਉਹਦੇ ਲਾਏ ਪਾ ਲਏ ਵੱਡੇ ਵੱਡੇ ਟਾਇਰ ਇੱਦਾਂ ਕਰ ਲਿਆ ਹੁਣ ਉਹਦੀ ਚਲਾਈ 'ਚ ਫਰਕ ਪਊ ਕਿ ਨਹੀਂ ਪਊ ਕੰਪਨੀ ਨੇ ਹੁਣ ਚਲਾਈ 'ਚ ਫਰਕ ਪੈ ਗਿਆ ਉਹ ਸਹੀ ਨਹੀਂ ਹੁਣ ਚੱਲਦਾ ਪਰ ਹੁਣ ਚਲਾਈ 'ਚ ਭਾਵੇਂ ਫਰਕ ਪੈ ਗਿਆ ਪਰ ਵੇਖਣ ਵਾਲਾ ਨਾ ਜਿਹੜਾ ਮੱਚ ਜਾਂਦਾ ਹੁਣ ਚਲਾਉਣ ਲਈ ਹੈ ਕਿ ਮਚਾਉਣ ਲਈ ਹੈ ਹਰ ਆਪਾਂ ਚੀਜ਼ ਖਰੀਦਦੇ ਕਾਹਦੇ ਲਈ ਆ ਵਰਤਣ ਲਈ ਕਿ ਲੋਕਾਂ ਨੂੰ ਮਚਾਉਣ ਲਈ ਮਚਾਉਣ ਲਈ ਤੇ ਜਦੋਂ ਮੱਚਦੇ ਐ ਫਿਰ ਪਤਾ ਕੀ ਕਹਿਣਗੇ ਲੋਕ ਮੱਚਦੇ ਬਹੁਤ ਹੈ ਤੇ ਤੂੰ ਕਰਦਾ ਹੀ ਕੰਮ ਉਹ ਹੈ ਵੀ ਅਗਲਾ ਮੱਚੇ ਹਰ ਬੰਦਾ ਚਾਹੁੰਦਾ ਹੀ ਹੈ ਵੀ ਮੱਚੇ ਫਿਰ ਜਦੋਂ ਅਗਲਾ ਮੱਚਦਾ ਫਿਰ ਕਹਿੰਦੇ ਹਾਏ ਮੱਚਦੇ ਐ ਅਸੀਂ ਤੇ ਚਾਹੁੰਦੇ ਸਾਡੀ ਤੇ ਹਰ ਚੀਜ਼ ਹੀ ਇੱਦਾਂ ਦੀ ਹੁੰਦੀ ਆਪਾਂ ਸੋਚਦੇ ਹੀ ਸਾਡੇ ਪੰਜਾਬੀਆਂ ਵਿੱਚ ਸੋਚਿਆ ਹੀ ਇੱਦਾਂ ਜਾਂਦਾ ਵਰਤਣ ਲਈ ਨਹੀਂ ਚਲਾਉਣ ਲਈ ਨਹੀਂ ਮਚਾਉਣ ਲਈ ਕੋਈ ਵੀ ਅਸੀਂ ਚੀਜ਼ ਖਰੀਦਦੇ ਹਾਂ ਦਿਮਾਗ 'ਚ ਇਹ ਚੱਲਦਾ ਵੀ ਅਗਲੇ ਨੂੰ ਪਤਾ ਲੱਗੇ ਵੀ ਆਹਾ ਹਾ 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 ਇੱਦਾਂ ਹੋਣਾ ਤੇ ਮੈਂ ਜਿਹੜੀ ਗੱਲ ਕਰਦਾ ਨਾ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਹੈ ਇਹ ਤੁਹਾਡੀ ਸਾਡੀ ਜ਼ਿੰਦਗੀ 'ਚ ਸਿੱਧਾ ਅਸਰ ਪਾਉਂਦੀਆਂ ਤੇਰੇ 20 ਕਿੱਲੇ 50 ਕਿੱਲੇ ਨਹੀਂ ਕਿਸੇ ਨੇ ਵੇਖਣੇ 50 ਕਿੱਲਿਆਂ 'ਚ ਤੇ ਬੈਠਾ ਤੂੰ ਗੇੜਾ ਮਾਰਿਆ ਉਹਨਾਂ ਠੇਕੇ ਤੇ ਚਾੜੀ ਹੈ 25 ਲੱਖ ਮਿਲ ਜਾਂਦਾ 50 ਕਿੱਲਿਆਂ ਦਾ 10 ਕਿੱਲਿਆਂ ਵਾਲਿਆਂ ਨੂੰ 5 ਲੱਖ ਰੁਪਈਆ ਮਿਲ ਜਾਂਦਾ ਠੇਕੇ ਤੇ ਚਾੜਦੀ ਆਪ ਖੇਤੀ ਕਰ ਲਏਗਾ 10 ਲੱਖ 10 ਕਮਾ ਲਏਗਾ ਪਰ ਰੋਜ਼ ਰੋਟੀ ਖਾਣੀ ਹੈ ਰੋਜ਼ ਪ੍ਰਸ਼ਾਦਾ ਛਕਣਾ ਹੈ ਜਿਹੜੀ ਚੀਜ਼ ਰੋਜ਼ ਕਰਨੀ ਹੈ ਧਿਆਨ ਉਹਦੇ ਉੱਤੇ ਦਿਓ ਜਿਹੜੀ ਚੀਜ਼ ਨੂੰ ਤੁਸੀਂ ਰੋਜ਼ ਵਰਤਣਾ ਹੈ ਉਹਦੇ ਉੱਤੇ ਧਿਆਨ ਦਿਓ ਤੇ ਇੱਕ ਗੱਲ ਹੋਰ ਕਵਾਂ ਜਿਹੜੇ ਬੰਦੇ ਤੁਹਾਨੂੰ ਜ਼ਿੰਦਗੀ 'ਚ ਬਹੁਤ ਖੁਸ਼ ਨਜ਼ਰ ਆਉਂਦੇ ਹਨ ਬਹੁਤ ਖੁਸ਼ ਉਹ ਨਿੱਕੀਆਂ ਨਿੱਕੀਆਂ ਰੋਜ਼ਮਰਾ ਦੀ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਚੀਜ਼ਾਂ ਵੱਲ ਬਹੁਤ ਧਿਆਨ ਦਿੰਦੇ ਆ ਕਈ ਵਾਰੀ ਕਹਿੰਦਾ ਬੰਦਾ ਫਲਾਣਾ ਬੰਦਾ ਬੜਾ ਵਧੀਆ ਬੋਲਦਾ, ਉਹਦਾ ਬੜਾ ਫੈਨ ਆ, ਉਹਦੀ ਘਰ ਵਾਲੀ ਤੇ ਉਹਦਾ ਰਿਲੇਸ਼ਨ ਵੇਖਿਓ, ਕਦੇ ਗੱਲਬਾਤ ਕਰਕੇ ਵੇਖਿਓ, ਉਹਨਾਂ ਨੇ ਰਿਸ਼ਤੇ ਨੂੰ ਪਹਿਲਾਂ ਸਾਂਭਿਆ, ਉਧਰੋਂ ਸਪੋਰਟ ਮਿਲ ਰਹੀ ਹੈ, ਫਿਰ ਵੇਖਿਓ ਗੱਲ ਫੇਰ ਕਰਦੇ, ਆਪਣੇ ਰਿਸ਼ਤੇ ਨੂੰ ਨੀ ਵਿਗੜਨ ਦਿੰਦੇ, ਹਿੱਲਣ ਨਹੀਂ ਦਿੰਦੇ। ਰਿਲੇਸ਼ਨਸ਼ਿਪ ਜਿਹੜੀ ਹੈ, ਜਿੱਥੇ ਰਿਲੇਸ਼ਨ ਹੈ ਉਹਨਾਂ ਦਾ, ਜਿੱਥੇ ਪਿਆਰ ਹੈ ਉਹਨਾਂ ਦਾ, ਜਿੱਥੇ ਕੰਫੀਡੈਂਸ ਮਿਲਣਾ, ਜਿੱਥੋਂ ਸਪੋਰਟ ਮਿਲਣੀ ਹੈ ਉਹਨਾਂ ਨੂੰ, ਉਹ ਨਹੀਂ ਹਿੱਲਣ ਦਿੰਦੇ, ਧਿਆਨ ਰੱਖਦੇ ਆ ਉਹਦਾ। ਉਧਰੋਂ ਜਦੋਂ ਖੁਸ਼ ਨੇ, ਉਧਰੋਂ ਠੀਕ ਨੇ, ਬਸ ਫਿਰ ਹਰ ਹਰ ਵੇਲੇ ਚੜ੍ਹਦੀ ਕਲਾ ਚ ਰਹਿੰਦੇ ਆ, ਨਿੱਕੀਆਂ ਨਿੱਕੀਆਂ ਚੀਜ਼ਾਂ ਬਰੀਕੀਆਂ। ਸਾਡੇ ਬੰਦੇ ਜੇ ਮਾੜਾ ਜਿਹਾ ਇਸ ਪਾਸੇ ਪੈ ਜਾਂਦੇ ਆ, ਉਹਨਾਂ ਨੂੰ ਸਾਰਾ ਕੁਝ ਭੁੱਲ ਜਾਂਦਾ, ਸੌਂਦਾ ਇਹ ਵੀ ਲੇਟ ਹੋ ਜਾਂਦਾ, ਉੱਠਦਾ ਵੀ ਲੇਟ ਹੋ ਜਾਂਦਾ, ਮੈਂ ਇੱਧਰੋਂ ਵੀ ਲੇਟ ਹੋ ਜਾਂਦਾ, ਬਸ ਉਹ ਸਾਰਾ ਕੁਛ ਹੀ ਵਿਗੜ ਜਾਂਦਾ। ਚੈਟਿੰਗ ਕਰਦਾ, ਗੱਲ ਕਰਦਾ, ਵਟਸਐਪ ਦੇ ਜਵਾਬ ਦਿੰਦਾ ਦਿੰਦਾ, ਮੈਨੂੰ ਤੇ ਦੋ ਹੀ ਵੱਜ ਜਾਂਦੇ, ਮੈਨੂੰ ਤੇ ਤਿੰਨ ਹੀ ਵੱਜ ਜਾਂਦੇ, ਇਹ ਨਹੀਂ। ਜਾਣਕਾਰ ਬੰਦਿਆਂ ਨੂੰ ਜਿਹਨਾਂ ਨੂੰ ਤੁਸੀਂ ਸੁਣਦੇ ਆ, ਤੁਸੀਂ ਕਹਿੰਦੇ ਵੀ ਅਸੀਂ ਫੈਨ ਆ, ਉਹਨਾਂ ਬੰਦੇ ਨੂੰ ਪੁੱਛ ਕੇ ਵੇਖਿਓ, ਇੱਕ ਮਿੰਟ ਇੱਧਰ ਉੱਧਰ ਥੋੜਾ ਫੋਨ ਦਿੰਦੇ ਅਗਲੇ, ਐ ਨਹੀਂ ਫੋਨ ਦਿੰਦੇ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇ ਰਸ ਲੈਣਾ ਹੈ ਤੇ ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ, ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ। ਮੈਂ ਕੱਲ ਵੀ ਗੱਲ ਕੀਤੀ ਸੀ ਨਾ ਵੀ ਗੁਰਬਾਣੀ, ਜਿਵੇਂ ਕਹਿੰਦੇ ਵੀ ਇਹ ਤੇ ਢੱਡਰੀਆਂ ਵਾਲੇ ਤੇ ਦੁਨੀਆਂ ਦੀਆਂ ਗੱਲਾਂ ਹੀ ਕਰੀ ਜਾਂਦੇ ਆ, ਤੇ ਮੈਂ ਕੱਲ ਵੀ ਕਿਹਾ ਸੀ ਵੀ ਗੁਰਬਾਣੀ ਚ ਉਹ ਸ਼ਬਦ ਦੱਸੋ ਜਿਹੜਾ ਦੁਨੀਆਂ ਦੇ ਵਿੱਚੋਂ ਗੱਲ ਨਾ ਹੋਈ ਹੋਵੇ। ਗੁਰਬਾਣੀ, ਗੁਰਬਾਣੀ ਉੱਤੋਂ ਕਿਤੋਂ ਆਈ ਹੈ? ਸੋਚੈ ਬੋਲੋ, ਸੋਚ ਨਾ ਹੋ ਜੇ ਸੋਚੀ, ਇਹ ਲੱਖ ਸ਼ਬਦ ਲੱਖਾਂ ਵਾਰੀ ਨਹਾਉਣਾ, ਸੋਚ ਨਹਾਉਂਦੇ ਲੋਕ ਕਿੱਥੇ ਆ? ਉੱਤੇ ਕਿਤੇ ਨਹਾਉਂਦੇ ਆ ਕਿ ਇੱਥੇ ਦੁਨੀਆਂ ਚ? ਇੱਥੇ ਹੀ ਹੈ, ਇੱਥੇ ਦਾ ਗਿਆਨ ਹੈ ਸਾਰਾ। ਤੇ ਗੁਰੂ ਸਾਹਿਬ ਸਾਡੀ ਜ਼ਿੰਦਗੀ ਸੁਧਾਰਦੇ ਆ, ਸਾਡੀ ਲਾਈਫ ਸੁਧਾਰਦੇ ਆ, ਇਹਨੂੰ ਮੈਨੇਜ ਕਰੋ, ਇਹਦੀ ਪਲੈਨਿੰਗ ਕਰੋ, ਇਹਦਾ ਰਸ ਲਓ, ਇਹਦਾ ਆਨੰਦ ਲਓ, ਇਹਦੀ ਇਹਦੀ ਨਿੱਕੀ ਨਿੱਕੀ ਚੀਜ਼ ਜਿਹੜੀ ਹੈ ਨਾ ਉਹਨੂੰ ਠੀਕ ਰੱਖੋ। ਤੇ ਵੀਰੋ ਭਰਾਵੋ, ਘਰ ਦੇ ਬਾਥਰੂਮ ਤੋਂ ਲੈ ਕੇ ਸੌਣ ਤੋਂ ਲੈ ਕੇ ਪਲੈਨਿੰਗ ਕਰੇਗਾ, ਜਦੋਂ ਖਾਣ ਤੋਂ ਲੈ ਕੇ ਪਲੈਨਿੰਗ ਕਰੇਗਾ, ਬਰੀਕੀ ਦੇ ਨਾਲ ਇੱਕ ਇੱਕ ਚੀਜ਼ ਦੀ ਪਲੈਨਿੰਗ ਕਰੇਗਾ, ਜਦੋਂ ਫਿਰ ਬਾਹਰ ਨਿਕਲੇਗਾ ਫਿਰ ਵੱਡੇ ਵੱਡੇ ਕੰਮਾਂ ਦੀ ਪਲੈਨਿੰਗ ਵੀ ਤਾਂ ਹੀ ਆਉਣੀ ਹੈ। ਨਿੱਕੀ ਨਿੱਕੀ ਪਲੈਨਿੰਗ ਕਰਨ ਦੇ ਵਿੱਚੋਂ ਹੀ ਇਹ ਸੁਭਾਅ ਬਣਨਾ, ਅੱਗੇ ਅੱਗੇ ਪਲੈਨਿੰਗ ਕਰਨ ਦਾ ਨਜ਼ਾਰਾ ਹੀ ਫੇਰ ਆਉਣਾ, ਜ਼ਿੰਦਗੀ ਦਾ ਰਸ ਹੀ ਫੇਰ ਆਉਣਾ। ਤਾਂ ਕਰਕੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ
ਮੈਂ
ਪਾਇਆ। ਖੁਸ਼ ਰਹਿਣਾ, ਆਨੰਦ ਚ ਰਹਿਣਾ, ਸੱਚਾ ਗਿਆਨ ਮਿਲ ਗਿਆ। ਤਾਂ ਕਰਕੇ ਜਿੰਨਾ ਮਰਜ਼ੀ ਵਰਤ ਲਓ, ਆ ਐਸਾ ਖਜ਼ਾਨਾ ਇਹਨੇ ਮੁੱਕਣਾ ਨਹੀਂ, ਟੋਟ ਨਹੀਂ ਆਉਣੀ ਕਦੇ, ਵੱਧਦਾ ਹੀ ਜਾਂਦਾ, ਜਿੰਨਾ ਮਰਜ਼ੀ ਲੈ ਲਓ। ਤੇ ਇਸ ਕਰਕੇ ਜਿਹੜੇ ਹੁਣ ਆਪਾਂ ਭਗਤ ਨਾਮਦੇਵ ਜੀ ਦਾ ਆ ਸ਼ਬਦ ਆਪਾਂ ਹੁਣ ਮੈਂ ਹੁਣ ਸ਼ਬਦ ਪੜ੍ਹਨ ਲੱਗਿਆ, ਧਿਆਨ ਨਾਲ ਆਪ ਜੀ ਨੇ ਸਮਝੀ ਜਾਣਾ। ਵੇਖਿਓ ਸ਼ੁਰੂ ਵਾਲੀਆਂ ਜਿਹੜੀਆਂ ਪੰਕਤੀਆਂ ਨੇ, ਰੇ ਜਿਹਬਾ ਕਰੋ ਸੱਤ ਖੰਡ ਜਾਮ ਨਾ ਉਚਰਸ ਸ਼੍ਰੀ ਗੋਬਿੰਦ। ਕਹਿੰਦੇ ਤੂੰ ਗੋਬਿੰਦ, ਗੋਬਿੰਦ ਨੂੰ ਉਚਰਦੀ ਨਹੀਂ, ਗੋਬਿੰਦ ਨੂੰ ਜਦੋਂ ਤੂੰ ਉਚਰਦੀ ਨਹੀਂ ਤੇ ਯਾਦ ਨਹੀਂ ਕਰਦੀ, ਤੇ ਮੈਂ ਤੇਰਾ ਖੰਡ ਖੰਡ ਕਰ ਦੇਣਾ, ਤੇਰੇ ਸੱਤ ਟੁਕੜੇ ਜੀਵ ਨੂੰ ਕਹਿੰਦੇ ਕਰ ਦੇਣਾ, ਉਹਦੀ ਸਿਫਤ ਨਹੀਂ ਕਰਦੀ। ਤੇ ਹੁਣ ਤੁਸੀਂ ਜੇ ਇਸ ਸ਼ਬਦ ਨੂੰ ਪੜ੍ਹਨਾ ਹੈ ਨਾ, ਇਹਦੀ ਸਭ ਤੋਂ ਲਾਸਟ ਪੰਕਤੀ ਜਿਹੜੀ ਸ਼ਬਦ ਦੀ ਹੈ ਨਾ, ਉਹ ਹੈ ਹੁਣ ਗੋਬਿੰਦ ਕੌਣ ਹੈ? ਭਗਤ ਨਾਮਦੇਵ ਜੀ ਨੂੰ ਪੁੱਛਦੇ ਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸਾਰੇ ਪਾਸੇ ਗੋਬਿੰਦ ਹੈ। ਫਿਰ ਜੀਵ ਤੂੰ ਵਡਿਆਈ ਕਿਹਦੀ ਕਰਨੀ ਹੈ ਭਲਾ? ਆ ਸਾਰੇ ਪਾਸੇ ਫੈਲਿਆ ਹੋਇਆ ਕੁਦਰਤ ਦਾ ਸਿਸਟਮ, ਕੁਦਰਤ ਦਾ ਵਿਧਾਨ, ਇਹਨੂੰ ਵਾਹ ਵਾਹ ਕਹਿਣਾ, ਇਹ ਕਮਾਲ ਦਾ ਕਹਿਣਾ, ਇਹਨੂੰ ਕਹਿਣ ਦੀ ਗੱਲ ਹੈ। ਹੁਣ ਸਾਡੇ ਵਾਲਿਆਂ ਨੇ ਜਦੋਂ ਆ ਪੰਕਤੀਆਂ ਪਾਉਣੀਆਂ, ਰੇ ਜਿਹਬਾ ਤੂੰ ਨਾਮ ਨਹੀਂ ਜਪਦੀ, ਉਹਨਾਂ ਨੇ ਫਿਰ ਉਹਨੂੰ ਉਧਰਲੇ ਪਾਸੇ ਨੂੰ ਲੈ ਜਾਣਾ, ਜ਼ੋਰ ਜ਼ੋਰ ਨਾਲ ਨਾਮ ਜਪਿਆ ਕਰ, ਜ਼ੋਰ ਲਾਇਆ ਕਰ, ਰਾਤ ਸਾਰੀ ਬਹਿ ਕੇ ਜਪਿਆ ਕਰ, ਸਾਰੀ ਸਾਰੀ ਰਾਤ ਲੱਗਿਆ ਰਿਹਾ ਕਰ, ਹਰ ਵੇਲੇ ਲੱਗਾ ਰਿਹਾ ਕਰ, ਉਹਦਾ ਅਰਥ ਇੱਦਾਂ ਕਰਦੇ ਆ। ਪਰ ਹੁਣ ਜੇ ਆਪਾਂ ਕਹਾਂਗੇ ਨਾ, ਲਾਸਟ ਪੰਕਤੀ ਹੈ, ਪ੍ਰਣਵੈ ਨਾਮ ਦਿਓ ਇਹ ਕਰਨਾ, ਅਨੰਤ ਰੂਪ ਤੇਰੇ ਨਾਰਾਇਣ, ਅਨੰਤ ਰੂਪ ਤੇਰੇ, ਲਾਸਟ ਪੰਕਤੀ ਵੇਖੋ ਸ਼ਬਦ ਦੀ, ਅਨੇਕਾਂ ਹੀ ਰੂਪ ਨੇ ਤੇਰੇ ਨਾਰਾਇਣ, ਹੇ ਰੱਬਾ ਜਿਸ ਦੀ ਸਿਫਤ ਦੀ ਗੱਲ ਕੀਤੀ ਜਾ ਰਹੀ ਹੈ ਉਹ ਸਾਰੇ ਰੂਪਾਂ ਵਿੱਚ ਹੈ, ਜਿੰਨੇ ਰੂਪ ਨੇ ਉਸੇ ਦੇ ਨੇ, ਸਹਿਸਤਵ ਨੈਣ ਨੰਦ ਨੈਣ ਹੈ ਤੋ। ਸਾਰੀਆਂ ਅੱਖਾਂ ਤੇਰੀਆਂ ਨੇ, ਕੋਈ ਵੀ ਅੱਖ ਤੇਰੀ ਨਹੀਂ। ਜਦੋਂ ਨਿਰਗੁਣ ਦੇ ਰੂਪ ਚ ਵੇਖਦਾ ਕੋਈ ਅੱਖ ਨਹੀਂ, ਜਦੋਂ ਸਰਗੁਣ ਦੇ ਰੂਪ ਵਿੱਚ ਵੇਖਦਾ ਸਾਰੀਆਂ ਹੀ ਅੱਖਾਂ ਤੇਰੀਆਂ। ਨਿਰਗੁਣ ਆਪ ਸਰਗੁਣ ਪਿਓਹੀ, ਕਲਾ ਧਾਰ ਜਿਨ ਸਗਲੀ ਇੱਕੋ ਹੀ ਹੈ। ਸਮੁੰਦਰ ਕੱਲਾ ਵੇਖਦਾ ਤਾਂ ਸਰ ਨਿਰਗੁਣ ਹੈ, ਲਹਿਰਾਂ ਦੇ ਰੂਪ ਵਿੱਚ ਵੇਖਦਾ ਤੇ ਸਰਗੁਣ ਹੈ। ਇੱਕ ਊਰਜਾ ਇੱਕ ਐਨਰਜੀ ਹੈ, ਬਿਨਾਂ ਸ਼ੇਪ ਤੋਂ ਦਿਸਦੀ ਹੈ ਤੇ ਨਿਰਗੁਣ ਹੈ, ਸ਼ੇਪ ਵਿੱਚ ਨਜ਼ਰ ਆਉਂਦੀ ਹੈ ਤੇ ਸਰਗੁਣ ਹੈ, ਇੱਕੋ ਹੀ ਹੈ। ਕਰਨ ਕਾਰਨ ਪ੍ਰਭ ਇੱਕ ਹੈ, ਤਾਂ ਕਰਕੇ ਇੱਥੇ ਕਹਿੰਦੇ ਅਨੰਤ ਰੂਪ ਤੇਰੇ ਨਾਰਾਇਣ, ਅਨੰਤ ਰੂਪ ਨੇ ਤੇਰੇ, ਸਾਰੇ ਰੂਪ ਤੇਰੇ ਨੇ। ਹੁਣ ਜੇ ਸ਼ਬਦ ਨੂੰ ਸ਼ੁਰੂ ਤੋਂ ਫਿਰ ਦੇਖੋਗੇ, ਜਦੋਂ ਆਪਾਂ ਪੜਾਂਗੇ ਰੇ ਜਿਹਬਾ ਕਰੋ ਸੱਤ ਖੰਡ ਜਾਮ ਨਾ ਉਚਰਸ ਸ਼੍ਰੀ ਗੋਬਿੰਦ, ਆ ਜਿਹੜਾ ਫੈਲਿਆ ਜੇ ਇਹਦੀ ਉਚਰਦਾ ਨਹੀਂ, ਸਿਫਤ ਨਹੀਂ ਕਰਦਾ ਤੇ ਕੀ ਫਾਇਦਾ ਹੋਇਆ। ਜੇ ਜੀਭ ਤੂੰ ਇਹਦੀ ਗੱਲ ਕਰਿਆ ਕਰ, ਇਹਦੀ ਸਿਫਤ ਕਰਿਆ ਕਰ। ਹੁਣ ਜਿਹੜੇ ਰੱਬ ਦੀਆਂ ਗੱਲਾਂ ਕਰਦੇ ਆ, ਨਾ ਵੇਖਿਆ ਨਾ ਪਤਾ, ਪਰ ਆਹ ਜਿਹੜਾ ਸਾਹਮਣੇ ਫੈਲਿਆ ਹੋਇਆ ਤੇ ਨਜ਼ਰ ਆ ਰਿਹਾ ਨਾ, ਜਿਹਦੇ ਚ ਅਸੀਂ ਸਾਹ ਲੈ ਰਹੇ ਹਾਂ, ਜਿਹੜਾ ਸਾਡੇ ਚ ਹੈ, ਅਸੀਂ ਜਿਹਦੇ ਵਿੱਚ ਆ, ਇਹ ਰੱਬ ਤੇ ਸਾਰੇ ਇਹਦੀ ਸ਼ਕਤੀ ਤੇ ਸਾਹਮਣੇ ਵਿਖਾ ਸਕਦਾ ਹੈ। ਇਹਦਾ ਰੂਪ ਸੂਰਜ ਹੈ ਜਿਹੜਾ ਸਵੇਰੇ ਚੜ੍ਹਨਾ, ਇਸੇ ਦਾ ਰੂਪ ਹੈ ਚੰਦਰਮਾ ਜਿਹੜਾ ਬਾਹਰ ਨਜ਼ਰ ਆ ਰਿਹਾ, ਇਸੇ ਦਾ ਰੂਪ ਹਵਾ ਹੈ, ਇਸੇ ਦਾ ਰੂਪ ਆਪਾਂ ਸਾਰੇ ਹਾਂ, ਇਹ ਤੇ ਸਾਹਮਣੇ ਨਜ਼ਰ ਆਉਂਦਾ ਹੈ। ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ, ਸਾਹਮਣੇ ਨਜ਼ਰ ਆਉਂਦਾ ਹੈ। ਇਹਦੀ ਗੱਲ ਕਰੀਏ, ਇਹਦੀ ਸਿਫਤ ਕਰੀਏ, ਇਹ ਸਿਫਤ ਕਰਨ ਯੋਗ ਹੈ, ਇਹਦਾ ਸਿਫਤ ਕਰਕੇ ਨਜ਼ਾਰਾ ਵੀ ਆਉਂਦਾ, ਆਨੰਦ ਵੀ ਆਉਂਦਾ, ਖੇੜਾ ਆਉਂਦਾ। ਜਦੋਂ ਫੈਲੀ ਹੋਈ ਕੁਦਰਤ ਦੀ ਗੱਲ ਕਰਦੇ ਹਾਂ ਤੇ ਆਨੰਦ ਆਉਂਦਾ, ਖੁਸ਼ੀ ਹੁੰਦੀ, ਸਵਾਦ ਆ ਜਾਂਦਾ। ਤਾਂ ਕਰਕੇ ਲੋ ਪੰਗਤੀਆਂ ਸੁਣ ਲਓ,
ਰੇ ਜਿਹਬਾ ਕਰੋ ਸਤਖੰਡ ਜਾਮ ਨਾ ਉਚਰਸ ਸ਼੍ਰੀ ਗੋਬਿੰਦ, ਰੰਗੀਲੇ ਜਿਹਬਾ ਹਰ ਕੈ ਨਾਏ, ਸੋ ਰੰਗ ਰੰਗੀਲੇ ਹਰ ਹਰ ਪਿਆਏ।
ਜੀਵ ਨੂੰ ਰੰਗ ਲਿਆ ਕਹਿੰਦਾ, ਮੈਂ ਤੇ ਜੀਵ ਨੂੰ ਰੰਗ ਲਿਆ, ਉਹਦੀ ਸਿਫਤ ਕਰਕੇ, ਫੈਲੇ ਦੀ ਸਿਫਤ ਕਰਕੇ। ਜਿਹੜਾ ਇੱਕ ਰਸ ਵਿਆਪਕ ਹੈ ਉਹਦੀਆਂ ਗੱਲਾਂ ਕਰਦੇ ਆ, ਜੀਵ ਰੰਗੀ ਗਈ, ਤੇ ਜਿਹੜਾ ਉਹਦੀ ਗੱਲ ਕਰਦਾ ਹੈ ਸੱਚ ਦੀ, ਜੀਵ ਦੇ ਸੱਚ ਆ ਗਿਆ ਤੇ ਬਸ। ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਕਿ ਇਹ ਤੇ ਫਿਰ ਮਹਿੰਗਾ ਵੀ ਪੈਂਦਾ, ਜੇ ਉਹਦੀ ਗੱਲ ਕਰਨੀ ਹੈ ਤੇ ਉਹ ਸੱਚ ਹੈ, ਫਿਰ ਜੀਵ ਤੇ ਸੱਚ ਆ ਜਾਣਾ, ਫਿਰ ਆਪ ਨੂੰ ਨਜ਼ਾਰਾ ਆਉਣਾ। ਕਈਆਂ ਨੇ ਔਖੇ ਹੋਣਾ, ਲੋਕ ਔਖੇ ਹੋਣ ਲੱਖ ਵਾਰੀ ਹੋਣ, ਪਰ ਆਖਾਂ ਜੀਵਾਂ ਵਿਸਰੈ ਮਰ ਜਾਓ, ਆਪਣੇ ਆਪ ਨੂੰ ਨਜ਼ਾਰਾ ਬਹੁਤ ਆਊਗਾ, ਆਪਣੇ ਆਪ ਨੂੰ ਸਵਾਦ ਬਹੁਤ ਆਊ। ਜਦੋਂ ਫੈਲੇ ਦੀ ਸਿਫਤ ਕਰਦੇ ਹਾਂ, ਸੱਚ ਤੇ ਖੜ ਜਾਂਦੇ ਹਾਂ, ਆਪਣੇ ਆਪ ਨੂੰ ਸਵਾਦ ਬਹੁਤ ਆਏਗਾ। ਹੁਣ ਇਹ ਭਗਤੀ ਜਿਹੜੀ ਦੱਸਦੇ ਹੈ ਵੀ ਏਦਾਂ ਅੱਖਾਂ ਬੰਦ ਕਰਕੇ ਬੈਠਿਆ ਜਾਂਦਾ ਹੁੰਦਾ, ਤੇ ਮੈਂ ਅੱਗੇ ਵੀ ਗੱਲ ਕਰਦਾ ਰਿਹਾ, ਦੀਵਾਨ ਚੱਲਦੇ ਹੁੰਦੇ ਸੀ ਜਦੋਂ, ਉਦੋਂ ਮੈਂ ਕਹਿੰਦਾ ਰਿਹਾ ਵੀ ਬਾਣੀ ਚ ਆਉਂਦਾ ਹੈ, ਪਾਪੀ ਭਗਤ ਨਾ ਭਾਵੇ ਹਰ ਪੂਜਾ ਨਾ ਸਹਾਏ, ਮਾਖੀ ਚੰਦਨ ਪਰ ਹਰੈ ਜਿਹੇ ਬੇਗੰਧ ਤਹਿ ਜਾਏ। ਕਹਿੰਦੇ ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ। ਹੁਣ ਆਪਣੇ ਦੇ ਆਪਣੇ ਵਿੱਚ ਆਪਾਂ ਸਾਰੇ ਬੰਦੇ ਬਹਿ ਕੇ ਆਖੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਭਾਵੇਂ 2 ਘੰਟੇ ਕਰੀ ਜਾਓ, ਇੱਥੇ ਪਾਪ ਕਰਨ ਵਾਲੇ ਨੂੰ ਕੀ ਪ੍ਰੋਬਲਮ ਹੈ ਉਹਦੇ ਨਾਲ, ਆਰਾਮ ਨਾਲ ਉਹਨੇ ਵੀ ਨਾਲ ਕਰਨ ਲੱਗਣ, ਮੈਂ ਵੀ ਕਰਦਾ। ਪਰ ਜੇ ਸੱਚ ਸੁਣਾਉਣ ਲੱਗ ਜਾਈਏ ਵੀ ਦੋ ਨੰਬਰ ਦਾ ਕੰਮ ਛੱਡ ਦਿਓ, ਆਹ ਗਲਤ ਹੈ ਆਹ ਗਲਤ ਹੈ, ਫਿਰ ਉਹਨੂੰ ਚੰਗਾ ਥੋੜਾ ਲੱਗਣਾ ਆਪਣਾ ਦੀਵਾਨ, ਉਹਨੂੰ ਤੇ ਅਸਲ ਵੱਟੀਆਂ ਲੱਗਣੀਆਂ ਨੇ ਵੀ ਛੇਤੀ ਬਾਹਰ ਚਲੀਏ। ਭਗਤੀ ਦਾ ਅਸਲ ਅਰਥ ਹੈ ਸੱਚ, ਰਿਐਲਿਟੀ, ਉਹ ਭਗਤੀ, ਅਸਲ ਭਗਤੀ। ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ। ਮੈਂ ਫਿਰ ਪੁੱਛਦਾ, ਸੁਣੋ, ਆਪਣੇ ਇਲਾਕੇ ਦਾ MLA ਹੈ, ਉਹਦੇ ਘਰੇ ਆਪਾਂ ਨਾਮ ਜਪਣ ਦਾ ਟਾਈਮ ਰੱਖ ਲਈਏ ਵੀ ਤੇਰੇ ਘਰੇ ਨਾਮ ਜਪਣਾ, ਵਾਹਿਗੁਰੂ ਵਾਹਿਗੁਰੂ ਕਰਾਂਗੇ, ਹੋਰ ਕੋਈ ਗੱਲ ਨਹੀਂ ਕਰਨੀ। ਉਹ ਕਹੇਗਾ ਆਓ ਜੀ ਆਇਆਂ ਨੂੰ ਮੇਰਾ ਟੱਬਰ ਵੀ ਤੇ ਮੈਂ ਵੀ ਨਾਲ ਬਹਿ ਕੇ ਨਾਮ ਜਪਾਂਗਾ। ਉਹਨੂੰ ਭਗਤੀ ਤੋਂ ਕੋਈ ਪ੍ਰੋਬਲਮ ਹੈ? ਬੋਲੋ, ਨਹੀਂ ਹੋ ਸਕਦੀ। ਉਹਨੇ ਕਹਿਣਾ ਬਹੁਤ ਵਧੀਆ ਭਗਤੀ ਕਰਦੇ ਹੋ, ਨਾਮ ਜਪੋ, ਵਾਹ ਜੀਵਾ ਨਜ਼ਾਰਾ ਹੀ ਆ ਗਿਆ। ਪਰ ਆਪਾਂ ਫਿਰ ਭਗਤੀ ਦੂਜੀ ਉਹਨੂੰ ਇਹ ਕਹਿੰਦੇ ਹਾਂ, ਸਾਨੂੰ ਸਮਝ ਆ ਗਈ ਵੀ ਭਗਤੀ ਦਾ ਮਤਲਬ ਹੈ ਸੱਚ ਬੋਲਣਾ, ਤੇ ਅਸੀਂ ਘੰਟਾ 2 ਘੰਟੇ ਕਥਾ ਕਰਨੀ ਹੈ ਹੁਣ ਦੇ ਹਾਲਾਤਾਂ ਤੇ। ਉਹਨੇ ਕਹਿਣਾ ਰਹਿਣ ਨਹੀਂ ਦਿਓ, ਤੁਸੀਂ ਕਿਤੇ ਮੈਨੂੰ ਜਿਹਾ ਹਿਸਾਬ ਪੁੱਛ ਲਿਓ, ਆਹ ਭਗਤੀ ਥੋੜਾ ਬਰਦਾਸ਼ਤ ਹੋ, ਇਹ ਭਗਤੀ ਹੈ ਪਾਪੀ ਭਗਤ ਨਾ ਭਾਵੇ। ਤਾਂ ਕਰਕੇ ਜਿਹੜੇ ਆਹ ਭਗਤ ਨੇ ਅੱਖਾਂ ਬੰਦ ਕਰਨ ਵਾਲੇ, ਨਾਮ ਜਪਣ ਵਾਲੇ, ਇਹਨਾਂ ਨੂੰ ਕੋਈ ਤੰਗ ਨਹੀਂ ਕਰਦਾ। ਪਰ ਜੇ ਸੱਚ ਬੋਲਣ ਵਾਲੀ ਭਗਤੀ ਸ਼ੁਰੂ ਕਰੋਗੇ ਤਵੀਆਂ ਫਿਰ ਆਉਣਗੀਆਂ, ਦੇਗਾਂ 'ਚ ਫਿਰ ਉਬਾਲੇ ਦੇਣਗੇ। ਸੌ ਸੌ ਪਾਠ ਕਰੀ ਜੋ ਕੋਈ ਨਹੀਂ ਪੁੱਛਦਾ, ਜਿੱਦਾਂ ਮਰਜ਼ੀ ਧੰਦਾ ਚਲਾਈ ਜੋ ਕੋਈ ਪ੍ਰੋਬਲਮ ਨਹੀਂ, ਪਰ ਤੁਸੀਂ ਸੱਚ ਬੋਲਣ ਵਾਲੀ ਭਗਤੀ ਕੀਤੀ ਨਹੀਂ ਤੇ ਖਲਾਰਾ ਪਿਆ ਨਹੀਂ। ਇਹ ਭਗਤੀ ਹੈ, ਇਹ ਜੀਵ ਨੇ ਕਰਨੀ ਹੈ। ਕਹਿੰਦੇ ਤੇਰੇ ਕਰਦਿਆਂ ਟੁਕੜੇ ਟੁਕੜੇ, ਭਗਤ ਨਾਮਦੇਵ ਜੀ ਕਹਿੰਦੇ ਮੇਰੀ ਇਹ ਜੀਭੇ ਜੇ ਸੱਚ ਨਾ ਬੋਲੇ, ਮੇਰਾ ਤੇ ਜੀ ਕਰਦਾ ਤੇਰੇ ਟੁਕੜੇ ਟੁਕੜੇ ਕਰਦੇ। ਤੂੰ ਜੀਵ ਮੇਰੀ, ਮੈਨੂੰ ਤੇ ਚੰਗੀ ਨਹੀਂ ਲੱਗਦੀ ਤੂੰ, ਇਹ ਤੂੰ ਗੁੰਗਾ ਹੀ ਚੰਗਾ ਸੀ। ਸੰਤ ਮਿਲੈ ਕਿਛ ਸੁਣੀਐ ਕਹੀ ਹੈ, ਮਿਲੈ ਅਸੰਤ ਮਸਤ ਕਰ ਰਹੀ ਹੈ। ਤੂੰ ਬੋਲ ਕੁਛ ਤੇ ਆਪਣੀ ਜੀਭ ਨੂੰ ਕਹਿੰਦੇ ਤੇਰੇ ਤੇ ਟੁਕੜੇ ਟੁਕੜੇ ਕਰਦੇ ਆ ਜੇ ਤੂੰ ਨਾ ਸੱਚ ਬੋਲੇ। ਹੁਣ ਤੇ ਸ਼ੁਕਰ ਹੈ ਵੀ ਤੂੰ ਠੀਕ ਚੱਲਦੀ ਹੈ। ਜੇ ਰੰਗੀਲੇ ਜਿਹਬਾ ਹਰ ਕੈ ਨਾਏ, ਸੋ ਰੰਗ ਰੰਗੀਲੇ ਹਰ ਹਰ ਧਿਆਏ। ਕਹਿੰਦੇ ਤੂੰ ਰੰਗ ਚ ਰੰਗੀ ਹੋਈ ਹੈ ਤਾਂ ਮੈਨੂੰ ਚੰਗੀ ਲੱਗਦੀ ਹੈ, ਸ਼ੁਕਰ ਹੈ। ਜੇ ਨਾ ਰੰਗੀ ਹੋਈ ਹੁੰਦੀ ਫਿਰ ਤੇ ਟੁਕੜੇ ਟੁਕੜੇ ਕਰ ਦਿੰਦਾ ਤੇਰੇ ਮੈਂ। ਜੇ ਨਾ ਮੈਂ ਜੀਭ ਤੋਂ ਸੱਚ ਬੋਲਦਾ ਤੇ ਟੁਕੜੇ ਟੁਕੜੇ ਕਰ ਦਿੰਦਾ, ਭਗਤ ਨਾਮਦੇਵ ਸਾਹਿਬ ਕਹਿੰਦੇ ਆ। ਤੇ ਜੇ ਭਰਾਵੋ ਮੇਰਿਓ, ਹਰ ਇੱਕ ਬੰਦਾ ਸੱਚ ਤੇ ਖੜ ਜੇ, ਨਾਮਦੇਵ ਜੀ ਦਾ ਚੇਲਾ ਬਣ ਜਾਏ, ਕੋਈ ਗੁਰੂ ਨਾਨਕ ਦਾ ਬਣ ਜਾਏ, ਸੱਚ ਬੋਲੀਏ ਸੱਚ ਬੋਲੀਏ ਸੱਚ ਬੋਲੀਏ, ਤੇ ਗਲਤੀ ਕਰ ਹੀ ਨਹੀਂ ਸਕਦਾ ਕੋਈ ਸੱਚ ਬੋਲਣ ਦੀ। ਅਗਲਾ ਲੀਡਰ ਫੀਡਰ ਤੇ ਸਾਰੇ ਮਗਰ ਮਗਰ ਭੱਜੇ ਫਿਰਨਗੇ। ਅਗਲ ਜਨਤਾ ਸੱਚ ਬੋਲਣ ਲੱਗ ਗਈ ਜੀ, ਪਿੰਡ 'ਚ ਗਏ ਸੀ ਗਲ ਪੈ ਗਏ, ਜਦੋਂ ਗੱਲ ਕੀਤੀ ਗਲ ਪੈ ਗਏ, ਸੱਚ ਸੱਚ ਸਾਡੀ ਜ਼ਿੰਦਗੀ 'ਚ ਆਇਆ ਨਹੀਂ, ਤੇ ਫਿਰ ਬਦਲਾਵ ਆ ਸਕਦਾ। ਪਰ ਬਹੁ ਗਿਣਤੀ ਝੂਠਿਆਂ ਦੀ ਹੈ, ਬਹੁ ਗਿਣਤੀ ਸਮਝੌਤਾਵਾਦੀਆਂ ਦੀ ਹੈ, ਬਹੁ ਗਿਣਤੀ ਚਾਪਲੂਸਾਂ ਦੀ ਹੈ, ਬਹੁ ਗਿਣਤੀ ਏਦਾਂ ਦੀ ਹੈ। ਇਸੇ ਕਰਕੇ ਲੀਡਰ ਵੀ ਸਾਡੇ ਬਹੁ ਗਿਣਤੀ ਵਰਗੇ ਹੀ ਹੈ, ਤੇ ਅਸੀਂ ਸੱਚ ਬੋਲਣ ਤੇ ਕਾਇਮ ਹੋ ਜਾਈਏ ਵੀ ਅਸੀਂ ਕਾਇਮ ਹੋਣਾ, ਖੜਨਾ ਹੈ, ਆਪ ਨੂੰ ਵੀ ਨਜ਼ਾਰਾ ਆਉਣਾ ਭਰਾਵੋ, ਤੇ ਸਮਾਜ ਬਦਲੇਗਾ ਵੀ ਫੇਰ। ਇਹਨੂੰ ਭਗਤੀ ਕਹਿੰਦੇ ਆ ਜਿਹੜੀ ਆਪਾਂ ਭਗਤੀ ਕਰਨੀ ਹੈ। ਪਾਪੀ ਭਗਤ ਨਾ ਭਾਵੇ, ਜਿਹੜੀ ਭਗਤੀ ਪਾਪੀਆਂ ਨੂੰ ਪਸੰਦ ਨਹੀਂ ਆਉਣੀ ਉਹ ਭਗਤੀ ਆਪਾਂ ਕਰਨੀ ਹੈ। ਪਾਪੀਆਂ ਨੂੰ ਕਿਹੜੀ ਭਗਤੀ ਪਸੰਦ ਨਹੀਂ ਆਉਂਦੀ? ਵਾਹਿਗੁਰੂ 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 ਵਾਹਿਗੁਰੂ, ਰਾਮ 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 ਵਾਲੀ, ਜਾਂ ਸੱਚ ਬੋਲਣ ਵਾਲੀ? ਸੱਚ ਬੋਲਣ ਵਾਲੀ। ਤੇ ਆਪਾਂ ਭਗਤੀ ਕਰਨੀ ਹੈ ਸੱਚ ਕਹਿਣਾ, ਨਜ਼ਾਰਾ ਬੜਾ ਲਏ, ਸਵਾਦ ਬਹੁਤ ਆਪਣੇ ਆਪ। ਅੱਛਾ, ਰੰਗੀਲੇ ਜਿਹਬਾ ਹਰ ਕੈ ਨਾਏ, ਸੋ ਰੰਗ ਰੰਗੀਲੇ ਹਰ ਹਰ ਧਿਆਏ ਰਹਾਓ। ਅਗਲੀ ਪੰਕਤੀ,
ਮਿਥਿਆ ਜਿਹਬਾ ਅਵਰੇ ਕਾਮ, ਨਿਰਵਾਣ ਪਦ ਇੱਕ ਹਰ ਕੋ ਨਾਮ।
ਮਿਥਿਆ ਜਿਹਬਾ ਅਵਰੇ ਅਵਰੇ ਕਾਮ, ਕਹਿੰਦੇ ਜਿਹੜੇ ਹੋਰ ਕੰਮ ਤੂੰ ਜੀਭੇ ਕਰਦੀ ਹੈ ਨਾ, ਹੋਰ ਕੰਮ ਕਿਹੜੇ ਕਰਦੀ? ਚਾਪਲੂਸੀਆਂ ਕਰਦੀ ਹੈ, ਸੱਚ ਨੂੰ ਝੂਠ ਬਣਾ ਕੇ ਪੇਸ਼ ਕਰਦੀ ਹੈ, ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਦੀ ਹੈ, ਇਹ ਤੇਰਾ ਕੰਮ ਜਿਹੜਾ ਇਹ ਠੀਕ ਨਹੀਂ। ਕਿੰਨੇ ਬੰਦੇ ਅੱਜ ਕੱਲ੍ਹ ਪ੍ਰਚਾਰਕ ਕਈਆਂ ਨੂੰ ਵੇਖੀਦਾ, ਉਹਨਾਂ ਨੂੰ ਸਾਰਾ ਪਤਾ ਹੈ ਪਰ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਦੇ ਆ। ਬਾਬਿਆਂ ਦੇ ਡੇਰਿਆਂ ਤੇ ਪ੍ਰਚਾਰਕ ਬੋਲਦੇ ਆ ਜਾ ਕੇ, ਬਾਬਾ ਜੀ ਦੇ ਸਿਰ ਤੇ ਹੱਥ ਰੱਖਿਆ, ਭਾਈ ਵੇਖੋ ਕਿਰਪਾ ਹੋ ਗਈ, ਪਤਾ ਨਹੀਂ ਕਿੰਨੇ ਕੁ ਲੋਕਾਂ ਦੀਆਂ ਬਿਮਾਰੀਆਂ ਠੀਕ ਕੀਤੀਆਂ। ਬਾਬਾ ਜੀ ਐਂ ਕਰਦੇ ਸੀ, ਬਾਬਾ ਜੀ ਐਂ ਕਰਦੇ ਸੀ, ਤੇ ਮੁੜ ਕੇ ਗੱਲਾਂ ਪਤਾ ਕਰਦਾ ਵੀ ਬਾਬਾ ਜੀ ਦੀ ਮੌਤ ਕਿਵੇਂ ਹੋਈ ਸੀ, ਕਹਿੰਦੇ ਸ਼ੂਗਰ ਵਧ ਗਈ ਸੀ, ਆਪ ਸ਼ੂਗਰ ਨਾਲ ਮਰਿਆ ਸੀ, ਫਲਾਣੇ ਦਾ ਕੈਂਸਰ ਠੀਕ ਕਰਤਾ, ਫਲਾਣੇ ਦਾ ਕਰਤਾ। ਬਾਬਾ ਜੀ ਨੂੰ ਕਿਉਂ ਹੋਇਆ ਸੀ? ਕਹਿੰਦੇ ਬਸ ਮਾੜਾ ਜਿਹਾ ਕੈਂਸਰ ਹੀ ਹੋਇਆ ਸੀ, ਬੜੂ ਡਰਦੇ ਡਰਦੇ ਜੇ ਦੱਸਿਆ। ਤੇ ਫਿਰ ਜੇ ਪੁੱਛੋ ਵੀ ਕੈਂਸਰ, ਅੱਛਾ, ਫਿਰ ਕਹਿਣਗੇ ਨਹੀਂ ਨਹੀਂ ਬਾਬਾ ਜੀ ਨੂੰ ਕੈਂਸਰ ਥੋੜਾ ਸੀ, ਉਹਦੇ ਇੱਕ ਬੰਦਾ ਆਇਆ ਕਹਿੰਦਾ ਮੈਨੂੰ ਕੈਂਸਰ ਹੈ, ਬਾਬਾ ਜੀ ਨੇ ਉਹਦਾ ਕੈਂਸਰ ਆਪਣੇ ਦੇ ਲੈ ਲਿਆ, ਫੋੜੇ ਹੋਏ ਸੀ ਉਹ ਵੀ ਆਪਣੇ ਦੇ ਲੈ ਲਿਆ, ਮਤਲਬ ਸਾਰਾ ਕੁਝ ਆਪਣੇ ਤੇ ਲੈ ਲਿਆ। ਤੇ ਮੈਂ ਹੱਸਦਾ ਸੀ, ਮੈਂ ਕਿਹਾ ਜਿਹੜੇ ਹਿਸਾਬ ਨਾਲ ਬਾਬਿਆਂ ਕੋਲ ਬੰਦੇ ਆਉਂਦੇ ਆ, ਜੇ ਸਾਰਿਆਂ ਦੀਆਂ ਬਿਮਾਰੀਆਂ ਇਹ ਆਪ ਲੈਂਦੇ ਨੇ, ਹੁਣ ਨੂੰ ਤੇ ਕਚੂੰਬਰ ਨਿਕਲ ਜਾਂਦਾ, ਫਿਰ ਤੇ ਬਚਣਾ ਹੀ ਕੱਖ ਨਹੀਂ ਸੀ। ਜਿੰਨੀਆਂ ਬਿਮਾਰੀਆਂ ਲੋਕਾਂ ਦੀਆਂ ਲੈਂਦੇ, ਤੇ ਰੋਗਾਂ ਦੇ ਅਸੀਂ ਗ੍ਰਸੇ ਹੋਇਆ। ਮੈਂ ਕੱਲ ਵੀ ਕਿਹਾ ਸੀ, ਜਿੰਨੇ ਅਸੀਂ ਰੋਗੀ ਆ ਨਾ, ਇੰਨਾ ਕੋਈ ਰੋਗੀ ਨਹੀਂ। ਅਸੀਂ ਵਿਹਲੇ ਖਾਣ ਗਿੱਜੇ ਆ, ਖਾਈ ਜਾਓ ਮਿੱਠੇ, ਖਾਈ ਜਾਓ ਖਾਈ ਜਾਓ, ਵਧੀਆ ਵਧੀਆ ਅਗਲਾ ਲੈ ਕੇ ਆਉਂਦਾ, ਤੇ ਬਸ ਇਸ ਪਾਸੇ ਹੀ ਹੈ ਸਾਰੇ। ਤੇ ਸਭ ਤੋਂ ਵੱਧ ਬਿਮਾਰੀਆਂ, ਸਭ ਤੋਂ ਵੱਧ ਰੋਗ ਸਾਨੂੰ ਹੈ। ਤੇ ਪ੍ਰਚਾਰਕ ਜਿਹੜੇ ਆ, ਪਤਾ ਹੈ ਵੀ ਇਹ ਗਲਤ ਹੈ, ਇੱਦਾਂ ਹੁੰਦਾ ਨਹੀਂ, ਇੱਥੇ ਨਹਾਏਗਾ ਤੇਰੇ ਸਾਰੇ ਰੋਗ ਦੂਰ ਹੋ ਜਾਣਗੇ, ਤੇ ਆਪ ਗਲੇ ਦੇ ਵਿੱਚ ਖਾਰਸ ਹੁੰਦੀ ਹੈ, ਖੰਘ ਹੋਵੇ ਤੇ ਗਲੇ ਚ ਗੋਲੀ ਨਾਲ ਹੀ ਲੈ ਕੇ ਬੈਠਾ ਹੁੰਦਾ ਵੀ ਜੇ ਮੈਂ ਛਿੜਕੀ ਤੇ ਮੈਂ ਗੋਲੀ ਨਾਲ ਹੀ ਖਾ ਲੈਣੀ ਤੇ ਉਹਨੂੰ ਪੁੱਛੇ ਵੀ ਤੂੰ ਪਾਣੀ ਰੱਖਿਆ ਕਰ ਜੇਬ ਚ ਪਾ ਲੈ ਹੁਣ ਮੈਂ ਪਾਣੀ ਕਹਿਤਾ ਜਲ ਮਤਲਬ ਰੱਖਿਆ ਕਰ ਜਲ ਰੱਖਿਆ ਕਰ ਉਸੇ ਵੇਲੇ ਘੁੱਟ ਪੀ ਲਿਆ ਕਰ ਇਹ ਨਹੀਂ ਪੀਂਦੇ ਤੇਰੇ ਘਰ ਬਿਮਾਰੀ ਪੈਂਦੀ ਹੈ ਤੂੰ ਉਸ ਵੇਲੇ ਇਸ਼ਨਾਨ ਕਰਾਇਆ ਕਰ ਕਦੇ ਨਹੀਂ ਕਰਾਉਂਦੇ ਡਾਕਟਰਾਂ ਕੋਲ ਭੱਜਦੇ ਆ ਪਰ ਬੁੱਧੂ ਬਣਾਉਂਦੇ ਆ ਲੋਕਾਂ ਨੂੰ ਕਮਲਾ ਕਰਦੇ ਆ ਲੋਕਾਂ ਨੂੰ ਆਪ ਨਹੀਂ ਇਹਨਾਂ ਨੇ ਜਾਣਾ ਹੁੰਦਾ ਤਾਂ ਕਰਕੇ ਜਿਹੜੀ ਗੱਲ ਕਰਦੇ ਆ ਨਾ ਪਤਾ ਸਾਰਾ ਹੈ ਪਰ ਜੀਭ ਤੋਂ ਝੂਠ ਬੋਲਦੇ ਆ ਇੱਥੇ ਕਹਿੰਦੇ ਆ ਮਿਥਿਆ ਜੇਬਾ ਅਵਰੈ ਕਾਮ ਇਹ ਤੇਰਾ ਸਾਰੇ ਜਿਹੜੇ ਪੁੱਠੇ ਕੰਮ ਕਰਦੀਆਂ ਨੇ ਜਿਹੜੇ ਚਾਪਲੂਸੀਆਂ ਕਰਦੀਆਂ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਉਂਦੀ ਹੈ ਤੇਰੇ ਕੰਮ ਮੈਨੂੰ ਪਸੰਦ ਨਹੀਂ ਭਗਤ ਨਾਮਦੇਵ ਜੀ ਕਹਿੰਦੇ ਜੇਬਾ ਇਹੋ ਜਿਹੇ ਕੰਮ ਤੇਰੇ ਪਸੰਦ ਨਹੀਂ ਨਿਰਵਾਣ ਪਦ ਇੱਕ ਹਰ ਕੋ ਨਾਮ ਇੱਕ ਸੱਚਾ ਗਿਆਨ ਹਰੀ ਦਾ ਨਿਜਮਾਂ ਦਾ ਉਹਦਾ ਗਿਆਨ ਹੈ ਜਿਹੜਾ ਇਹ ਅਸਲੀ ਅਸਲੀ ਜਿਹੜੀ ਨਿਰਵਾਣ ਮੁਕਤੀ ਦਾ ਰਾਹ ਜਿਹੜਾ ਇਹ ਹੈ ਭਾਈ ਅਗਲੀ ਪੰਕਤੀ
ਅਸੰਖ ਕੋਟੀਆਂ ਨੂੰ ਪੂਜਾ ਕਰੀ ਇੱਕ ਨਾ ਪੂਜਸ ਨਾਮੇ ਹਰੀ
ਕਹਿੰਦੇ ਅਸੰਖੀ ਲੋਕ ਨੇ ਜਿਹੜੇ ਪੂਜਾ ਕਰਨ ਲੱਗੇ ਹੋਏ ਆ ਕੋਈ ਦੀਵੇ ਚੱਕੀ ਫਿਰਦਾ ਕੋਈ ਧੂਫਾਂ ਚੱਕੀ ਫਿਰਦਾ ਕੋਈ ਨਹਾਉਂਦਾ ਫਿਰਦਾ ਕੋਈ ਨੱਕ ਰਗੜਦਾ ਫਿਰਦਾ ਕੋਈ ਡੰਡੌਤਾਂ ਕਰਦਾ ਫਿਰਦਾ ਬੜੇ ਲੋਕ ਇਦਾਂ ਦੇ ਕੰਮ ਕਰਦੇ ਆ ਪਰ ਇੱਕ ਨਾ ਪੂਜਸ ਨਾਮੇ ਹਰੀ ਕਹਿੰਦੇ ਹਰੀ ਦਾ ਨਾਮ ਨਹੀਂ ਪੂਜਦੇ ਉਹਨੂੰ ਨਹੀਂ ਸਮਝਦੇ ਉਹਨੂੰ ਨਹੀਂ ਜਾਣਦੇ ਉਹਦਾ ਗਿਆਨ ਨਹੀਂ ਲੈਂਦੇ ਲਾਸਟ ਪੰਕਤੀ
ਪ੍ਰਣਵੇ ਨਾਮ ਦੇ ਇਹ ਕਰਨਾ ਅਨੰਤ ਰੂਪ ਤੇਰੇ ਨਾਰਾਇਣਾ
ਨਾਮਦੇਵ ਜੀ ਕਹਿੰਦੇ ਨੇ ਕਰਨ ਵਾਲਾ ਕੰਮ ਆ ਹੈ ਭਾਈ ਕਰਨ ਯੋਗ ਕੰਮ ਆ ਹੈ ਪ੍ਰਣਵੇ ਨਾਮ ਦਿਓ ਇਹ ਕਰਨ ਆ ਕਰਨ ਵਾਲਾ ਕੰਮ ਹੈ ਕਿਹੜਾ ਅਨੰਤ ਰੂਪ ਤੇਰੇ ਨਾਰਾਇਣ ਅਨੇਕਾਂ ਰੂਪਾਂ ਵਿੱਚ ਫੈਲਿਆ ਹੋਇਆ ਕੁਦਰਤ ਦੇ ਰੂਪ ਵਿੱਚ ਤੇ ਮੇਰੀ ਇਹ ਜੇਬਾ ਕਰਨ ਵਾਲਾ ਕੰਮ ਆ ਹੈ ਇਹਦੀ ਸਿਫਤ ਕਰ ਸਾਇੰਸ ਦੱਸਦੀ ਹੈ ਇਹਦੀ ਸਿਫਤ ਕਰਦੀ ਹੈ ਅੱਜ ਸਾਇੰਟਿਸਟ ਦੱਸਦੇ ਨੇ ਵੀ ਕੀ ਹੋ ਰਿਹਾ ਕਿੱਥੇ ਕਿੱਥੇ ਹੋ ਰਿਹਾ ਕਿਵੇਂ ਕਿਵੇਂ ਚੱਲ ਰਿਹਾ ਬਰੀਕੀਆਂ ਜਿਹੜੀਆਂ ਨੇ ਨਾ ਕੁਦਰਤ ਦੀਆਂ ਕਿਵੇਂ ਕੰਮ ਕਰਦੀ ਹੈ ਉਹ ਦੱਸਦੇ ਨੇ ਸੁਣੋ ਦੋ ਦੋ ਚਾਰ ਚਾਰ ਸਾਲ ਕੈਮਰਾ ਲਾ ਕੇ ਬੈਠੇ ਰਹਿੰਦੇ ਹੈ ਜਿੱਥੇ ਕੁਛ ਹੋਣਾ ਹੁੰਦਾ ਨਾ ਦੋ ਦੋ ਸਾਲ ਇੱਕ ਇੱਕ ਕੈਮਰਾ ਫਿੱਟ ਕਰਕੇ ਬੈਠੇ ਫਿਰ ਸਾਨੂੰ ਡਿਸਕਵਰੀ ਚੈਨਲ ਲਾਓ ਮੈਂ ਬਹੁਤ ਵਾਰ ਅੱਗੇ ਵੀ ਮੈਂ ਦੱਸਿਆ ਸੀ ਵੀ ਤੁਸੀਂ ਹੋਰ ਕੁਝ ਛੱਡ ਦਿਓ ਲੋਕਾਂ ਦੇ ਘਰਾਂ 'ਚ ਝਾਤੀਆਂ ਮਾਰਨੀਆਂ ਛੱਡ ਦਿਓ ਬਿਗ ਬੌਸ ਚੱਲਦਾ ਬਹੁਤਾ ਉਹ ਘਰਾਂ 'ਚ ਝਾਤੀ ਮਾਰਨਾ ਹੀ ਹੁੰਦਾ ਹੋਰ ਕੀ ਹੋ ਰਿਹਾ ਉਹਦੇ ਘਰ ਸਿੱਖ ਲਓ ਅੱਛਾ ਵੀ ਆਹ ਕੀ ਹੋ ਗਿਆ ਕਿਉਂ ਕਿ ਇਹ ਤੇ ਲੋਕੀ ਮਾਰਦੇ ਨੇ ਝਾਤੀਆਂ ਤੇ ਜੇ ਤੁਹਾਡੇ ਕੋਲ ਟਾਈਮ ਹੋਵੇ ਡਿਸਕਵਰੀ ਚੈਨਲ ਲਾਓ ਹਿਸਟਰੀ ਦਾ ਜਾਂ ਜਿੱਥੇ ਕਿਤੇ ਇਹਦੇ ਬਾਰੇ ਦੱਸਿਆ ਜਾਂਦਾ ਹੈ ਇਦਾਂ ਦੇ ਕਈ ਚੈਨਲ ਚੱਲਦੇ ਆ ਉਹ ਚੈਨਲ ਨੂੰ ਲਾਓ ਤੇ ਉਹ ਫਿਰ ਜਦੋਂ ਤੁਸੀਂ ਵੇਖੋਗੇ ਨਾ ਕਈ ਵਾਰੀ ਬੋਲਣ ਵਾਲਾ ਉਹਦਾ ਸ਼ਬਦ ਬੋਲਦਾ ਹੁੰਦਾ ਕੁਦਰਤ ਨੇ ਇਸੇ ਇਹ ਦੇਕਰ ਨਿਵਾਜਾ ਹੈ ਇਸ ਜੀਵ ਕੋ ਕੁਦਰਤ ਨੇ ਇਹ ਸ਼ਕਤੀ ਦੇ ਕੇ ਨਿਵਾਜਾ ਹੈ ਆਹ ਸ਼ਕਤੀ ਇਹਦੇ ਚ ਪ੍ਰਗਟ ਹੋਈ ਆਹ ਸ਼ਕਤੀ ਇਹਦੇ ਚ ਪ੍ਰਗਟ ਹੋਈ ਉਹਨੂੰ ਪੜੋ ਵੇਖੋਗੇ ਤੁਸੀਂ ਤੇ ਜਿਵੇਂ ਜਿਵੇਂ ਤੁਸੀਂ ਕੁਦਰਤ ਦੇ ਕੌਤਕ ਵੇਖੋਗੇ ਵਾਹ 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 ਨਿਕਲਦਾ ਉਹਨੂੰ ਵੇਖੋ ਉਹਨੂੰ ਸਮਝੋ ਸਭ ਤੋਂ ਵੱਧ ਸਾਡੇ ਵਰਗੇ ਰੱਬ ਦੀਆਂ ਗੱਲਾਂ ਕਰਦੇ ਐ ਅਸੀਂ ਸੁਣਾਉਂਦੇ ਐ ਪਰ ਸਾਇੰਸ ਕੁਦਰਤ ਬਾਰੇ ਦੱਸ ਕੇ ਕੁਦਰਤ ਦੇ ਰੂਪ ਜੀ ਰੱਬ ਹੈ ਉਹ ਤੁਹਾਨੂੰ ਵਿਖਾਉਂਦਾ ਹੀ ਹੈ ਅਸੀਂ ਤੇ ਸੁਣਾਉਂਦੇ ਹਾਂ ਬਸ ਮੈਂ ਤੁਹਾਨੂੰ ਸੁਣਾ ਰਿਹਾ ਮੈਂ ਵਿਖਾ ਥੋੜਾ ਰਿਹਾ ਚੰਦਰਮਾ ਬਾਰੇ ਸੁਣਾਇਆ ਹੈ ਪਰ ਸਾਇੰਸ ਨੇ ਚੰਦਰਮਾ ਤੇ ਕੈਮਰੇ ਲਿਜਾ ਕੇ ਚੰਦਰਮਾ ਨੂੰ ਵਿਖਾਇਆ ਹੈ ਲੋਕਾਂ ਨੇ ਸਮੁੰਦਰ ਬਾਰੇ ਸੁਣਾਇਆ ਹੈ ਪਰ ਸਾਇੰਸ ਨੇ ਸਮੁੰਦਰ ਵਿੱਚ ਜਾ ਕੇ ਕੈਮਰਿਆਂ ਨਾਲ ਵਿਖਾਇਆ ਆਹ ਵੇਖੋ ਸਰੀਰ ਬਾਰੇ ਸੁਣਾਇਆ ਹੈ ਆਪਣੇ ਵਰਗਾ ਤੇ ਸੁਣਾ ਹੀ ਸਕਦਾ ਸੀ ਸਟੇਜ ਤੇ ਬਹਿ ਕੇ ਵੀ ਸਰੀਰ ਦੇ ਵਿੱਚ ਇੱਕ ਕਿਡਨੀ ਹੁੰਦੀਆਂ ਨੇ ਦੋ ਕਿਡਨੀਆਂ ਨੇ ਇੱਕ ਦਿਲ ਹੈ ਜੇ ਵੋ ਉਹਨਾਂ ਨੇ ਕੈਮਰੇ ਲਿਜਾ ਕੇ ਤੈਨੂੰ ਵਿਖਾਇਆ ਹੈ ਵੀ ਇੱਥੇ ਕਿਡਨੀ ਹੈ ਇੱਦਾਂ ਕਿਡਨੀ ਇੱਥੇ ਦਿਲ ਹੈ ਇੱਦਾਂ ਨਾੜੀਆਂ ਨੇ ਇੱਦਾਂ ਇੱਦਾਂ ਸਿਸਟਮ ਚੱਲਦਾ ਹੈ ਖੋਲ ਖੋਲ ਕੇ ਵਿਖਾ ਦਿੱਤਾ ਤੇ ਮੈਨੂੰ ਜਵਾਬ ਦਿਓ ਭਾਈ ਕੁਦਰਤ ਨੂੰ ਖੋਲ ਕੇ ਵਿਖਾਉਣਾ ਰੱਬ ਨੂੰ ਖੋਲ ਕੇ ਵਿਖਾਉਣਾ ਨਹੀਂ ਰੱਬ ਕਾਹਦੇ ਰੂਪ ਚ ਹੈ ਕੁਦਰਤ ਦੇ ਰੂਪ ਬਲਿਹਾਰੀ ਕੁਦਰਤ ਵਸਿਆ ਜਿਹਨੂੰ ਗੁਰੂ ਨਾਨਕ ਨੇ ਰੱਬ ਕਿਹਾ ਉਹਦੀ ਸਭ ਤੋਂ ਵਧੀਆ ਵਿਆਖਿਆ ਸਾਇੰਸ ਕਰਦੀ ਹੈ। ਧਿਆਨ ਨਾਲ ਜੇ ਨੋਟ ਕਰਕੇ ਵੇਖੋਗੇ ਉਹ ਸਾਇੰਟਿਸਟ ਨੇ ਜਿਨ੍ਹਾਂ ਨੇ ਬਰੀਕੀਆਂ 'ਚ ਇੱਕ ਇੱਕ ਚੀਜ਼ ਤੁਹਾਨੂੰ ਖੋਲ੍ਹ ਕੇ ਰੱਖਤੀ ਸਾਡੇ ਅੱਗੇ। ਉਹਨੂੰ ਵੇਖੋ, ਉਹਨੂੰ ਪੜ੍ਹੋ, ਸਮਝੋ ਤੇ ਨਜ਼ਾਰਾ ਆ ਜਾਏ, ਸਵਾਦ ਆ ਜਾਏ ਜ਼ਿੰਦਗੀ ਜਿਉਣ ਦਾ। ਤੇ ਜਿਵੇਂ ਜਿਵੇਂ ਉਹਦੇ ਨਾਲ ਪਿਆਰ ਪੈਂਦਾ ਹੈ, ਵੇਖ ਵੇਖ ਕੇ ਅਨੰਤ, ਉੱਥੇ ਫਿਰ ਆਪਣੇ ਆਪ ਨੂੰ ਲੱਗਦਾ ਵੀ ਮੈਂ ਕੀ ਚੀਜ਼ ਆ ਯਾਰ, ਇਹਦੇ ਸਾਹਮਣੇ ਹੈ ਮੈਂ ਉਹਦਾ ਰੂਪ ਹਾਂ ਪਰ ਮੈਂ ਤੇ ਕੁਛ ਵੀ ਨਹੀਂ, ਐਡੇ ਵੱਡੇ ਦੇ ਸਾਹਮਣੇ ਮੈਂ ਕੀ ਚੀਜ਼ ਹਾਂ। ਫਿਰ ਆਪਣੇ ਆਪ ਨਜ਼ਾਰਾ ਜਿਹਾ ਆਈ ਜਾਂਦਾ, ਕੋਈ ਟੈਨਸ਼ਨ ਨਹੀਂ ਰਹਿੰਦੀ ਵੀ ਮਰਨਾ ਮੁਰਨਾ ਵੀ ਹੈ, ਇਹਦੇ ਚੋਂ ਨਿਕਲੇ ਆ, ਇਹਦੇ 'ਚ ਸਮਾ ਜਾਣਾ, ਫਿਰ ਕਿਹੜੀ ਗੱਲ ਹੈ। ਇੱਦਾਂ ਆਪਣਾ ਆਪ ਸਾਰਾ ਕੁਛ ਹੀ ਬਦਲ ਜਾਂਦਾ, ਆਪਣੇ ਆਪ ਸਵਾਦ ਆਉਣ ਲੱਗ ਜਾਂਦਾ। ਤਾਂ ਕਰਕੇ ਭਗਤ ਨਾਮਦੇਵ ਸਾਹਿਬ ਜੀ ਜੋ ਵਚਨ ਕਰਦੇ ਆ, ਭਾਈ ਜੀਵ ਨੂੰ ਰੰਗੋ, ਸੱਚ ਆਪਣੀ ਜ਼ਿੰਦਗੀ 'ਚ ਲੈ ਕੇ ਆਈਏ, ਨਹੀਂ ਤਾਂ ਕਹਿੰਦੇ ਟੁਕੜੇ ਟੁਕੜੇ ਕਰਦਿਆਂ ਮੈਨੂੰ ਕੋਈ ਫਾਇਦਾ ਨਹੀਂ ਤੇਰਾ। ਜੇ ਤੂੰ ਸਹੀ ਨਹੀਂ ਚੱਲਣਾ, ਠੀਕ ਨਹੀਂ ਚੱਲਣਾ, ਤੇ ਕੀ ਫਾਇਦਾ ਤੇਰਾ। ਤਾਂ ਕਰਕੇ ਕੋਸ਼ਿਸ਼ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ ਸੱਚ ਲੈ ਕੇ ਆਈਏ। ਔਖਾ ਤੇ ਜ਼ਰੂਰ ਹੁੰਦਾ ਹੈ ਪਰ ਆਪਣੇ ਆਪ ਨੂੰ ਨਜ਼ਾਰਾ ਬਹੁਤ ਆਉਂਦਾ, ਸਵਾਦ ਬਹੁਤ ਆਉਂਦਾ। ਖੜੇ ਰਹੀਏ, ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ ਲੋ। ਕਬੀਰ ਮੈਂ ਜਾਣਿਓ ਪੜਬਾ ਪੜਬੋ ਭਲਾ, ਪੜਬੇ ਸਿਉਂ ਭਲ ਜੋਗ, ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ ਲੋ। ਫਿਰ ਜੋ ਮਰਜ਼ੀ ਹੁੰਦਾ ਰਹੇ, ਇੱਕ ਵਾਰੀ ਬੰਦਾ ਤੁਰੇ ਚੱਲੇ ਫਿਰ ਚੱਲਦਾ ਜਾਏ, ਆਨੰਦ ਆਏਗਾ, ਫਿਰ ਪ੍ਰਵਾਹ ਨਾ ਕਰੇ। ਭਾਵੇਂ ਨਿੰਦਿਆ ਕਰੇ ਜਗ ਸਾਰਾ, ਭਾਵੇਂ ਨਿੰਦਿਆ ਕਰੇ ਜਗ ਸਾਰਾ, ਭਗਤੀ ਨਾ ਛੱਡੋ ਰੱਬ ਦੀ। ਨਿੰਦਿਆ ਕਰੇ ਜਗ ਸਾਰਾ, ਭਗਤੀ ਨਾ ਛੱਡੋ ਰੱਬ ਦੀ। ਨਿੰਦਿਆ ਕਰੇ ਜਗ ਸਾਰਾ, ਭਗਤੀ ਨਾ ਛੱਡੋ ਰੱਬ ਦੀ। ਨਿੰਦਿਆ ਕਰੇ ਜਗ ਸਾਰਾ, ਭਗਤੀ ਨਾ ਛੱਡੋ ਰੱਬ ਦੀ। ਭਗਤੀ ਨਾ ਛੱਡੋ ਰੱਬ ਦੀ, ਭਾਵੇਂ ਨਿੰਦਿਆ ਕਰੇ ਜੀ ਜਗ ਸਾਰਾ, ਕਰੇ ਜਗ ਸਾਰਾ ਰਾਣਾ ਛੱਡੀਏ ਬਾਬੇ ਨਾਨਕ ਦਾ। ਭਾਵੇਂ ਨਿੰਦਿਆ ਕਰੇ ਜਗ ਸਾਰਾ, ਰਾਣਾ ਛੱਡੀਏ ਬਾਬੇ ਨਾਨਕ ਦਾ। ਰਾਣਾ ਛੱਡੀਏ ਬਾਬੇ ਨਾਨਕ ਦਾ, ਭਾਵੇਂ ਪੜੋ ਬਈ ਪੜੋ। ਭਾਵੇਂ ਨਿੰਦਿਆ ਕਰੇ ਰਾਹ ਨਾ ਛੱਡੀਏ ਬਾਬੇ ਨਾਨਕ ਦਾ, ਬਾਬਾ ਬਾਬਾ ਰਾਹ ਨਾ ਛੱਡੀਏ ਬਾਬੇ ਨਾਨਕ ਦਾ, ਬਾਬਾ ਬਾਬਾ ਰਾਹ ਨਾ ਛੱਡੀਏ ਬਾਬੇ ਨਾਨਕ ਦਾ, ਬਾਬਾ ਰਾਹ ਨਾ ਛੱਡੀਏ ਬਾਬੇ ਨਾਨਕ ਦਾ, ਬਾਬਾ ਬਾਬਾ ਰਾਣਾ ਛੱਡੀਏ ਬਾਬੇ ਨਾਨਕ ਦਾ, ਬਾਬਾ ਬਾਬਾ ਰਾਣਾ ਛੱਡੀਏ ਬਾਬੇ। ਪੜੋ ਪੜੋ ਬਾਬਾ ਰਾਣਾ ਛੱਡੀਏ ਬਾਬੇ ਨਾਨਕ ਦਾ, ਭਾਵੇਂ ਨਿੰਦਿਆ ਕਰੇ ਜੀ ਜਗ ਸਾਰਾ, ਕਰੇ ਜਗ ਸਾਰਾ
ਨਾ ਛੱਡੀਏ ਬਾਬੇ ਦਾ ਰਸਤਾ ਭਾਵੇਂ ਨਿੰਦਿਆ ਕਰੇ ਚੰਦ ਸਾਰਾ ਰਾਹ ਨਾ ਛੱਡੀਏ ਬਾਬੇ ਦਾ ਰਸਤਾ
ਭਾਵੇਂ ਨਿੰਦਿਆ ਕਰੇ ਚੰਦ ਸਾਰਾ
ਭਗਤ ਨਾ ਛੱਡੋ ਰਾਮ ਕੀ ਭਾਵੇਂ
ਨਿੰਦੋ
ਜੋ ਮਰਜ਼ੀ ਕਹਿੰਦਾ ਰਹੇ ਕੋਈ ਪਰ ਜਦੋਂ ਆਪਾਂ ਤੁਰ ਪਏ ਫਿਰ ਤੁਰਦੇ ਰਹੀਏ ਫਿਰ ਪਰਵਾਹ ਨਾ ਕਰੀਏ ਜ਼ਿੰਦਗੀ ਜੀਣੀ ਸਿੱਖੀਏ ਅਸਲ ਸਵਾਦ ਹੀ ਫੇਰ ਆਉਂਦਾ ਆਨੰਦ ਹੀ ਫੇਰ ਆਉਂਦਾ ਜਿੰਨਾ ਚਿਰ ਬੰਦਾ ਪੁੱਠੇ ਪਾਸੇ ਤੁਰਿਆ ਰਹਿੰਦਾ ਹੈ ਚਾਪਲੂਸੀਆਂ ਦੇ ਰਾਹ ਤੁਰਿਆ ਰਹਿੰਦਾ ਹੈ ਫੋਕੀਆਂ ਗੱਲਾਂ ਕਰਦਾ ਰਹਿੰਦਾ ਕੋਈ ਸਵਾਦ ਨਹੀਂ ਆਉਂਦਾ ਬਸ ਏਦਾਂ ਆਪਣੇ ਆਪ ਨੂੰ ਕਿਸੇ ਰਾਹ ਤੋਰੀਏ ਤੇ ਸਾਡੇ ਕੋਲ ਤੇ ਬੜਾ ਸੌਖਾ ਰਾਹ ਹੈ ਸਾਡੇ ਵੱਡਿਆਂ ਵੱਲ ਵੇਖੀਏ ਗੁਰੂ ਨਾਨਕ ਵੱਲ ਵੇਖੀਏ ਭਗਤ ਕਬੀਰ ਸਾਹਿਬ ਵੱਲ ਵੇਖੀਏ ਕਿੰਨੀਆਂ ਮੁਸੀਬਤਾਂ ਝੱਲ ਕੇ ਵੀ ਉਹਨਾਂ ਨੇ ਆਪਣਾ ਮਾਰਗ ਨਹੀਂ ਛੱਡਿਆ ਅੱਜ ਤੇ ਮੌਜਾਂ ਹੀ ਬਣੀਆਂ ਅੱਜ ਤੇ ਬੜੇ ਸੁੱਖ ਸਾਧਨ ਨੇ ਅੱਜ ਤੇ ਹਰ ਬੰਦਾ ਆਪਣੀ ਗੱਲ ਨੈੱਟ ਦੇ ਉੱਤੇ ਕਹਿ ਲੈਂਦਾ ਫੇਸਬੁੱਕ ਤੇ ਕਹਿ ਲੈਂਦਾ ਪਰ ਉਹਨਾਂ ਨੇ ਇੰਨੇ ਔਖੇ ਸਮੇਂ ਦੇ ਵਿੱਚ ਵੀ ਆਪਣੀ ਗੱਲ ਕੀਤੀ ਕਿੰਨੀ ਹਿੰਮਤ ਕਿੰਨੀ ਦਲੇਰੀ ਹੋਣੀ ਹੈ ਉਹਨਾਂ ਦੇ ਵਿੱਚ ਡਿਕਟੇਟਰਸ਼ਿਪ ਦੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਕਿੰਨੀ ਵੱਡੀ ਹਿੰਮਤ ਵਿਖਾਈ ਹੈ ਤਾਂ ਕਰਕੇ ਭਾਈ ਚੱਲਦੇ ਰਹੀਏ ਤੁਰਦੇ ਰਹੀਏ ਜਿੰਨਾ ਕੁ ਅੱਜ ਦੇ ਸਮੇਂ 'ਚ ਉਹਨਾਂ ਨੇ ਆਪਣੇ ਸਮੇਂ 'ਚ ਕੀਤਾ ਸੀ ਜਿੰਨਾ ਕੁ ਅੱਜ ਦੇ ਸਮੇਂ 'ਚ ਅਸੀਂ ਕਰ ਸਕਦੇ ਹਾਂ ਕਰੀਏ ਉਹਨਾਂ ਵੇਲੇ ਤਵੀਆਂ ਤੇ ਭਾਇਆ ਦੇਗਾਂ 'ਚੋਂ ਬਾਲਿਆ ਅੱਜ ਦੇ ਸਮੇਂ ਵਿੱਚ ਅੱਜ ਵਾਲਾ ਜੋ ਕਰ ਸਕਣਗੇ ਉਹ ਕਰਨਗੇ ਪਰ ਜਿੰਨਾ ਕੁ ਬੰਦਾ ਕਰ ਸਕਦਾ ਜਿੰਨਾ ਜਿੰਨਾ ਯੋਗਦਾਨ ਪਾ ਸਕਦਾ ਪਾਉਣਾ ਚਾਹੀਦਾ ਸੋ ਇਸ ਕਰਕੇ ਆਪ ਸਾਰਿਆਂ ਨੇ ਬੜੇ ਪਿਆਰ ਨਾਲ ਦੂਰੋਂ ਨੇੜਿਓਂ ਅੱਜ ਹਾਜ਼ਰੀ ਭਰੀ ਹੈ ਟੀਮ ਵਰਕ ਨੂੰ ਸਮਝਦਿਆਂ ਹੋਇਆਂ ਜਿੰਨੇ ਕੁ ਵੀ ਵੀਰ ਭਰਾ ਭੈਣਾਂ ਨਾਲ ਕੰਮ ਕਰ ਸਕਦੇ ਹੈ ਉਹ ਕਰਦੇ ਰਹਿਣ ਕਿਉਂਕਿ ਜਿਹੜਾ ਟੀਮ ਵਰਕ ਹੁੰਦਾ ਹੈ ਉਹਨੂੰ ਸਮਝਣਾ ਬੜਾ ਜ਼ਰੂਰੀ ਹੈ ਕਈ ਬੰਦੇ ਨਾ ਜਦੋਂ ਖੇਡਦੇ ਹੈ ਨਾ ਜਦੋਂ ਕਿਤੇ ਕੋਈ ਵੇਖਾਂਗੇ ਅੱਜ ਕੱਲ੍ਹ ਮੈਚ ਵੀ ਚੱਲਦੇ ਹੈ ਜਿਹੜੇ ਬੰਦੇ ਨੂੰ ਪਤਾ ਹੋਵੇ ਨਾ ਵੀ ਅੱਜ ਹਾਰ ਜਾਵਾਂਗੇ ਤੇ ਇੱਕ ਬੰਦਾ ਬੈਟਿੰਗ ਕਰਦਾ ਹੁੰਦਾ ਉਹ ਫਿਰ ਉਹਨੂੰ ਪਤਾ ਵੀ ਸਾਹਮਣੇ ਵਾਲਾ ਜਿਹੜਾ ਵਧੀਆ ਮੈਂ ਘਟੀਆ ਉਹ ਛੱਕਾ ਲਾ ਸਕਦਾ ਲੋੜ ਹੈ ਹੁਣ ਵੱਡਾ ਕੋਈ ਸ਼ਾਟ ਖੇਡਣ ਦੀ ਤੇ ਬੰਦਾ ਕੀ ਕਰਦਾ ਉਹਨੂੰ ਆਪਣਾ ਥਾਂ ਦੇ ਦਿੰਦਾ ਵੀ ਇੱਥੇ ਤੂੰ ਆ ਜਾ ਮੈਂ ਉੱਥੇ ਜਾਂਦਾ ਉਹ ਰਨ ਦੋ ਵੀ ਲੈ ਸਕਦਾ ਹੁੰਦਾ ਕਹਿੰਦਾ ਨਹੀਂ ਇੱਕ ਹੀ ਬਹੁਤ ਹੈ ਪਰ ਤੂੰ ਆ ਇਹ ਹੁਣ ਤੇਰੇ ਕਰਨ ਦਾ ਕੰਮ ਹੈ ਇੱਥੇ ਹੁਣ ਤੇਰੀ ਲੋੜ ਹੈ ਮੇਰੇ ਤੋਂ ਨਹੀਂ ਗੱਲ ਬਣਨੀ ਤੂੰ ਕਰ ਸਕਦਾ ਟੀਮ ਵਰਕ ਇਹ ਹੁੰਦਾ ਜਿਹੜਾ ਬੰਦਾ ਵਧੀਆ ਕੰਮ ਕਰ ਸਕਦਾ ਹੁੰਦਾ ਨਾ ਉਹਨੂੰ ਬੰਦਾ ਕਵੇ ਵੀ ਤੂੰ ਕਰ ਲੈ ਇਹ ਨਹੀਂ ਹੁੰਦਾ ਕਿ ਹਰ ਜਗ੍ਹਾ ਪੰਗਾ ਲੈ ਕੇ ਬਹਿ ਜੇ ਵੀ ਚੱਲ ਕਈ ਬੰਦਿਆਂ ਨੂੰ ਮੈਂ ਵੇਖਦਾ ਹੁੰਦਾ ਜਿਵੇਂ ਹੁਣ ਚਲੋ ਆਪਣੇ ਬੰਦੇ ਕਈ ਸਮਝਦਾਰ ਹੈ ਵੀ ਹੈ ਪਰ ਕਈ ਬੰਦੇ ਇਦਾਂ ਦੇ ਹੈ ਜਿਨ੍ਹਾਂ ਦਾ ਕੰਮ ਨਹੀਂ ਹੁੰਦਾ ਪਰ ਉਹ ਵੀ ਕਰਨ ਦੀ ਕੋਸ਼ਿਸ਼ ਕਰਦੇ ਹੈ ਜਿਹੜੇ ਬੰਦੇ ਨੂੰ ਜਿਹੜਾ ਵਧੀਆ ਕੰਮ ਆਉਂਦਾ ਉਹਨੂੰ ਕਰਨ ਦਿਓ ਜਿਹੜਾ ਲਿਖਣਾ ਵਧੀਆ ਜਾਣਦਾ ਉਹਨੂੰ ਲਿਖਣ ਨੂੰ ਉਹ ਵੀ ਲਿਖ ਜਿਹੜਾ ਬੋਲ ਸਕਦਾ ਵਧੀਆ ਉਹ ਬੋਲੇ ਜਿਹੜਾ ਸਿਰਫ ਸ਼ੇਅਰ ਹੀ ਕਰ ਸਕਦਾ ਉਹ ਸਿਰਫ ਸ਼ੇਅਰ ਹੀ ਕਰੇ ਏਦਾਂ ਟੀਮ ਵਰਕ ਵਿੱਚ ਸਾਰੇ ਜਣੇ ਰਲ ਕੇ ਕੰਮ ਕਰੀਏ ਕਈ ਬੰਦਿਆਂ ਦੀਆਂ ਪੋਸਟਾਂ ਵੇਖੀ ਦੀਆਂ ਕਈ ਬੰਦੇ ਆਲੇ ਦੁਆਲੇ ਜਦੋਂ ਗੱਲਬਾਤ ਕਰਦੇ ਆ ਫਿਰ ਇਹ ਲੱਗਦਾ ਹੁੰਦਾ ਵੀ ਐਡਾ ਪੰਗਾ ਲੈ ਲਿਆ ਇਸ ਵਿਸ਼ੇ ਬਾਰੇ ਇਹਨੂੰ ਪਤਾ ਪੂਰਾ ਵੀ ਨਹੀਂ ਜਾਣਕਾਰੀ ਪੂਰਾ ਨਹੀਂ ਉੱਤੇ ਫੋਟੋ ਸਾਡੇ ਵਰਗੇ ਦੀ ਲੈ ਲੈਣੀ ਭਾਈ ਸਾਹਿਬ ਦੇ ਸਪੋਰਟਰ ਆ ਅਸੀਂ ਉਹ ਫਿਰ ਜਦੋਂ ਉਲਝ ਜਾਂਦੇ ਆ ਉਹ ਨਾਲੇ ਆਪ ਗਾਲਾਂ ਖਾਂਦੇ ਨਾਲੇ ਮੈਨੂੰ ਪਾਉਂਦੇ ਆ ਉਲਝ ਜਾਣਾ ਨਾ ਫਿਰ ਉਲਝਣਾ ਤੇ ਹੁੰਦਾ ਹੀ ਹੈ ਤੇ ਟੀਮ ਵਰਕ ਦਾ ਮਤਲਬ ਹੀ ਹੈ ਜਿਹੜੇ ਬੰਦੇ ਵਧੀਆ ਖਿਡਾਰੀ ਹੈ ਨਾ ਉਹਨਾਂ ਨੂੰ ਪਤਾ ਹੁੰਦਾ ਵੀ ਆਹ ਮੇਰੇ ਤੋਂ ਨਹੀਂ ਹੋਣਾ ਇਹ ਦੂਜਾ ਬੰਦਾ ਕਰ ਸਕਦਾ ਇਹਨੂੰ ਟਾਈਮ ਦਿਆ ਤੂੰ ਪਰ ਤੁਸੀਂ ਨੋਟ ਕਰਕੇ ਵੇਖਿਓ ਕਈ ਵਾਰੀ ਕਵਿਤਾ ਪੜ੍ਹਨੀ ਹੁੰਦੀ ਹੈ ਤੇ ਮੈਂ ਏਦਾਂ ਚੁੱਪ ਕਰਕੇ ਬਹਿ ਕੇ ਸੁਣ ਰਿਹਾ ਹੁੰਦਾ ਮੈਨੂੰ ਪਤਾ ਹੁੰਦਾ ਵੀ ਇਹ ਸੁਰ ਹੁਣ ਮੇਰੇ ਤੋਂ ਨਹੀਂ ਲੱਗਣੀ ਮੈਂ ਪੰਗਾ ਲੈਂਦਾ ਹੁੰਦਾ
ਜੇ ਕਵਿਤਾ ਪੜ੍ਹਨੀ ਮੈਨੂੰ ਨਾ ਆਵੇ, ਜਿਹੜੀ ਤੇ ਮੈਨੂੰ ਪੜ੍ਹਨੀ ਆਵੇ ਉਹ ਤੇ ਮੈਂ ਪੜ੍ਹਦਾ, ਪਰ ਜਿਹੜੀ ਮੈਨੂੰ ਨਾ ਪੜ੍ਹਨੀ ਆਵੇ, ਔਖੀ ਹੋਵੇ, ਮੇਰੇ ਹਿਸਾਬ ਚ ਨਾ ਆਵੇ ਜਾਂ ਮੇਰਾ ਗਲਾ ਉਵੇਂ ਨਹੀਂ ਚੱਲਦਾ, ਤੇ ਫਿਰ ਮੈਂ ਚੁੱਪ ਕਰ ਜਾਂਦਾ। ਮੈਂ ਕਹਿੰਦਾ ਤੂੰ ਪੜ੍ਹਨਾ ਭਾਈ, ਏਦਾਂ ਕਹੀਦਾ। ਏਦਾਂ ਥੋੜਾ ਵੀ ਹਰ ਕਵਿਤਾ ਚ ਮੈਂ ਪੰਗਾ ਲਉ ਵੀ ਮੈਂ ਕਿਵੇਂ, ਇਹ ਅੰਗਰੇਜ਼ ਵਰਗਾ ਬੰਦਾ ਕਿਵੇਂ ਪੜ੍ਹੇ, ਜਿਹੜਾ ਉਹਨੇ ਕਰਨਾ ਉਹਨੂੰ ਕਰ ਲੈਣ ਦੋ, ਜਦੋਂ ਮੇਰੀ ਵਾਰੀ ਆਊ ਉਦੋਂ ਮੈਂ ਕਰ। ਏਦਾਂ ਥੋੜਾ ਹੁੰਦਾ। ਇਹ ਨੁਕਤਾ ਆ ਧਿਆਨ ਨਾਲ ਸਮਝਣ ਵਾਲਾ ਹੈ। ਸਾਡੇ ਬੰਦੇ ਕਈ ਏਦਾਂ ਦੇ ਬੇਸੁਰੇ ਵੀ ਹੁੰਦੇ ਨੇ, ਉਹ ਆਪ ਹੀ ਪੰਗਾ ਲੈ ਲੈਂਦੇ ਨੇ, ਪਤਾ ਨਹੀਂ ਹੁੰਦਾ ਵੀ ਮੈਂ ਗਲਤ। ਉਹ ਕਹਿਣਗੇ ਨਾ ਏਦਾਂ ਕਿਵੇਂ। ਤਾਂ ਕਰਕੇ ਜਿਹੜਾ ਟੀਮ ਵਰਕ ਹੈ, ਬੰਦੇ ਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਇੰਨਾ ਕੁ ਕੰਮ ਮੈਂ ਕਰ ਸਕਦਾ, ਇੰਨਾ ਕੁ ਮੈਂ ਕਰੀ ਜਾਵਾਂ। ਜਿਹੜੇ ਹੋਰ ਵਧੀਆ ਕਰ ਸਕਦੇ ਆ ਉਹਨਾਂ ਨੂੰ ਕਰਨ ਦੀ ਹੈ। ਜਿੰਨੇ ਕੁ ਤੁਸੀਂ ਆ ਮੁਕਤਸਰ ਵਾਲੇ ਵੀਰ ਹੈ ਜਾਂ ਜਿਹੜੇ ਵੀ ਜਿੱਥੇ ਰੋਪੜ ਵਾਲੇ ਵੀਰ ਵੀ ਹੈ, ਫੇਸਬੁੱਕਾਂ ਚਲਾਉਂਦੇ ਹੈ, ਸਾਰਿਆਂ ਨੂੰ ਮੈਂ ਘਰਾਂ 'ਚ ਬੈਠਿਆਂ ਨੂੰ ਵੀ ਕਹਿਣਾ ਚਾਹੁੰਦਾ ਵੀ ਕਿਰਪਾ ਕਰਕੇ ਆਪਾਂ ਆਪਣਾ ਆਪਣਾ ਕੰਮ ਕਰਦੇ ਰਿਹਾ ਕਰੀਏ। ਵਧੀਆ ਵਧੀਆ ਬੰਦੇ ਕਰ ਸਕਦੇ ਆ, ਇੰਨੇ ਵਧੀਆ ਲੇਖਕ ਨੇ, ਲਿਖਣ ਵਾਲੇ ਇੰਨੇ ਕਮਾਲ ਨੇ, ਲਿਖਣ ਵਾਲਿਆਂ ਨੂੰ ਕਰਨ ਦਈਏ। ਕੋਈ ਬੋਲ ਸਕਦਾ ਹੈ ਉਹ ਪ੍ਰੋਪਰ, ਪਰ ਕੋਸ਼ਿਸ਼ ਇਹ ਕਰੇ ਵੀ ਵਧਾ ਕੇ ਗੱਲ ਕਰਨ ਦੀ ਕੋਸ਼ਿਸ਼ ਨਾ ਕਰੇ। ਜਿੰਨੀ ਕੁ ਜੇ ਟੀਮ ਜੇ ਤੇ ਬੰਦਾ ਵੱਧ ਕੇ ਗੱਲ ਕਰਨੀ ਚਾਹੁੰਦਾ ਉਹ ਫਿਰ ਆਪਣੇ ਕਿਸੇ ਥਾਂ ਤੇ ਕਰੇ, ਪਰ ਜੇ ਸਾਡੇ ਨਾਲ ਤੁਰਨਾ ਚਾਹੁੰਦਾ ਫਿਰ ਇੱਕ ਲਿਮਿਟ ਦੇ ਵਿੱਚ ਰਹਿ ਕੇ ਵੀ ਹੌਲੀ ਹੌਲੀ ਹੌਲੀ, ਅੱਜ ਫਿਰ ਹੌਲੀ ਹੌਲੀ 6 ਮਹੀਨਿਆਂ ਬਾਅਦ ਹੋਰ ਹੌਲੀ ਹੌਲੀ। ਹੁਣ ਜਦੋਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਇੱਕ ਟਾਈਮ ਇੱਦਾਂ ਦਾ ਆਉਣਾ ਆਪਾਂ ਜਿਹੜੀਆਂ ਗੱਲਾਂ ਕਰਦੇ ਹਾਂ ਵੀ ਦੀਵਾਨ ਦਰਬਾਰ ਸਾਹਿਬ ਜੀ ਲੱਗਿਆ ਕਰਨਾ, ਕਿਹਾ ਸੀ। ਕੋਰੋਨਾ ਤੇ ਚਲੋ ਆ ਗਿਆ, ਦੀਵਾਨ ਪਹਿਲਾਂ ਆਪਾਂ ਬੰਦ ਕਰਤੇ, ਪਰ ਹੁਣ ਆ ਗਈ ਨਾ ਗੱਲ ਉੱਥੇ ਹੀ ਵੀ ਕੁਛ ਬੰਦੇ ਹੋਣਗੇ ਜਿਨ੍ਹਾਂ ਦੇ ਸਮਝ ਆਉਣੀ ਹੈ, ਸਾਰੇ ਬੰਦਿਆਂ ਦੇ ਸਮਝ ਨਹੀਂ ਆਉਣੀ। ਪਰ ਕੀ ਆਪਾਂ ਸਾਰਾ ਢਿੱਡ ਫੋੜ ਤਾਂ ਸਾਰੀ ਗੱਲ ਕਹਿਤੀ, ਭਲਾ ਅਜੇ ਵੀ ਬੜਾ ਕੁਝ ਕਹਿਣਾ, ਅਜੇ ਤੇ ਥੋੜਾ ਜਿਹਾ ਕਿਹਾ, ਅਜੇ ਤੇ ਬਹੁਤ ਥੋੜੀ ਜੀ ਗੱਲ ਕਹੀ ਹੈ ਨਾ, ਅਜੇ ਤੇ ਬੜਾ ਕੁਝ ਦੱਸਣਾ ਹੈ। ਪਰ ਇੱਦਾਂ ਥੋੜਾ ਹੁੰਦਾ ਵੀ ਅੱਜ ਹੀ ਸਾਰਾ ਕੁਝ ਦੱਸ ਦਿਆਂ ਕਿ ਵੀ ਨਹੀਂ, ਕਈ ਟਾਈਮ ਆਉਣ ਤੇ ਹੌਲੀ 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 ਪਤਾ ਲੱਗੀ ਜਾਂਦਾ ਕਿੰਨਾ ਕੁਝ ਪਤਾ ਲੱਗ ਗਿਆ। ਤਾਂ ਕਰਕੇ ਟੀਮ ਵਰਕ ਜਿਹੜਾ ਹੁੰਦਾ ਉਹਨੂੰ ਬੜਾ ਜ਼ਰੂਰੀ ਹੈ ਸਮਝਣਾ, ਬਹੁਤ ਧਿਆਨ ਨਾਲ ਸਮਝਣਾ ਹੁੰਦਾ। ਜਿੰਨਾ ਜਿੰਨਾ ਕਰ ਸਕਦੇ ਹਾਂ ਆਪਾਂ ਸਾਰੇ ਕਰੀਏ, ਭਰਾ ਬਣ ਕੇ ਸਾਥ ਦੇ ਕੇ ਮੋਢੇ ਨਾਲ ਮੋਢਾ ਜੋੜ ਕੇ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਸਾਨੂੰ ਸਾਰਿਆਂ ਨੂੰ ਤੁਰਨਾ ਚਾਹੀਦਾ। ਇਹ ਜ਼ਰੂਰੀ ਹੈ। ਕੋਈ ਇੱਧਰ ਨੂੰ ਖਿੱਚੇ ਕੋਈ ਇੱਧਰ ਨੂੰ ਖਿੱਚੇ ਫਿਰ ਨਹੀਂ ਗੱਲ ਬਣਦੀ। ਤੇ ਜਦੋਂ ਜਿੱਤ ਹੁੰਦੀ ਹੈ ਨਾ ਵੀਰੋ, ਜਦੋਂ ਜਿੱਤ ਹੁੰਦੀ ਹੈ ਫਿਰ ਇੱਕ ਨਹੀਂ ਜਿੱਤਦਾ, ਟੀਮ ਸਾਰੀ ਜਿੱਤਦੀ ਕਿ ਇੱਕ ਜਿੱਤਦਾ, ਕ੍ਰੈਡਿਟ ਕਿਹਨੂੰ ਮਿਲਦਾ ਸਾਰੀ। ਰਾਤ ਆਪਾਂ ਬੰਦਾ ਸਿੰਘ ਬਹਾਦਰ ਬਾਰੇ ਗੱਲ ਕਰਦੇ, ਰਾਤ ਕੀਤੀ ਨਾ ਗੱਲ, ਮੈਂ ਥੋੜੀ ਜਿਹੀ ਗੱਲ ਹੋਰ ਕਰਦੇ। ਮੈਂ ਇੱਕ ਵਾਰ ਕੈਨੇਡਾ ਸੀ ਪਿੱਛੇ ਜੇ, ਤੇ ਉੱਥੇ ਇੱਦਾਂ ਸੰਗਤ ਬੈਠੀ, ਉਹਨਾਂ ਨੇ ਮੈਨੂੰ ਸਵਾਲ ਪੁੱਛ ਲਿਆ, ਕਹਿੰਦੇ ਭਾਈ ਸਾਹਿਬ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਬਹੁਤ ਛੋਟੇ ਜੇ ਸੀ, ਉਹ ਗੁਰੂ ਕਿਵੇਂ ਬਣ ਗਏ? ਮੈਨੂੰ ਕਹਿੰਦਾ ਵੀ ਉਹ ਤੇ ਬਹੁਤ ਛੋਟੇ ਸੀ, ਉਹ ਗੁਰੂ ਕਿੱਦਾਂ ਬਣ ਗਏ? ਮੈਂ ਕਿਹਾ ਇੱਦਾਂ ਕਿਉਂ ਸੋਚਦਾ ਹੈ? ਕਹਿੰਦੇ ਨਹੀਂ, ਮੈਂ ਮੇਰੇ ਮਨ 'ਚ ਸ਼ੰਕਾ ਹੈ, ਮੇਰੇ ਮਨ 'ਚ ਡਾਊਟ ਹੈ ਵੀ ਐਡੀ ਛੋਟੀ ਉਮਰ ਦੇ ਕਿਵੇਂ ਬਣ ਗਏ? ਗੁਰੂ ਹਰਕ੍ਰਿਸ਼ਨ ਸਾਹਿਬ ਬਾਰੇ ਪੁੱਛਦਾ ਹੈ। ਮੈਂ ਕਿਹਾ ਮੈਨੂੰ ਜੇ ਪੁੱਛਦਾ ਹੈ ਤੇ ਮੇਰੀਆਂ ਨਜ਼ਰਾਂ ਵਿੱਚ ਗੁਰੂ ਨਾਨਕ ਤੇ ਗੁਰੂ ਹਰਕ੍ਰਿਸ਼ਨ ਵਿੱਚ ਕੋਈ ਫਰਕ ਨਹੀਂ। ਕਹਿੰਦਾ ਪਰ ਐਡੀ ਛੋਟੀ ਉਮਰ ਦੇ ਵਿੱਚ ਇੰਨਾ ਪਤਾ ਕਿਵੇਂ ਹੋ ਸਕਦਾ ਜਾਂ ਕਿੱਦਾਂ ਹੋ ਸਕਦਾ? ਮੈਂ ਕਿਹਾ ਇੱਦਾਂ ਨਹੀਂ ਹੁੰਦਾ ਭਰਾਵਾ, ਇੱਕ ਟੀਮ ਵਰਕ ਹੁੰਦਾ ਹੈ। ਜਿਹੜਾ ਬੰਦਾ ਟੀਮ ਵਰਕ ਨੂੰ ਸਮਝਦਾ ਹੈ ਉਹਨੂੰ ਪਤਾ ਲੱਗੇਗਾ। ਧਿਆਨ ਨਾਲ ਲੋਕ ਨੋਟ ਕਰਿਓ, ਜਿਵੇਂ ਹੁਣ ਮੰਨ ਲਓ ਬਾਬਾ ਬੰਦਾ ਸਿੰਘ ਬਹਾਦਰ ਨੇ, ਇਹ ਦੱਸਿਆ ਜਾਂਦਾ ਵੀ ਸਿੱਖ ਰਾਜ ਲੈ ਆਉਂਦਾ, ਸਿੱਖ ਰਾਜ ਲੈ ਆਉਂਦਾ, ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਮਿਲੇ, ਤੇ ਤੁਹਾਨੂੰ ਕੀ ਲੱਗਦਾ ਕਿ 5 ਮਿੰਟ ਦੀ ਮੀਟਿੰਗ ਦੇ ਵਿੱਚ ਹੀ ਸਾਰੀ ਜ਼ਿੰਮੇਵਾਰੀ ਦੇ ਕੇ ਘਰ ਨੂੰ ਤੋਰਤਾ ਵੀ ਲੈ ਵੀ ਅੱਜ ਤੋਂ ਬੰਦਾ ਸਿੰਘ ਬਹਾਦਰ ਆ ਰਿਹਾ, ਵੀ 5 ਮਿੰਟ ਮਿਲੇ ਤੇ ਬਸ ਠੀਕ ਹੈ? ਨਹੀਂ, ਸੱਚਾਈ ਇਹ ਹੈ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੀ ਸਾਧ ਬਣਾ ਕੇ ਵਾਇਆ ਹੋਇਆ, ਸਾਧ ਹੈ ਨਹੀਂ ਸੀ, ਸਾਧ ਬਣਾ ਕੇ ਵਾਇਆ ਸੀ, ਮਿਲਣ ਆਇਆ ਪਾਤਸ਼ਾਹ ਨੂੰ ਮਿਲਿਆ ਤੇ ਮਰਦ ਨੇ ਕਿਹਾ ਮੁੰਡਾ ਬੜਾ ਤਿੱਖਾ ਹੈ ਬਈ, ਤੇਜ ਹੈ, ਇਹ ਤੇ ਬੰਦਾ ਕੰਮ ਦਾ ਹੈ। ਫਿਰ ਭੇਜਿਆ ਵੀ ਜਾ ਸਿਖਲਾਈ ਕੋਈ ਰਹਿ ਨਾ ਜਾਵੇ ਕਸਰ,
ਫਿਰ ਬੰਦਾ ਸਿੰਘ ਬਹਾਦਰ ਵਰਗੇ ਬਾਦਸ਼ਾਹਾਂ ਦੇ ਫੌਜਾਂ 'ਚ ਰਹਿ ਰਹਿ ਕੇ ਵੀ ਇੱਕ ਇੱਕ ਦਾ ਪੇਚ ਸਾਰਾ ਕੁਝ ਸਿੱਖੇ ਹੋਏ ਸੀ, ਮਾਰਗ ਦਾ ਸਿਖਾਇਆ ਹੋਇਆ ਸੀ, ਸਿੱਖ ਗਿਆ ਸਾਰਾ ਕੁਝ ਸਿਖਾ ਕੇ ਤੇ ਟ੍ਰੇਨ ਕਰਕੇ ਤੇ ਫਿਰ ਬਿਠਾਇਆ ਸੀ ਵੀ ਅਸੀਂ ਲੜਾਈ ਲੜਦੇ ਹਾਂ, ਜੰਗ ਲੜ ਰਹੇ ਹਾਂ, ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਵਿਰੋਧੀਆਂ ਨੇ ਹੋ ਜਾਣਾ ਹਾਵੀ, ਇਹਨਾਂ ਨੇ ਭਾਰੂ ਪੈਣਾ। ਪਹਿਲਾਂ ਪਲੈਨ ਏ, ਤੇ ਜੇ ਉਲਝਦਾ ਦਿਸਿਆ ਤੇ ਫਿਰ ਪਲੈਨ ਬੀ, ਪਲੈਨ ਏ ਫਿਰ ਪਲੈਨ ਬੀ। ਤੇ ਪਹਿਲਾਂ ਆਪ ਜਿੰਨਾ ਚਿਰ ਕਰਦੇ ਰਹੇ ਕਰਦੇ ਰਹੇ, ਫਿਰ ਅਨੰਦਪੁਰ ਛੱਡਣਾ ਪਿਆ, ਪਾਤਸ਼ਾਹ ਫਿਰ ਹੌਲੀ ਹੌਲੀ ਉੱਥੇ ਪਾਇਆ ਸੀ, ਗੋਦਾਵਰੀ ਦੇ ਕੰਢੇ ਤੇ ਸਾਧ ਬਣ ਕੇ ਬੈਠਾ ਸੀ। ਸਾਧ ਹੈ ਨਹੀਂ ਸੀ, ਹੈ ਉਹ ਸੂਰਮਾ ਹੀ ਸੀ, ਉਹ ਤਕੜਾ ਬਹਾਦਰ ਸੂਰਮਾ ਸੀ, ਸਿਖਲਾਈ ਦਿੱਤੀ ਹੋਈ ਸੀ, ਟ੍ਰੇਡ ਕੀਤਾ ਹੋਇਆ ਸੀ, ਆਪਣਾ ਬੰਦਾ ਸੀ ਉਹਨਾਂ ਦਾ ਆਪਣਾ, ਤੇ ਹਰੇਕ ਨੂੰ ਕਿਹਾ ਸੀ ਮੇਰਾ ਬੰਦਾ ਆਉਣਾ, ਕਹਿ ਕੇ ਗਏ ਸੀ ਸਾਡਾ ਬੰਦਾ ਆਉਣਾ, ਕਿਉਂਕਿ ਭੇਜਣਾ ਸੀ ਉਹਨੂੰ। ਫਿਰ ਉੱਥੇ ਗਏ ਹੈ, ਉਹਨੂੰ ਮਿਲੇ ਹੈ, ਨਾਲ ਦੀ ਨਾਲ ਉਹ ਤਿਆਰ ਹੋ ਕੇ ਆ ਗਿਆ। ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਜੀ ਦਾ ਜੋ ਬੰਦਾ ਸਿੰਘ ਬਹਾਦਰ ਨੇ ਕੀਤਾ ਉਹ ਪਲੈਨ ਏ ਨਹੀਂ, ਪਲੈਨ ਬੀ ਪਾਤਸ਼ਾਹ ਦਾ। ਤੇ ਜਿਹੜਾ ਸਿੱਖ ਰਾਜ ਲੈ ਆਂਦਾ, ਬੰਦਾ ਸਿੰਘ ਬਹਾਦਰ ਨੇ ਜੋ ਕੀਤਾ, ਇਹ ਬੰਦਾ ਸਿੰਘ ਬਹਾਦਰ ਦੇ ਜੋ ਕੀਤਾ ਇਹ ਗੁਰੂ ਗੋਬਿੰਦ ਸਿੰਘ ਦੀ ਆਪਣੇ ਦਿਮਾਗ ਦੀ ਕਾਢ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਸਾਰਾ ਕੁਝ ਪਲੈਨ ਕੀਤਾ, ਸਿੱਖ ਰਾਜ ਬੰਦਾ ਸਿੰਘ ਬਹਾਦਰ ਨੇ ਜੇ ਲਿਆਂਦਾ ਤੇ ਇਹਦੀ ਸੋਚ ਦੇ ਪਿੱਛੇ ਕੌਣ ਹੈ? ਕਲਗੀਆਂ ਵਾਲੇ ਪਾਤਸ਼ਾਹ ਆਪ, ਉਹਨਾਂ ਨੇ ਕਿਹਾ ਇਹ ਪਲੈਨ ਬੀ। ਹੁਣ ਇੱਥੋਂ ਸਾਨੂੰ ਸਮਝ ਕੀ ਮਿਲਦੀ ਹੈ ਵੀ ਜਦੋਂ ਵੀ ਕੋਈ ਕੰਮ ਕਰਨਾ ਉਹਦੀ ਪਲੈਨਿੰਗ ਪਹਿਲਾਂ ਕਰਨੀ ਹੈ, ਏ ਪਲੈਨ ਵੀ ਸੋਚ ਕੇ ਰੱਖਣਾ ਤੇ ਬੀ ਦੀ ਵੀ ਨਾਲ ਤਿਆਰੀ ਰੱਖਣੀ ਹੈ। ਬੰਦਾ ਸਿੰਘ ਬਹਾਦਰ ਜਾਨ ਸੀ, ਬੰਦਾ ਸਿੰਘ ਬਹਾਦਰ ਬਾਬਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਭ ਤੋਂ ਨੇੜੇ ਵਾਲਾ, ਸਭ ਤੋਂ ਪਿਆਰਾ ਸਿੱਖ, ਤੇ ਜਿਹਨੂੰ ਇਤਿਹਾਸ ਵਿੱਚ ਸਭ ਤੋਂ ਵੱਧ ਬਦਨਾਮ ਕੀਤਾ ਗਿਆ। ਅੱਜ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੇ ਅਸਥਾਨ ਬਣੇ ਵੇਖੇ ਤੁਸੀਂ ਕਿਤੇ? ਕਿਤੇ ਕੋਈ ਬੰਦਾ ਸਿੰਘ ਬਹਾਦਰ ਜਿੰਨੀ ਕੁ ਗੱਲ ਸੁਣਾਉਂਦੇ ਹੋ ਵੀ ਉਹਨੇ ਵਿਆਹ ਕਰਾ ਲਿਆ ਸੀ, ਉਹ ਗੁਰੂ ਬਣ ਗਿਆ ਸੀ, ਸੂਰਜ ਪ੍ਰਕਾਸ਼ ਵਾਲਾ ਰਾਤ ਤੁਸੀਂ ਸੁਣਿਆ ਹੀ ਹੈ, ਤੇ ਸਭ ਤੋਂ ਵੱਧ ਬਦਨਾਮ ਕਿਹਨੂੰ ਕੀਤਾ? ਬੰਦਾ ਸਿੰਘ ਬਹਾਦਰ ਨੂੰ। ਕਿਉਂ? ਕਿਉਂਕਿ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਜੀ ਦਾ ਅਸਲੀ ਸਿੱਖ ਸੀ, ਤੇ ਬਾਕੀ ਜਿੰਨਾ ਪੁਜਾਰੀ ਲੈਣਾ, ਪੁਜਾਰੀਆਂ ਦੇ ਬੰਦੇ ਪ੍ਰਮੋਟ ਕੀਤੇ ਗਏ ਹੈ, ਤੇ ਜਿਹੜੇ ਜਿਹਨੇ ਆਪਣੇ ਬੱਚੇ ਦਾ ਕਾਲਜਾ ਮੂੰਹ ਚ ਪਵਾ ਲਿਆ, ਜਿਹਨੇ ਗੁਰੂ ਗੋਬਿੰਦ ਸਿੰਘ ਤੋਂ ਕਤਰਾ ਕਤਰਾ ਕੁਰਬਾਨ ਕਰਤਾ, ਉਹ ਬੰਦਾ ਸਿੰਘ ਬਹਾਦਰ ਨੂੰ ਇਤਿਹਾਸ ਵਿੱਚ ਵਿਗੜਿਆ ਪਾਤਰ ਬਣਾ ਕੇ ਪੇਸ਼ ਕੀਤਾ। ਉਹਨੂੰ ਦੱਸਿਆ ਵੀ ਉਹ ਗਦਾਰ ਸੀ, ਉਹ ਜੀ ਵਿਗੜ ਗਿਆ ਸੀ, ਉਹ ਜੀ ਗੁਰੂ ਬਣ ਕੇ ਬਹਿ ਗਿਆ ਸੀ, ਪਰ ਜਿਹੜੇ ਬੰਦਿਆਂ ਨੂੰ ਇਹਨਾਂ ਨੇ ਪ੍ਰਮੋਟ ਕੀਤਾ ਉਹ ਸੀ ਪੁਜਾਰੀ ਸਿਸਟਮ ਨੂੰ, ਉਹਨਾਂ ਨੂੰ ਪ੍ਰਮੋਟ ਕਰਤਾ, ਬੰਦਾ ਸਿੰਘ ਬਹਾਦਰ ਨੂੰ ਬਦਨਾਮ ਕਰਤਾ। ਪਰ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਦਾ ਆਪਣਾ ਪਲੈਨ ਹੈ, ਉਹ ਆਏ ਤੇ ਮੈਂ ਜਵਾਬ ਇਹ ਦੇ ਰਿਹਾ ਸੀ ਤੁਹਾਨੂੰ ਵੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਫਿਰ ਛੋਟੀ ਜਿਹੀ ਉਮਰ ਵਿੱਚ ਮੈਨੂੰ ਉਹ ਪੁੱਛਦਾ, ਮੈਂ ਕਿਹਾ ਭਰਾਵਾ ਮੇਰਿਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਵੇਖਿਆ, ਉਹਨਾਂ ਤੇ ਕਿੰਨੀ ਵਾਰੀ ਅਟੈਕ ਹੋਇਆ ਸੀ ਕਲਗੀ ਗੁਰੂ ਹਰਗੋਬਿੰਦ ਸਾਹਿਬ ਤੇ? ਚਾਰ ਵਾਰ। ਆਪਾਂ ਕਹਿੰਦੇ ਨੇ ਚਾਰ ਜੰਗਾਂ, ਜੰਗਾਂ ਦਾ ਮਤਲਬ ਹੈ ਕਿਤੇ ਕਿਸੇ ਨਾਲ ਲੜਨ ਗਏ ਸੀ ਭਲਾ? ਬੋਲੋ, ਅਗਲੇ ਚੜ੍ਹ ਕੇ ਆਏ ਸੀ ਨਾ, ਤੇ ਜਿਹੜਾ ਬੰਦਾ ਚੜ੍ਹ ਕੇ ਆਵੇ ਘੇਰਾ ਪਾ ਲਵੇ ਉਹਨੂੰ ਕੀ ਕਹਿੰਦੇ ਆ? ਅਟੈਕ, ਮੁਕਾਬਲਾ ਕੀਤਾ। ਚਾਰ ਵਾਰ ਪਾਤਸ਼ਾਹ ਤੇ ਅਟੈਕ ਕਰ ਚੁੱਕੀਆਂ ਨੇ ਸਰਕਾਰਾਂ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸਮਾਂ ਨਾਜੁਕ ਆ ਗਿਆ, ਟਾਈਮ ਨਾਜੁਕ ਹੈ, ਹੁਣ ਇਸ ਵੇਲੇ ਇਹਨਾਂ ਨੇ ਧੱਕਾ ਕਰਨਾ, ਤੇ ਮੇਰੇ ਤੋਂ ਬਾਅਦ ਜਿਹੜਾ ਵੀ ਗੱਦੀ ਤੇ ਬਹਿ ਗਿਆ ਇੱਥੇ ਬੈਠ ਗਿਆ, ਇਹਨਾਂ ਨੇ ਸਿੱਧਾ ਖਤਮ ਕਰ ਦੇਣਾ। ਪਹਿਲਾਂ ਅਟੈਕ ਕਰ, ਚਾਰ ਅਟੈਕ ਹੋ ਗਏ ਆ, ਹੁਣ ਸਿੱਧਾ, ਹੁਣ ਕੀ ਕਰਨਾ ਪੈਣਾ? ਲਹਿਰ ਗਰਮ ਗਰਮ ਹੈ, ਇਹਨੂੰ ਹੁਣ ਥੋੜਾ ਜਿਹਾ ਚਿਰ, 20 ਸਾਲ ਥੋੜਾ ਜਿਹਾ ਠੰਡਾ ਕਰਨਾ ਪੈਣਾ, ਠੰਡੇ ਠੰਡੇ, ਕਦੇ ਕਦੇ ਤੇਜ਼, ਕਦੇ ਕਦੇ ਹੌਲੀ, ਕਦੇ ਕਦੇ ਤੇਜ਼, ਕਦੇ ਕਦੇ ਹੌਲੀ। ਫਿਰ ਪਾਤਸ਼ਾਹ ਨੇ ਵੇਖਿਆ ਵੀ ਸਭ ਤੋਂ ਮੇਰਾ ਸਿਰੇ ਦਾ ਲਾਇਕ ਪੁੱਤਰ ਕੌਣ ਹੈ, ਤੇ ਛੇਵੇਂ ਪਾਤਸ਼ਾਹ ਦਾ ਸਭ ਤੋਂ ਛੋਟਾ ਪੁੱਤ ਧੰਨ ਗੁਰੂ ਤੇਗ ਬਹਾਦਰ ਸਿੰਘ, ਤਿਆਗ ਮੱਲ ਤੇਗ ਬਹਾਦਰ, ਆ ਸਿਰੇ ਦਾ। ਪਰ ਹੁਣ ਜ਼ਿੰਮੇਵਾਰੀ ਥਾਪ ਦੇ ਦਿੱਤੀ ਵੀ ਲੈ ਪੁੱਤਰਾ
ਚੱਕ ਜ਼ਿੰਮੇਵਾਰੀ ਤੇ ਘਰ ਘਰ ਜਾ ਕੇ ਪ੍ਰਚਾਰ ਕਰਨਾ ਹੈ। ਗੁਰੂ ਨਾਨਕ ਨੇ ਜਿੱਥੇ ਜਿੱਥੇ ਬੂਟੇ ਲਾਇਆ ਸਾਰਿਆਂ ਨੂੰ ਪਾਣੀ ਦੇ ਦੀ ਚਤੁਰ ਪੈ। ਸਭ ਤੋਂ ਪਤਾ ਵੀ ਜਿੱਥੇ ਜਾਵੇ ਇਹਦੀ ਦਲੀਲ ਚ ਦਮ ਹੈ, ਜਿੱਥੇ ਮੇਰਾ ਪੁੱਤ ਗੱਲ ਕਰੂ ਕਨਵਿੰਸ ਕਰ ਦਿੰਦਾ, ਬੰਦਿਆਂ ਨੂੰ ਸਿੱਧੇ ਕਰ ਦਿੰਦਾ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਉਹਨਾਂ ਦੀ ਕਾਢ ਹੈ ਕਿ ਬੰਦਾ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਤ ਬਣਾ ਕੇ, ਪ੍ਰਚਾਰਕ ਬਣਾ ਕੇ ਪੁੱਤ ਨੂੰ ਤੋਰਤਾ, ਕੰਮ ਹੋ ਰਿਹਾ ਤੇ ਸਾਹਮਣੇ ਵੇਖਣ ਨੂੰ ਇੱਥੇ ਉੱਥੇ ਜ਼ਿੰਮੇਵਾਰੀ। ਹੁਣ ਉਹ ਵੀ ਕੰਡਿਆਂ ਦਾ ਤਾਜ ਹੈ ਕਿਤੇ ਖੇਡ ਹੈ। ਗੁਰੂ ਹਰਿ ਸਾਹਿਬ ਕੀ ਲੱਗਦੇ ਸੀ? ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ, ਤੇ ਪੋਤੇ ਨੂੰ ਵਾਤਾ ਤੇ ਕਿਹਾ ਕਿ ਬਾਗ ਲਾਈ ਚੱਲੋ, ਲੰਗਰ ਚਲਾਈ ਚੱਲੋ। ਹੁਣ ਬਾਗ ਲਾਉਣ ਨਾਲ ਵੀ ਖਤਰਾ ਘਟ ਗਿਆ ਤੇ ਲੰਗਰ ਚਲਾਈ ਚੱਲੋ ਆਰਾਮ ਨਾਲ ਖਤਰਾ ਘਟ ਗਿਆ। ਉਹ ਸਰਕਾਰ ਕਹਿੰਦੀ ਚੱਲ ਹੁਣ ਤੇ ਕੰਮ ਠੰਡਾ ਹੀ ਹੈ, ਕੰਮ ਠੰਡਾ ਠੰਡਾ ਹੈ, ਮਤਲਬ ਇਹਦੇ ਲੰਗਰ ਲਾਉਂਦੇ ਹੈ, ਆਪਣੇ ਬਾਗ ਲਾਉਂਦੇ ਹੈ, ਹੁਣ ਖਤਰਾ ਸਾਰਾ ਟਲ ਗਿਆ। ਪਰ ਇਹ ਨਹੀਂ ਪਤਾ ਵੀ ਕੰਮ ਉਹ ਹੋ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਤੇ, ਇਕੱਲੇ ਇਕੱਲੇ ਥਾਂ ਤੇ ਜਾ ਰਿਹਾ। 20 ਸਾਲ ਦੀ 25 ਸਾਲ ਦੀ ਪਲੈਨਿੰਗ ਉਹਨਾਂ ਨੂੰ ਸਮਝ ਹੀ ਨਹੀਂ ਲੱਗੀ। ਤੇ ਸਭ ਤੋਂ ਵੱਧ ਗੁਰੂ ਤੇਗ ਬਹਾਦਰ ਸਾਹਿਬ ਗਏ ਹੈ, ਜਿੱਥੇ ਜਿੱਥੇ ਗੁਰੂ ਨਾਨਕ ਗਏ ਉੱਥੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਉਸ ਵੇਲੇ ਪ੍ਰਚਾਰਕ ਬਣ ਕੇ ਗਏ, ਪ੍ਰਚਾਰਕ ਬਣ ਕੇ ਗਏ ਤੇ ਪ੍ਰਚਾਰਕ ਬਣ ਕੇ ਏਦਾਂ ਜਗ੍ਹਾ 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 ਪ੍ਰਚਾਰ ਕਰਦੇ ਰਹੇ। ਤੇ ਉਧਰ ਸਾਹਮਣੇ ਸਾਹਮਣੇ ਕੌਣ ਸੀ? ਉਹ ਕੰਡਿਆਂ ਦਾ ਤਾਜ ਹੈ, ਜ਼ਿੰਮੇਵਾਰੀ, ਐਡੀ ਵੱਡੀ ਜ਼ਿੰਮੇਵਾਰੀ ਚੱਕਣੀ ਉਸ ਵੇਲੇ ਖੇਡ ਪਈ ਸੀ। ਪਰ ਮਾਤਾ ਕਿਸ਼ਨ ਕੌਰ ਗੁਰੂ ਹਰਿ ਰਾਏ ਸਾਹਿਬ ਦੇ ਘਰੋਂ ਸਨ ਤੇ ਗੁਰੂ ਹਰਕਿਸ਼ਨ ਸਾਹਿਬ ਜੀ ਦੇ ਮਾਤਾ ਜੀ ਸਨ। ਗੁਰੂ ਹਰਿ ਰਾਏ ਸਾਹਿਬ ਸਰੀਰ ਛੱਡ ਜਾਂਦੇ ਹੈ ਉਸੇ ਵੇਲੇ ਵੀ, ਹੁਣ ਕੀ ਕੀਤਾ ਜਾਵੇ? ਗੁਰੂ ਹਰਕ੍ਰਿਸ਼ਨ ਛੋਟੇ ਸੀ, ਉਸੇ ਵੇਲੇ ਉਹਨਾਂ ਨੂੰ ਉਹ ਜ਼ਿੰਮੇਵਾਰੀ ਦੇ ਦਿੱਤੀ, ਆਹ ਥਾਂ ਮੱਲ ਕੇ ਰੱਖਣੀ ਹੈ, ਆਹ ਜਗ੍ਹਾ ਮੱਲ ਕੇ ਰੱਖਣੀ ਹੈ, ਇੱਥੇ ਬੈਠ ਪੁੱਤ ਭਾਇਆ। ਮਾਤਾ ਕ੍ਰਿਸ਼ਨ ਕੌਰ ਸਾਰੀ ਜ਼ਿੰਮੇਵਾਰੀ ਚੱਕਦੇ ਰਹੇ, ਸਾਰਾ ਕੁਝ ਕਰਾਉਂਦੇ ਰਹੇ, ਗੁਰੂ ਹਰਕ੍ਰਿਸ਼ਨ ਸਾਹਿਬ ਬੈਠੇ ਰਹੇ ਤੇ ਗੁਰੂ ਤੇਗ ਬਹਾਦਰ ਸਾਹਿਬ ਇੱਦਾਂ ਇੱਦਾਂ ਜਦੋਂ ਦਿੱਲੀ ਵਿੱਚ ਆਏ, ਪਤਾ ਲੈ ਕੇ ਆਏ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਦਾ, ਪਤਾ ਲੈ ਕੇ ਬਾਬੇ ਬਕਾਲੇ ਆਉਂਦੇ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਵੀ ਜਦੋਂ ਸਰੀਰ ਛੱਡਦੇ ਹੈ ਚਲੇ ਗਏ, ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਇੱਕਦਮ 20 ਸਾਲਾਂ ਬਾਅਦ ਦੁਬਾਰਾ ਫਿਰ ਉਸੇ ਥਾਂ ਤੇ ਆ ਕੇ ਪ੍ਰਗਟ ਹੁੰਦੇ ਆ, ਸਾਹਮਣੇ ਆ ਜਾਂਦੇ ਆ। ਤੇ ਹੁਣ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ। ਹੁਣ ਇਹਦੇ ਵਿੱਚ ਆਪਾਂ ਇਹ ਕਹੀਏ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਟਾਈਮ ਬਾਏ ਕਰ ਰਹੇ ਸੀ, ਬਸ ਗੁਰੂ ਹਰਿ ਰਾਏ ਸਾਹਿਬ ਟਾਈਮ ਬਾਏ ਕਰ ਰਹੇ ਸੀ? ਨਹੀਂ, ਏਦਾਂ ਨਹੀਂ ਹੁੰਦਾ ਭਰਾਵੋ ਮੇਰਿਓ, ਅਸਲ ਚ ਏਦਾਂ ਨਹੀਂ ਹੁੰਦਾ। ਜਦੋਂ ਵੀ ਕੋਈ ਟੀਮ ਜਿੱਤਦੀ ਹੈ ਨਾ, ਵੇਖੋ ਕ੍ਰਿਕਟ ਦਾ ਮੈਚ ਚੱਲ ਰਿਹਾ, ਇੱਕ ਬੰਦਾ ਇਹਨੂੰ ਦਾ ਇੱਕ ਬੰਦਾ ਸਾਰੇ ਮੈਚ ਵਿੱਚ ਏਦਾਂ ਖੜਾ ਰਿਹਾ ਗੁੱਠ ਦੇ ਵਿੱਚ ਇੱਕ ਸਾਈਡ ਤੇ ਲੱਗ ਕੇ, ਨਾ ਕੋਈ ਬਾਲ ਆਈ, ਨਾ ਉਹਨੇ ਕੋਈ ਰੋਲ ਨਿਭਾਇਆ, ਬਸ ਇੱਕ ਥਾਂ ਤੇ ਖੜਾ ਹੀ ਰਿਹਾ ਖੜਾ ਰਿਹਾ। ਇੱਕ ਵਾਰੀ ਬਾਲ ਆਈ, ਮਾੜਾ ਜਿਹਾ ਕੈਚ ਕਰ ਲਿਆ, ਇੰਨਾ ਕੀ ਕੰਮ ਕੀਤਾ? ਤੇ ਜਦੋਂ ਟੀਮ ਜਿੱਤਦੀ ਹੈ ਫਿਰ ਕੰਮ ਭਾਵੇਂ ਥੋੜਾ ਤੇ ਕੰਮ ਭਾਵੇਂ ਜ਼ਿਆਦਾ ਤੇ ਕ੍ਰੈਡਿਟ ਸਾਰੀ ਟੀਮ ਨੂੰ ਮਿਲਦਾ, ਸਾਰੀ ਟੀਮ ਨੂੰ ਮਿਲਦਾ। ਤਾਂ ਮੈਂ ਕਹਿ ਰਿਹਾ ਸਾਡੇ ਵਾਸਤੇ ਗੁਰੂ ਨਾਨਕ ਤੇ ਗੁਰੂ ਹਰਕ੍ਰਿਸ਼ਨ ਵਿੱਚ ਕੋਈ ਫਰਕ ਨਹੀਂ, ਇਹ ਟੀਮ ਵਰਕ ਹੈ, ਸਾਰਿਆਂ ਨੇ ਕੀਤਾ, ਜਿੰਨੀ ਡਿਊਟੀ ਮਿਲ ਗਈ ਉਨੀ ਕੀਤੀ ਹੈ। ਟਾਈਮ ਪ੍ਰਚਾਰ ਕਰਨਾ ਹੈ, ਕਹਿੰਦੇ ਵੱਟ ਕੱਢ ਦਿਆਂਗੇ, ਜਿੰਨਾ ਜ਼ੋਰ ਲੱਗੂ ਲਾਵਾਂਗੇ ਪਾਤਸ਼ਾਹ। ਤੇ ਗੁਰੂ ਹਰਿ ਸਾਹਿਬ ਨੂੰ ਕਿਹਾ ਇੱਥੇ ਬਹਿਣਾ ਹੈ, ਕਹਿੰਦੇ ਪਾਤਸ਼ਾਹ ਇੱਥੇ ਬਹਾ ਲਓ, ਭਾਵੇਂ ਕਹੋਗੇ ਤਲਵਾਰ ਚੱਕ ਲੈ, ਭਾਵੇਂ ਕਹੋਗੇ ਪ੍ਰਚਾਰ ਕਰ ਲੈ, ਭਾਵੇਂ ਕਹੋਗੇ ਬਾਗ ਲਵਾ ਦੇ, ਅਸੀਂ ਤੇ ਜੋ ਡਿਊਟੀ ਲੱਗਣੀ ਹੈ ਨਿਭਾਈ ਜਾਣੀ ਹੈ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਉਹ ਵੀ ਹੁਣ ਏਦਾਂ ਟਾਈਮ, ਇੱਕ ਪਲੈਨ ਏ ਤੇ ਇੱਕ ਪਲੈਨ ਬੀ, ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਗੁਰੂ ਬਾਬਾ ਬੰਦਾ ਬਹਾਦਰ ਵੇਲੇ ਵੀ ਹੈ, ਇੱਕ ਪਲੈਨ ਏ ਇੱਕ ਪਲੈਨ ਬੀ। ਤੇ ਹੁਣ ਆ ਸਾਰੀਆਂ ਗੱਲਾਂ ਸੁਣ ਕੇ ਭਲਾ ਦਿਮਾਗ 'ਚ ਕੀ ਆਉਂਦਾ ਵੀ ਜ਼ਿੰਦਗੀ ਦੇ ਵਿੱਚ ਆਪਣੇ ਕੰਮਾਂ ਦੀ ਪਲੈਨਿੰਗ ਕਰੀਏ, ਪਲੈਨ ਏ ਵੀ ਰੱਖੀਏ ਤਿਆਰ ਤੇ ਪਲੈਨ ਬੀ ਵੀ ਰੱਖੀਏ ਤਿਆਰ। ਇਹ ਸਾਨੂੰ ਸਿਖਾਇਆ ਮਹਾਰਾਜ ਨੇ, ਪਰ ਅੱਜ ਦੇ ਹਾਲਾਤ ਇਹ ਹੈ, ਸਾਨੂੰ ਇਦਾਂ ਦੀਆਂ ਗੱਲਾਂ ਕਿੱਥੇ ਦੱਸੀਆਂ ਜਾਂਦੀਆਂ? ਸਾਨੂੰ ਕਰਾਮਾਤਾਂ ਵਾਲੀਆਂ ਸਾਖੀਆਂ ਸੁਣਾ ਕੇ, ਜਿਹੜੇ ਕੰਮ ਹੋ ਹੀ ਨਹੀਂ ਸਕਦੇ ਉੱਥੇ ਬੰਦਾ ਬੈਠਾ ਰਹਿੰਦਾ, ਅੱਛਾ ਯਾਰ ਕਦੇ ਵੀ ਇਦਾਂ ਸੋਚ ਵੀ ਇਦਾਂ ਵੀ ਹੋ ਸਕਦਾ ਵੀ ਮਹਾਰਾਜ ਪਲੈਨਿੰਗ ਵੀ ਕਰਦੇ ਹੋਣਗੇ ਸਾਡੇ ਤੇ ਕਹਿੰਦੇ ਅੱਖਾਂ ਬੰਦ ਕਰਕੇ ਇਦਾਂ ਹੱਥ ਕੀਤਾ ਤੇ ਚਲੋ ਜੀ ਬਸ ਇਦਾਂ ਵੀ ਸਾਰੇ ਕੰਮ ਹੋਈ ਜਾਂਦੇ ਸਾਨੂੰ ਤੇ ਇਦਾਂ ਸਿਖਾਇਆ ਜਾਂਦਾ ਜਦੋਂ ਅਸੀਂ ਇਦਾਂ ਸਮਝਾਂਗੇ ਵੀ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਪਲੈਨਿੰਗ ਕਰਕੇ ਸਤਿਗੁਰੂ ਜੀ ਨੇ ਕਿਵੇਂ ਸਾਨੂੰ ਇਹ ਸਾਰਾ ਕੁਝ ਦਿੱਤਾ ਕਿਵੇਂ ਇੱਕ ਲਹਿਰਾਂ ਚੱਲਦੀਆਂ ਇੱਕ ਲਹਿਰ ਕਿਵੇਂ ਚੱਲਦੀ ਹੈ ਕਈ ਵਾਰੀ 20-20 ਸਾਲ ਠੰਡਾ ਪਾਉਣਾ ਪੈ ਜਾਂਦਾ ਕਈ ਵਾਰੀ ਦੁਸ਼ਮਣ ਦੇ ਨਾਲ ਵੀ ਬਹਿਣਾ ਪੈ ਜਾਂਦਾ ਗੱਲਬਾਤ ਕਰਨੀ ਪੈ ਜਾਂਦੀ ਹੈ ਪਰ ਇੱਕ ਪਲੈਨਿੰਗ ਕਰਕੇ ਤੁਰੀਦਾ ਹੁੰਦਾ ਹੈ ਜ਼ਿੰਦਗੀ 'ਚ ਹਮੇਸ਼ਾ ਇਸੇ ਕਰਕੇ ਤੇ ਅਸੀਂ ਮਾਰ ਖਾਂਦੇ ਹਾਂ ਜੇ ਪਲੈਨਿੰਗਾਂ ਵਾਲੇ ਪਾਤਸ਼ਾਹ ਦੀਆਂ ਸਾਖੀਆਂ ਸੁਣੀਆਂ ਹੁੰਦੀਆਂ ਤੇ ਸਿੱਖ ਕੌਮ ਪਲੈਨਿੰਗਾਂ ਕਰਨ ਲੱਗ ਜਾਂਦੀ ਅੱਜ ਤੱਕ ਸਾਖੀਆਂ ਕਾਹਦੀਆਂ ਸੁਣੀਆਂ ਕਰਾਮਾਤਾਂ ਦੀਆਂ ਤੇ ਕਰਾਮਾਤਾਂ ਸਿੱਖਾਂ ਨੂੰ ਕਰਨੀਆਂ ਨਹੀਂ ਆਉਂਦੀਆਂ ਬਿਨਾਂ ਭੰਗ ਘੋਟਣ ਤੋਂ ਸਾਨੂੰ ਕਰਾਮਾਤਾਂ ਆਉਂਦੀਆਂ ਨਹੀਂ ਕਰਾਮਾਤਾਂ ਵਾਲੀਆਂ ਸਾਖੀਆਂ ਸੁਣੀਆਂ ਨੇ ਉਹ ਆਉਂਦੀਆਂ ਨਹੀਂ ਪਰ ਅਸੀਂ ਪਲੈਨਿੰਗਾਂ ਵਾਲੀਆਂ ਸਾਖੀਆਂ ਸੁਣਦੇ ਤੇ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਪਲੈਨਿੰਗ ਕਰਦੇ ਸਾਨੂੰ ਦੱਸਿਆ ਹੀ ਨਹੀਂ ਇਹ ਤੇ ਡਰ ਲੱਗਦਾ ਸੋਚਣ ਤੋਂ ਵੀ ਇਹ ਕਿਵੇਂ ਹੋ ਸਕਦਾ ਉਹ ਤੇ ਆਪੇ ਹੀ ਕੰਮ ਹੁੰਦੇ ਸੀ ਆਪੇ ਹੀ ਹੋ ਜਾਂਦਾ ਸੀ ਸਾਰਾ ਕੁਛ ਏਦਾਂ ਨੀ ਭਾਈ ਆਪੇ ਨੀ ਹੁੰਦੇ ਹੁੰਦੇ ਕਰਨੇ ਪੈਂਦੇ ਹੈ ਆਪੇ ਕੁਛ ਨੀ ਹੁੰਦਾ ਕਰਨਾ ਪੈਂਦਾ ਪਾਤਸ਼ਾਹ ਨੇ ਆਪਣੇ ਵੇਲੇ ਚ ਕੀਤਾ ਤੇ ਅਸੀਂ ਆਪਣੇ ਵੇਲੇ ਚ ਕਰਨਾ ਉਹਨਾਂ ਨੇ ਆਪਣੀ ਜ਼ਿੰਦਗੀ ਚ ਕੀਤਾ ਅਸੀਂ ਆਪਣੀ ਜ਼ਿੰਦਗੀ ਚ ਕਰਨਾ ਤੇ ਕਰਕੇ ਵੇਖਣਾ ਭਾਈ ਤਜਰਬੇ ਕਰ ਕਰਕੇ ਵੇਖਣੇ ਗੁਰੂ ਸਾਹਿਬ ਵੱਲ ਵੇਖੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਹਾਰਡ ਵਰਕ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਕਿੰਨੀ ਮਿਹਨਤ ਕੀਤੀ ਹੈ ਮੈਂ ਕਿਹਾ ਵੀ ਕਈ ਵਾਰੀ ਗੱਲ ਕੀਤੀ ਹੈ ਵੀ ਅੱਡੀਆਂ ਫਟੀਆਂ ਰਹਿਣੀਆਂ ਚਿਹਰੇ ਤੇ ਝੁਰੜੀਆਂ ਹੁਣ ਅੱਜ ਕੱਲ੍ਹ ਦੇ ਵੇਖੋ ਜਦੋਂ ਥੱਕਾ ਚੱਲਦਾ ਅੱਗੇ ਜਾ ਕੇ ਠੰਡ ਹੁੰਦੀ ਹੈ ਕਿਵੇਂ ਖੁਸ਼ਕ ਹਵਾਵਾਂ ਚੱਲਦੀਆਂ ਕਿੱਥੇ ਕਿੱਥੇ ਗਏ ਆ ਪ੍ਰਚਾਰ ਕਰਨ ਵਾਸਤੇ ਨੰਗੇ ਪੈਰੀ ਵੀ ਤੁਰਨਾ ਪਿਆ ਕਿੰਨੀ ਮਿਹਨਤ ਆਪਣੀ ਜ਼ਿੰਦਗੀ ਵਿੱਚ ਕੀਤੀ ਹੈ ਤੇ ਅੱਜ ਗੁਰੂ ਸਾਹਿਬ ਜੀ ਦੀ ਅਸਲੀ ਪਿਕਚਰ ਹੋਣ ਦੀ ਬਜਾਏ ਉਲਟਾ ਗੁਰੂ ਸਾਹਿਬ ਨੂੰ ਦਿਖਾਇਆ ਕਿੱਦਾਂ ਦਾ ਜਾਂਦਾ ਕਰਾਮਾਤੀ ਬਾਬਾ ਦਿਖਾਇਆ ਕਿੱਦਾਂ ਦਾ ਜਾਂਦਾ ਜਿਵੇਂ ਪਖੰਡੀ ਸਾਹ ਦਾ ਏਦਾਂ ਲੱਗਦਾ ਗੁਰੂ ਨਾਨਕ ਪਾਤਸ਼ਾਹ ਦੇ ਪਿੱਛੇ ਸਰਾਣਾ ਲੱਗਿਆ ਹੋਇਆ ਏਦਾਂ ਟੌਰ ਦੇ ਨਾਲ ਬੈਠੇ ਹੈ ਐਂ ਲੱਗਦਾ ਵੀ ਕੋਈ ਬਾਬਾ ਬੈਠਾ ਬਾਬਿਆਂ ਨੇ ਗੁਰੂ ਨਾਨਕ ਨੂੰ ਆਪਣੇ ਵਰਗਾ ਬਣਾ ਲਿਆ ਤੇ ਬਾਬਾ ਨਾਨਕ ਹੈ ਕੌਣ ਹੈ ਉਹਨਾਂ ਨੇ ਅਖੀਰਲੇ ਸਮੇਂ ਖੇਤੀ ਕੀਤੀ ਹੈ ਕਿਸਾਨ ਹੈ ਹਲ ਵਾਹੁਣ ਵਾਲਾ ਤੇ ਬਣਾ ਬਾਬਿਆਂ ਨੇ ਕਿੱਦਾਂ ਦਾ ਲਿਆ ਆਪਣੇ ਵਰਗਾ ਹੁਣ ਬਾਬਿਆਂ ਵਾਲੇ ਪਾਸਿਓਂ ਕੱਢ ਕੇ ਗੁਰੂ ਨਾਨਕ ਨੂੰ ਕਿਸਾਨਾਂ ਨੂੰ ਚਾਹੀਦਾ ਹੈ ਕਿ ਬਾਬੇ ਬਾਬਿਆਂ ਵਾਲੇ ਕੱਪੜੇ ਲਵਾ ਕੇ ਗੁਰੂ ਨਾਨਕ ਨੂੰ ਕਿਸਾਨ ਬਣਾਉਣ ਆਪਣੇ ਵਰਗਾ ਕਿਹਨੂੰ ਚਾਹੀਦਾ ਇਹ ਕੰਮ ਕਰਨਾ ਬੋਲੋ ਯਾਰ ਕਿਸਾਨਾਂ ਨੂੰ ਉਹ ਹੱਟੀ ਵੀ ਚਲਾਈ ਆ ਉਹਨਾਂ ਨੇ ਹੱਟੀ ਵਾਲਿਆਂ ਨੂੰ ਆਪਣਾ ਕੰਮ ਵੀ ਮੋਦੀਖਾਨੇ ਵੀ ਕੰਮ ਬਾਹਰਲੇ ਕੰਮ ਕੀਤਾ ਵਪਾਰ ਵੀ ਕੀਤਾ ਵਪਾਰੀਆਂ ਨੂੰ ਆਪਣੇ ਵਾਂਗੂ ਬਾਬੇ ਨੂੰ ਵੇਖਣਾ ਚਾਹੀਦਾ ਕਿਸਾਨਾਂ ਨੂੰ ਆਪਣੇ ਵਾਂਗੂ ਜੇ ਕੰਮ ਨਹੀਂ ਕੀਤਾ ਤੇ ਸਾਧ ਨਹੀਂ ਬਣੇ ਪਖੰਡੀ ਨਹੀਂ ਬਣੇ ਬਾਕੀ ਤੇ ਸਾਰੇ ਕੰਮ ਉਹਨਾਂ ਨੇ ਕੀਤੇ ਸੀ ਤੇ ਬਾਬਿਆਂ ਨੇ ਆਪਣੇ ਹੱਕ ਵਿੱਚ ਭੁਗਤਾਉਣਾ ਹੀ ਹੈ ਉਹ ਫੋਟੋਆਂ ਵੀ ਏਦਾਂ ਦੀਆਂ ਬਣਾਉਂਦੇ ਨੇ ਵੀ ਇੱਥੇ ਸੇਬ ਜੇ ਪਏ ਹੈ ਇੱਥੇ ਫੁੱਲ ਜੇ ਪਏ ਹੈ ਇੱਥੇ ਇੱਥੇ ਮੰਨ ਲਓ ਇੱਦਾਂ ਇੱਕ ਬੰਦਾ ਚੋਰ ਕਰ ਰਿਹਾ ਹੈ ਇੱਦਾਂ ਪਿਕਚਰ ਵੀ ਗੁਰੂ ਨਾਨਕ ਦੀ ਉਹਨਾਂ ਨੇ ਆਪਣੇ ਵਰਗੀ ਬਣਾਈ ਹੈ ਉਹਨਾਂ ਨੇ ਬਾਬਾ ਆਪਣੇ ਵਰਗਾ ਬਣਾਉਣਾ ਹੈ ਪਰ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹ ਬਾਬੇ ਨੂੰ ਆਪਣੇ ਵਰਗਾ ਬਣਾਓ ਤੇ ਬਣਾਉਣਾ ਕਿਹਨੂੰ ਪੈਣਾ ਸਾਨੂੰ ਆਪ ਪਰ ਉਹ ਹਾਲਤ ਨਹੀਂ ਆ ਕਵਿਤਾ ਲਿਖੀ ਨਰਵੈਰ ਨੇ ਮੈਨੂੰ ਲੱਗਦਾ ਖਾ ਹੀ ਲੈਣੀਆਂ ਜੁੱਤੀਆਂ ਕਵਿਤਾ ਇਹ ਅੰਗਰੇਜ਼ ਵੀ ਕਹਿੰਦਾ ਵੀ ਮੈਂ ਵੀ ਫੌੜੀਆਂ ਤੇ ਚੱਲਣਾ ਪਰ ਲਿਖਦਾ ਬਹੁਤ ਸੋਹਣਾ ਵੀ ਦਰਵੈਰ ਨਾ ਇਹਦੇ ਚ ਕੋਈ ਸ਼ੱਕ ਨਹੀਂ ਲਾਈਨਾਂ ਬਹੁਤ ਪਿਆਰੀਆਂ ਲੋ ਪੜ੍ਹਦੇ
ਇੱਕ ਫਟੀਆਂ ਅੱਡੀਆਂ ਵਾਲਾ ਬਾਬਾ ਲੱਭਦਾ ਹਾਂ ਉਹ ਤੁਰਦਾ ਕਾਲਾ ਕਾਲਾ ਬਾਬਾ ਲੱਭਦਾ ਹਾਂ
ਇੱਕ ਫਟੀਆਂ ਅੱਡੀਆਂ ਵਾਲਾ ਬਾਬਾ ਲੱਭਦਾ ਹਾਂ, ਉਹ ਤੁਰਦਾ ਕਾਲਾ ਕਾਲਾ ਬਾਬਾ ਲੱਭਦਾ ਹਾਂ, ਤੁਰਦਾ ਕਾਲਾ ਕਾਲਾ ਬਾਬਾ ਲੱਭਦਾ ਹਾਂ। ਹਲ ਖੇਤਾਂ ਵਿੱਚ ਵਾਉਂਦਾ ਹਲ ਖੇਤਾਂ ਵਿੱਚ ਵਾਉਂਦਾ ਨਜ਼ਰੀ ਆਉਂਦਾ ਨਹੀਂ ਮੈਨੂੰ, ਘਰ ਸਿੱਖਾਂ ਦੇ ਬਾਬਾ ਨਾਨਕ ਥਿਆਉਂਦਾ ਨਹੀਂ ਮੈਨੂੰ, ਅੱਜ ਘਰ ਸਿੱਖਾਂ ਦੇ ਬਾਬਾ ਨਾਨਕ ਥਿਆਉਂਦਾ ਨਹੀਂ ਮੈਨੂੰ, ਅੱਜ ਘਰ ਸਿੱਖਾਂ ਦੇ ਬਾਬਾ ਨਾਨਕ ਥਿਆਉਂਦਾ ਨਹੀਂ ਮੈਨੂੰ।
ਬਾਬਾ ਹੋਰ ਤਰ੍ਹਾਂ ਦਾ ਹੀ ਬਣਾ ਦਿੱਤਾ, ਕੰਧ ਤੇ ਉਹ ਫੋਟੋ ਲਾਈ ਹੈ ਜਿਹਦੇ ਤੇ ਐ ਹੱਥ ਕਰਕੇ ਬੈਠਾ ਤੇ ਹੱਥ ਦੇ ਵਿੱਚੋਂ ਮਾਇਆ ਨਿਕਲ ਰਹੀ ਹੈ, ਹੱਥ ਵਿੱਚੋਂ ਸ਼ਕਤੀ ਨਿਕਲ ਰਹੀ ਹੈ।
ਕੰਧ ਮਾਇਆ ਹੱਥੋਂ ਡਿੱਗਦੀ, ਤਸਵੀਰ ਬਣਾਈ ਬੈਠੇ ਨੇ,
ਤਸਵੀਰ ਲਗਾਈ ਬੈਠੇ ਨੇ,
ਕੰਧ ਮਾਇਆ ਹੱਥੋਂ ਡਿੱਗਦੀ, ਤਸਵੀਰ ਲਗਾਈ ਬੈਠੇ ਨੇ,
ਤਸਵੀਰ ਲਗਾਈ ਬੈਠੇ ਨੇ,
ਕਿਸੇ ਮਾਲਾ ਫੜ ਕੇ ਬੈਠੇ ਨੋ, ਇਹ ਜੋਤ ਲਗਾਈ ਬੈਠੇ ਨੇ, ਕਿਸੇ ਮਾਲਾ ਫੜ ਕੇ ਬੈਠੇ ਨੋ,
ਇਹ ਜੋਤ ਲਗਾਈ ਬੈਠੇ ਨੇ।
ਮਾਲਾ ਫੜ ਕੇ ਬੈਠਾ ਬਾਬਾ, ਉਹਦੇ ਅੱਗੇ ਜੋਤ ਲਾ ਰਿਹਾ।
ਉਹਦਾ ਚੁਰੜੀਆਂ ਭਰਿਆ ਚਿਹਰਾ, ਉਹਦਾ ਚੁਰੜੀਆਂ ਭਰਿਆ ਚਿਹਰਾ, ਕੋਈ ਦਿਖਾਉਂਦਾ ਨਹੀਂ ਮੈਨੂੰ, ਘਰ ਸਿੱਖਾਂ ਦੇ ਬਾਬਾ ਨਾਨਕ ਥਿਆਉਂਦਾ ਨਹੀਂ ਮੈਨੂੰ, ਘਰ ਸਿੱਖਾਂ ਦੇ ਬਾਬਾ ਨਾਨਕ ਥਿਆਉਂਦਾ ਨਹੀਂ ਮੈਨੂੰ,
ਫਿਰ ਪੜੋ,
ਘਰ ਸਿੱਖਾਂ ਦੇ ਬਾਬਾ ਨਾਨਕ ਥਿਆਉਂਦਾ ਨਹੀਂ ਮੈਨੂੰ।
ਹੈ ਇਹਨਾਂ ਦਾ ਬਾਬਾ ਕਿਤੇ ਸਾਡੇ ਘਰੇ,
ਸਭ ਚਮਤਕਾਰੀ ਜਿਹਾ ਦੱਸਦੇ ਨੇ, ਮੈਂ ਸੁਣਿਆ ਬਾਬਾ ਤਰਕੀ ਸੀ,
ਮੈਂ ਸੁਣਿਆ ਬਾਬਾ ਤਰਕੀ ਸੀ,
ਸਭ ਚਮਤਕਾਰੀ ਜਿਹਾ ਦੱਸਦੇ ਨੇ, ਮੈਂ ਸੁਣਿਆ ਬਾਬਾ ਤਰਕੀ ਸੀ,
ਮੈਂ ਸੁਣਿਆ ਬਾਬਾ ਤਰਕੀ ਸੀ,
ਇੱਕ ਭੜਕਦਾ
ਦਾ ਨਾਮ ਹੀ ਨਾਨਕ ਸੀ ਬਾਦਸ਼ਾਹਾਂ ਨੂੰ ਰੜਕੀ ਸੀ ਇੱਕ ਭੜਕ ਦਾ ਨਾਮ ਹੀ ਨਾਨਕ ਸੀ ਜੋ ਬਾਦਸ਼ਾਹਾਂ ਨੂੰ ਰੜਕੀ ਸੀ ਸਭ ਚੁੱਪ ਬੈਠਣ ਨੂੰ ਕਹਿ ਸਭ ਚੁੱਪ ਬੈਠਣ ਨੂੰ ਕਹਿ ਕੋਈ ਤਰਕ ਸਿਖਾਉਂਦਾ ਨਹੀਂ ਮੈਨੂੰ ਉਹ ਘਰ ਸਿੱਖਾਂ ਦੇ ਬਾਬਾ ਨਾਨਕ ਥਿਆਉਂਦਾ ਨਹੀਂ ਮੈਨੂੰ ਘਰ ਸਿੱਖਾਂ ਦੇ ਬਾਬਾ ਨਾਨਕ ਥਿਆਉਂਦਾ ਨਹੀਂ ਮੈਨੂੰ ਉਹ ਘਰ ਸਿੱਖਾਂ ਦੇ ਬਾਬਾ ਨਾਨਕ ਥਿਆਉਂਦਾ ਨਹੀਂ ਮੈਨੂੰ ਹੱਡੀਆਂ ਅੱਡੀਆਂ ਵਾਲਾ ਬਾਬਾ ਲੱਭਦਾ ਹਾਂ ਉਹ ਤੁਰਦਾ ਕਾਲਾ ਕਾਲਾ ਬਾਬਾ ਲੱਭਦਾ ਹਾਂ ਤੁਰਦਾ ਕਾਲਾ ਕਾਲਾ ਬਾਬਾ ਲੱਭਦਾ
ਸਾਡੇ ਵਾਲੇ ਤੇ ਸਾਰੇ ਹੀ ਢਿੱਲੜ ਹੈ ਬਾਬੇ ਵਰਗਾ ਤਿੱਖਾ ਕਿਹੜਾ ਇਹਨਾਂ ਸਾਨੂੰ ਨਾ ਸਾਧਾਂ ਚ ਲੱਭੇ ਨਾ ਸ਼੍ਰੋਮਣੀ ਕਮੇਟੀ ਵਾਲਿਆਂ ਚ ਲੱਭੇ ਕੋਈ ਇਹ ਤੇ ਉਦੋਂ ਕਾਹਲੇ ਪੈਂਦੇ ਆ ਜਦੋਂ ਲਫਾਫਾ ਮਿਲਣਾ ਹੋਵੇ ਫਿਰ ਤੇਜ ਤੇਜ ਤੁਰਦੇ ਆ ਫਿਰ ਭੱਜਦੇ ਆ
ਜੋ ਪਾਤੀ ਵੱਖਰੀਆਂ ਰਾਵਾਂ ਦਾ ਉਸ ਕੋਲ ਖਲੋਣਾ ਚਾਹੁੰਦਾ ਹਾਂ ਉਸ ਕੋਲ ਖਲੋਣਾ ਚਾਹੁੰਦਾ ਹਾਂ ਜੋ ਪਾਤੀ ਵੱਖਰੀਆਂ ਰਾਵਾਂ ਦਾ ਉਸ ਕੋਲ ਖਲੋਣਾ ਸਮਝ ਕੇ ਬਾਬੇ ਨੂੰ ਉਹਦੇ ਵਰਗਾ ਹੋਣਾ ਚਾਹੁੰਦਾ ਮੈਂ ਸਮਝ ਕੇ ਬਾਬੇ ਨੂੰ ਉਹਦੇ ਵਰਗਾ ਹੋਣਾ ਚਾਹੁੰਦਾ ਬਣਾ ਬਾਬੇ ਦਾ ਨਿਰਵੈ ਬਣਾ ਬਾਬੇ ਦਾ ਨਿਰਵੈ ਤਾਂ ਕੋਈ ਬੁਲਾਉਂਦਾ ਨਹੀਂ ਮੈਨੂੰ
ਕਹਿੰਦੇ ਰੁੱਸ ਜਾਂਦੇ ਆ ਲੋਕ
ਬਣਾ ਬਾਬੇ ਦਾ ਨਿਰਵੈ ਤਾਂ ਕੋਈ ਬੁਲਾਉਂਦਾ ਨਹੀਂ ਮੈਨੂੰ ਉਹ ਘਰ ਸਿੱਖਾਂ ਦੇ ਬਾਬਾ ਨਾਨਕ ਥਿਆਉਂਦਾ ਨਹੀਂ ਮੈਨੂੰ ਘਰ ਸਿੱਖਾਂ ਦੇ ਬਾਬਾ ਨਾਨਕ ਥਿਆਉਂਦਾ ਨਹੀਂ ਮੈਨੂੰ ਉਹ ਘਰ ਸਿੱਖਾਂ ਦੇ ਬਾਬਾ ਨਾਨਕ ਥਿਆਉਂਦਾ ਨਹੀਂ ਮੈਨੂੰ
ਮੱਝਾਂ ਵਾਲਾ ਬਾਬਾ ਲੱਭਦਾ ਹਾਂ, ਉਹ ਤੁਰਦਾ ਕਾਲਾ ਕਾਲਾ ਬਾਬਾ ਲੱਭਦਾ ਹਾਂ, ਉਹ ਤੁਰਦਾ ਕਾਲਾ ਕਾਲਾ ਬਾਬਾ ਲੱਭਦਾ ਹਲ ਖੇਤਾਂ ਵਿੱਚ ਵਾਉਂਦਾ, ਹਲ ਖੇਤਾਂ ਵਿੱਚ ਵਾਉਂਦਾ ਨਜ਼ਰੀ ਆਉਂਦਾ ਨਹੀਂ ਮੈਨੂੰ, ਘਰ ਸਿੱਖਾਂ ਦੇ ਬਾਬਾ ਨਾ ਧਿਆਉਂਦਾ ਨਹੀਂ ਮੈਨੂੰ, ਘਰ ਸਿੱਖਾਂ ਦੇ ਬਾਬਾ ਨਾਨਕ ਥਿਆਉਂਦਾ ਨਹੀਂ ਮੈਨੂੰ, ਘਰ ਸਿੱਖਾਂ ਦੇ ਬਾਬਾ ਨਾਨਕ ਥਿਆਉਂਦਾ ਨਹੀਂ ਮੈਨੂੰ, ਘਰ ਸਿੱਖਾਂ ਦੇ ਬਾਬਾ ਨਾਨਕ ਥਿਆਉਂਦਾ ਨਹੀਂ ਮੈਨੂੰ, ਉਹ ਨਾਨਕ ਥਿਆਉਂਦਾ ਨਹੀਂ ਮੈਨੂੰ, ਨਾਨਕ ਥਿਆਉਂਦਾ ਫਟੀਆਂ ਅੱਡੀਆਂ ਵਾਲਾ ਬਾਬਾ ਲੱਭਦਾ ਹਾਂ, ਉਹ ਤੁਰਦਾ ਕਾਲਾ ਕਾਲਾ ਬਾਬਾ ਲੱਭਦਾ ਹਾਂ, ਉਹ ਤੁਰਦਾ ਕਾਲਾ ਕਾਲਾ ਬਾਬਾ
ਬਸ ਐਸਾ ਬਾਬਾ। ਤੇ ਸੁਣੋ, ਜੇ ਬਾਬਾ ਕਾਲਾ ਕਾਲਾ ਤੁਰਨ ਵਾਲਾ ਮਿਹਨਤ ਕਰਨ ਵਾਲਾ ਸਾਡੇ ਸਾਹਮਣੇ ਹੁੰਦਾ ਤੇ ਅਸੀਂ ਵੀ ਕਾਲੇ ਕਾਲੇ ਨਾ ਹੋ ਜਾਂਦੇ, ਅਸੀਂ ਸੁਸਤ ਕਿਵੇਂ ਹੁੰਦੇ। ਅੱਜ ਹਰ ਬੰਦਾ ਵਿਹਲਾ ਬਹਿਣਾ ਚਾਹੁੰਦਾ ਹੈ, ਕਿਉਂਕਿ ਗੁਰੂ ਨਾਨਕ ਨੂੰ ਕਿੱਦਾਂ ਦਾ ਬਣਾ ਕੇ ਪੇਸ਼ ਕੀਤਾ, ਵਿਹਲਾ। ਬਾਬਿਆਂ ਨੇ ਆਪਣੇ ਵਰਗਾ ਬਣਾ ਲਿਆ, ਪਰ ਇਹ ਹੁਣ ਬਾਬਿਆਂ ਨੇ ਤੇ ਕਰਨਾ ਹੀ ਸੀ। ਹੁਣ ਜਿਹੜੇ ਬੰਦੇ ਮਿਹਨਤੀ ਹੈ, ਬਾਬੇ ਦੇ ਅਖਵਾਉਂਦੇ ਹੈ, ਉਹ ਮਿਹਨਤ ਕਰਨ ਤੇ ਬਾਬੇ ਨੂੰ ਬਾਬਿਆਂ ਵਾਲੇ ਪਾਸਿਓਂ ਦੁਬਾਰਾ ਕਿਸਾਨਾਂ ਵਾਲੇ ਪਾਸੇ ਲਿਆਉਣ, ਆਪਣੇ ਵਰਗਾ ਬਣਾਓ। ਜੇ ਉਹ ਆਪਣੇ ਵਰਗਾ ਬਣਾ ਸਕਦੇ ਤੇ ਤੁਹਾਡਾ ਹੋਣਾ ਕੀ ਹੈ, ਜੇ ਗੁਰੂ ਨਾਨਕ ਨੂੰ ਕਿਸਾਨ ਬਣਾ ਕੇ ਪੇਸ਼ ਨਾ ਕੀਤਾ। ਜੇ ਬਾਬੇ ਕਰਕੇ ਤੇ ਤੁਸੀਂ ਕਿਉਂ ਨਹੀਂ ਕਰ ਸਕਦੇ। ਇਹ ਬਾਬਿਆਂ ਦੇ ਹੱਕ ਦੀ ਗੱਲ ਹੈ ਕਿ ਸਾਡੇ ਆਮ ਲੋਕਾਂ ਦੇ, ਬੋਲੋ ਆਮ ਲੋਕਾਂ ਦੇ। ਤੇ ਇਹ ਬਾਬਿਆਂ ਨੇ ਆਪਣੇ ਹੱਕ 'ਚ ਗੁਰੂ ਨਾਨਕ ਸਾਡੇ ਵਰਗੇ ਸੀ, ਨਹੀਂ ਭਾਈ। ਗੁਰੂ ਨਾਨਕ ਇੱਕ ਕੰਮ ਕਰਨ ਵਾਲਾ, ਕਾਲੀ ਕਾਲੀ ਮਿਹਨਤ ਕਰਨ ਵਾਲਾ, ਤਿੱਖਿਆ ਤਿੱਖਿਆ ਕਿੰਨੀ ਘਾਲਣਾ ਜ਼ਿੰਦਗੀ 'ਚ ਕਰ ਲਈ ਹੈ, ਤੇ ਉਹਨਾਂ ਦੇ ਅਸੀਂ ਬੱਚੇ ਬਣੀਏ। ਉਹਨਾਂ ਨੇ ਜਿੱਦਾਂ ਸਾਨੂੰ ਹਿੰਮਤ ਕਰਨੀ ਸਿਖਾਈ ਹੈ, ਉਹ ਸਿੱਖੀ ਹੈ। ਤਾਂ ਕਰਕੇ ਬਹੁਤ ਵਧੀਆ ਕਵਿਤਾ ਲਿਖੀ ਹੈ ਬਈ। ਸੋ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਅੱਜ ਦੇ ਪ੍ਰੋਗਰਾਮ 'ਚ ਹਾਜ਼ਰੀ ਭਰੀ ਹੈ। ਤੇ ਹਰ ਵੇਲੇ ਇੱਕ ਇੱਕ ਪਲ ਨੂੰ ਇੰਜੋਏ ਕਰੋ, ਜ਼ਿੰਦਗੀ ਨੂੰ ਮਾਣੋ। ਮੈਂ ਅੱਗੇ ਵੀ ਕਿਹਾ ਸੀ ਕਿ ਦੁੱਧ ਫਟੇ ਦਾ ਦੁੱਖ ਉਹਨੂੰ ਹੁੰਦਾ ਜਿਹਨੂੰ ਪਨੀਰ ਬਣਾਉਣਾ ਨਹੀਂ ਆਉਂਦਾ। ਜਿਹਨੂੰ ਪਨੀਰ ਬਣਾਉਣਾ ਆਉਂਦਾ ਉਹ ਕਹਿੰਦਾ ਚੱਲ ਦੁੱਧ ਨਹੀਂ ਤੇ ਹੁਣ ਪਨੀਰ ਸੀ। ਜ਼ਿੰਦਗੀ ਦੇ ਵਿੱਚ ਕੋਈ ਦੁੱਖ ਹੈ ਨਾ ਜਿਹੜਾ ਜਿਹਨੂੰ ਹੈਂਡਲ ਨਹੀਂ ਕਰਨਾ ਆਉਂਦਾ ਉਹ ਪਰੇਸ਼ਾਨ ਹੁੰਦਾ। ਜਿਹੜੇ ਬੰਦੇ ਨੂੰ ਹੈਂਡਲ ਕਰਨਾ ਆਉਂਦਾ ਕਹਿੰਦੇ ਕੋਈ ਨਹੀਂ ਐ ਨਹੀਂ ਤੇ ਐ ਸਹੀ। ਹਰ ਦੁੱਖ ਨਾਲ ਨਜਿੱਠਣਾ ਆਉਂਦਾ ਜਾਂਦਾ। ਦੁੱਖ ਤੇ ਉਹਨਾਂ ਦੀ ਜ਼ਿੰਦਗੀ 'ਚ ਦਾਰੂ ਬਣ ਕੇ ਆਉਂਦਾ ਹੈ। ਦੁੱਖ ਨਾ ਹੁੰਦਾ ਤੇ ਵਿਕਾਸ ਕਿਵੇਂ ਕਰਦੇ? ਜੇ ਦੁੱਖ ਨਾ ਆਉਂਦਾ ਅਸੀਂ ਕਾਇਮ ਕਿਵੇਂ ਹੁੰਦੇ? ਇਮਿਊਨ ਸਿਸਟਮ ਦਾ ਪਤਾ ਹੀ ਨਹੀਂ ਲੱਗਣਾ ਜੇ ਬਿਮਾਰੀ ਨਾ ਆਈ। ਬਿਮਾਰੀ ਵੇਲੇ ਪਤਾ ਲੱਗਦਾ ਮੇਰੇ ਅੰਦਰ ਇਮਿਊਨ ਸਿਸਟਮ ਕਿੰਨਾ ਵਧੀਆ, ਇਮਿਊਨਿਟੀ ਮੇਰੀ ਕਿੰਨੀ ਵਧੀਆ, ਇਹ ਦੁੱਖਾਂ 'ਚ ਹੀ ਪਤਾ ਲੱਗਦਾ। ਤੇ ਦੁੱਖ ਦਾਰੂ ਬਣਦਾ, ਦਵਾਈ ਬਣਦਾ, ਤੇ ਜਿਹੜੇ ਸੁੱਖ ਨੇ ਇਹ ਤੇ ਸਗੋਂ ਰੋਗ ਬਣ ਜਾਂਦੇ ਆ। ਸੁੱਖ ਹੀ ਆਉਣ ਕਿਉਂ ਬਈ, ਦੁੱਖ ਵੀ ਆਉਣੇ ਚਾਹੀਦੇ ਆ, ਇਹਨਾਂ ਕਰਕੇ ਤੇ ਮਜ਼ਬੂਤ ਬਣਾਂਗੇ ਅਸੀਂ। ਤਾਂ ਕਰਕੇ ਡਾਇਰੀ ਲਾ ਲਓ, ਰੋਜ਼ ਲਿਖਿਆ ਕਰੋ ਅੱਜ ਦਿਨ ਬਹੁਤ ਵਧੀਆ, ਅੱਜ ਘੰਟਾ ਖਰਾਬ ਹੋ ਗਿਆ, ਕਿੰਨੇ ਕੀਤਾ, ਕਿਉਂ ਹੋਇਆ, ਉਹਨੂੰ ਠੀਕ ਕਰਾਂਗੇ, ਕੱਲ੍ਹ ਨੂੰ ਨਹੀਂ ਹੋਣ ਦੇਣਾ, ਸਿੱਖਣਾ। ਨਵਾਂ ਨਵਾਂ ਸਿੱਖ ਥੋੜਾ ਥੋੜਾ ਨੋਟ ਰੱਖਿਆ ਕਰੋ ਪੁਆਇੰਟ ਸ਼ੁਕਰ ਵਿੱਚ ਜੀਣਾ ਚੜ੍ਹਦੀ ਕਲਾ 'ਚ ਰਹਿਣਾ ਕਾਇਮ ਰਹਿਣਾ ਹਮੇਸ਼ਾ ਬਸ ਹਰ ਸਿਚੁਏਸ਼ਨ ਨੂੰ ਹੈਂਡਲ ਕਰ ਸਕਦੇ ਹਾਂ ਕੋਈ ਏਡੀ ਵੱਡੀ ਪ੍ਰੋਬਲਮ ਨਹੀਂ ਜਿਹਨੂੰ ਅਸੀਂ ਮੈਂ ਤੁਹਾਨੂੰ ਅੱਗੇ ਕਿਹਾ ਸੀ ਵੀ ਦੁਨੀਆ 'ਚ ਕੋਈ ਐਸਾ ਦੁੱਖ ਨਹੀਂ ਜਿਹਨੂੰ ਬੰਦਾ ਝੱਲ ਨਾ ਸਕਦਾ ਹੋਵੇ ਪਰ ਝੱਲਣ ਦੀ ਤਾਕਤ ਚਾਹੀਦੀ ਹੈ ਵੀ ਮੈਂ ਝੱਲ ਲੈਣਾ ਹਿੰਮਤ ਚਾਹੀਦੀ ਹੈ ਬਸ ਦੁੱਖ ਆਪਣੇ ਆਪ ਹੀ ਛੋਟਾ ਹੋ ਜਾਂਦਾ ਜਦੋਂ ਤੁਸੀਂ ਉਹਦੇ ਅੱਗੇ ਖੜ ਜਾਂਦੇ ਹੋ ਕਹਿੰਦੇ ਡਰ ਇਹ ਡਰ ਇੰਨਾ ਡਰੋਕਲ ਹੁੰਦਾ ਡਰ ਆਪ ਇੰਨਾ ਡਰੋਕਲ ਹੁੰਦਾ ਇਹਦੇ ਸਾਹਮਣੇ ਖੜ ਜੋ ਡਰ ਕੇ ਭੱਜ ਜਾਂਦਾ ਡਰ ਬਹੁਤ ਡਰੋਕਲ ਚੀਜ਼ ਹੈ ਬਸ ਅਸੀਂ ਖੜ ਜਾਈਏ ਵੀ ਕੋਈ ਪਰਵਾਹ ਨਹੀਂ ਕਾਇਮ ਰਹੀਏ ਆਓ ਸਾਰਿਆਂ ਦਾ ਧੰਨਵਾਦ ਬਈ ਕੱਲ ਨੂੰ ਐਤਵਾਰ ਹੈ ਤੇ ਦਿਨ ਦਾ ਪ੍ਰੋਗਰਾਮ ਤਕਰੀਬਨ 10:30-11:15 ਤੇ 12:30-12 ਵਜੇ ਤੱਕ ਹੁੰਦਾ ਨੇੜੇ ਨੇੜੇ ਵਾਲੇ ਜਿੱਥੇ ਜਿੱਥੇ ਵਾਲੇ ਵੀ ਆਉਣ ਵਾਲੇ ਹੁੰਦੇ ਨੇ ਐਤਵਾਰ ਨੂੰ ਵੀ ਹਾਜ਼ਰੀ ਭਰ ਲੈਂਦੇ ਆ ਸੋ ਸਾਰਿਆਂ ਦਾ ਧੰਨਵਾਦ ਅੱਗੇ ਤੋਂ ਜਦੋਂ ਵੀ ਤੁਸੀਂ ਆਉਣਾ ਹੁੰਦਾ ਤੇ 15 ਦਿਨ ਮਹੀਨਾ ਪਹਿਲਾਂ ਪ੍ਰੋਗਰਾਮ ਬਣਾ ਲਿਆ ਕਰੋ ਲਿਸਟ ਵਿੱਚ ਨਾਂ ਰੱਖਿਆ ਕਰੋ ਜਦੋਂ ਵਾਰੀ ਆਵੇ ਐਤਵਾਰ ਸ਼ਨੀਵਾਰ ਜਾਂ ਕੋਈ ਵੀ ਦਿਨ ਸੈੱਟ ਆਵੇ ਪ੍ਰੋਗਰਾਮ ਰੱਖ ਲਿਆ ਨਾਲੇ ਮਿਲ ਗਏ ਨਾਲੇ ਪ੍ਰੋਗਰਾਮ ਸੁਣ ਲਿਆ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵੇਲੇ ਮੈਂ ਕੱਲ੍ਹ ਵੀ ਕਿਹਾ 22-23-24-26 5-6 ਦਿਨ ਪ੍ਰੋਗਰਾਮ ਹੋਣਾ ਉਦੋਂ ਵੀ ਜਿਹੜੇ ਆ ਸਕਦੇ ਨੇ ਦਰਸ਼ਨ ਦੇਣਾ ਸੋ ਸਾਰੇ ਜਣੇ ਘਰਾਂ 'ਚ ਬੈਠ ਕੇ ਵੀ ਜਿਹੜੇ ਸੁਣਦੇ ਆ ਸਾਰੇ ਰਲ ਮਿਲ ਕੇ ਆਨੰਦ ਲਿਆ ਕਰੀਏ ਬਾਕੀ ਬੇਨਤੀਆਂ ਆਪਾਂ ਕੱਲ੍ਹ ਦੇ ਦੀਵਾਨ 'ਚ ਕਰਾਂਗੇ ਹੁਣ ਸਾਰੇ ਪੜੋ ਗੱਜ ਕੇ ਗੁਰਸਤੁੱਤ ਫਿਰ ਅਰਦਾਸ ਫਿਰ ਹੁਕਮਨਾਮੇ ਸੁਣਦੇ ਆ ਫਿਰ ਜਾਣਾ ਜੀ ਚੱਲ ਆ ਬਾਅਦ 'ਚ ਪੜਨਾ ਪਹਿਲਾਂ ਆਰਾਮ ਨਾਲ ਬੈਠ ਕੇ ਅਰਦਾਸ ਹੁਕਮਨਾਮੇ ਪ੍ਰਸ਼ਾਦਾ ਲੰਗਰ 'ਚ ਬਹਿ ਕੇ ਛੱਕ ਕੇ ਜਾਇਓ ਸਾਰਿਆਂ ਨੂੰ ਬੇਨਤੀ ਹੈ ਆਰਾਮ ਨਾਲ ਬਹਿ ਕੇ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛੱਕ ਕੇ ਫਿਰ ਘਰੋ ਘਰੀ ਚੱਲ ਆ ਪਾਉਣਾ ਵਧੀਆ ਗੱਲ ਇਹ ਹੈ ਕਿ ਆਉਣ ਲੱਗਿਆਂ ਤੁਸੀਂ ਚਾਹ ਪੀ ਲਿਆ ਕਰੋ ਜਾਣ ਲੱਗਿਆਂ ਪ੍ਰਸ਼ਾਦਾ ਛੱਕ ਲਿਆ ਕਰੋ ਨਹੀਂ ਤਾਂ ਇੱਥੇ ਸੁਸਤੀ ਪਈ ਜਾਂਦੀ ਹੈ ਅੱਜ ਵੇਖੋ ਕਿੰਨੇ ਕੈਮ ਕੈਮ ਬੈਠੇ ਭਾਵੇਂ ਖੋਈ ਪਈ ਜਾਏ ਭੁੱਖ ਕਰਕੇ ਅੰਦਰ ਪਰ ਬੈਠੇ ਤੇ ਹੈ ਨਾ ਤੇ ਜਦੋਂ ਰੱਜ ਕੇ ਰੋਟੀ ਖਾ ਕੇ 5-4 ਪ੍ਰਸ਼ਾਦੇ ਛੱਕ ਕੇ ਵਿੱਚ ਬਹਿ ਜਾਂਦੇ ਫਿਰ ਸੁਸਤੀ ਪਈ ਜਾਂਦੀ ਹੈ ਚਲੋ ਆਓ ਆਪਾਂ ਹੁਣ ਆਨੰਦ ਲਈਏ ਮੌਸਮ ਸੋਹਣਾ ਹੈ ਅੱਜ ਕੱਲ੍ਹ ਬਾਹਰ ਵੀ ਬੜਾ ਵਧੀਆ ਮੌਸਮ ਹੈ ਆਨੰਦ ਲਓ ਖੁਸ਼ ਰਹੋ ਬਾਹਰਲੇ ਮੌਸਮ ਜਿੱਦਾਂ ਦੇ ਮਰਜ਼ੀ ਹੁਣ ਮਨ ਦਾ ਮੌਸਮ ਠੀਕ ਰੱਖੀਏ ਬਾਹਰਲੇ ਮੌਸਮ ਤੇ ਸਾਡਾ ਕੋਈ ਕੰਟਰੋਲ ਨਹੀਂ ਪਰ ਮਨ ਦਾ ਮੌਸਮ ਇਹ ਸਾਡੇ ਹੱਥ ਹੈ ਇਹ ਸਾਡੇ ਹੱਥ ਹੈ ਕਈ ਇੰਨੇ ਵਧੀਆ ਮੌਸਮ ਦੇ ਵਿੱਚ ਵੀ ਦੁਖੀ ਰਹਿੰਦੇ ਨੇ ਤੇ ਕਈ ਭੈੜੇ ਮੌਸਮ ਵਿੱਚ ਵੀ ਆਪਣੇ ਆਪ ਨੂੰ ਕਾਇਮ ਰੱਖਦੇ ਨੇ ਅੰਦਰ ਵਾਲਾ ਮੌਸਮ ਕਿ ਸਾਡੇ ਆਪਣੇ ਹੱਥ ਹੈ ਇਹਦੇ ਇਹਨੂੰ ਕਾਬੂ 'ਚ ਰੱਖੀਏ ਆਪਣੇ ਆਪ ਨੂੰ ਕਾਬੂ 'ਚ ਸਭੇ ਥੋਕ ਪ੍ਰਾਪਤ ਤੇ ਜੇ ਆਵੇ ਇੱਕ ਹੱਥ ਇੱਕ ਨੁਕਤਾ ਸਮਝ ਆ ਜੇ ਨਾ ਜੇ ਕਿਤੇ ਤੇ ਸਾਰਾ ਕੁਝ ਥੋਕ 'ਚ ਹੀ ਮਿਲ ਜਾਂਦਾ ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ ਫਿਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਗਏ ਧੰਨ ਹੈ ਇਹਨਾਂ ਦੀਆਂ ਕਮਾਈਆਂ ਵੇਖ ਕੇ ਨਾ ਮਿਹਨਤਾਂ ਵੇਖ ਕੇ ਆਪੇ ਨਿਕਲਦਾ ਅੰਦਰੋਂ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ ਗੁਰੂ ਨਾਨਕ ਧੰਨ ਪਿਆਰੇ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਬੋਲਿਆ ਕਰੋ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਅਮਰਦਾਸ ਜੀ ਧੰਨ ਹੈ ਧੰਨ ਪਿਆਰ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ ਗੱਜ ਕੇ ਧੰਨ
ਸਾਹਿਬ ਜੀ ਦਾ ਅਰਜਨ ਸਾਹਿਬ ਜੀ ਧੰਨ ਹੈ ਧੰਨ ਪਿਆਰ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰ ਰਾਏ ਸਾਹਿਬ ਧੰਨ ਸ੍ਰੀ ਹਰ ਰਾਏ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ
ਪੜਿਆ ਕਰੋ ਯਾਰ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਧੰਨ ਹੈ ਬਹਾਦਰ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੋਬਿੰਦ ਸਿੰਘ ਸਾਹਿਬ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਰੱਜ ਕੇ
ਪੰਥ ਖਾਲਸਾ ਧੰਨ ਹੈ ਸਾਧ ਸੰਗਤ ਜੀ ਧੰਨ ਹੈ ਸਾਗਤ ਜੀ ਧੰਨ ਹੈ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ
ਬੋਲ ਬੋਲਿਆ
ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ ਮਿੱਠੜੇ ਲੱਗਣਗੇ ਬੋਲ ਪਿਆਰਿਆ
कहो नानक साहब तेरी वड्याई कोई नाओ ना जाने मेरा वाहे गुरु
अरदास एक ओंकार श्री वाहिगुरु जी की फतेह श्री भगवती जी सहाये वार श्री भगवती जी की पातशाही दसवीं प्रथम भगवती सिमर कह गुरु नानक लई त्याए फिर अंगद गुरु ते अमरदास रामदास हुई सहाये अर्जन हर गोविंद नो सिमराओ श्री हर राय श्री हर कृष्ण ते आईए जिस दिठे सब दुख जाए तेग बहादुर सिमरिया करनाओ ने दया वह ताए सब थाई हुए सहाय दसवें पातशाह श्री गुरु गोबिंद सिंह साहब जी सब थाई हुए सहाय दसा पातशाहियां दी जोत श्री गुरु ग्रंथ साहब जी दे पाठ दीदार दा ध्यान करके बोलो जी पंजा प्यारियां चौहां साहबजादियां चालियां मुक्तियां हठियां जपियां तपियां जिना नाम जपिया वन छकिया दिख चलाई ते गवाही देखण डिठ कीता तिना प्यारियां सच्यारियां दी कमाई दा ते अंतर के खालसा जी बोलो जी
ਦਿਨਾਂ ਸਿੰਘਾਂ ਸਿੰਘੜੀਆਂ ਨੇ ਧਰਮਹੇਤ ਸਿਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਇਤ ਦੇਵ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇਦ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿੰਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾਂ ਪ੍ਰਵਾਨ ਕਰਨੀਆਂ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸਤਿਗੁਰੂ ਜੀ ਸੰਗਤਾਂ ਦੀ ਕੀਤੀ ਸੇਵਾ ਪ੍ਰਵਾਨ ਕਰਨੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੋ ਕਹੁ ਟਲ ਗੁਰ ਸੇਵੀਐ ਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਧਨਸਰੀ ਮਹਲਾ ਪੰਜਵਾ ਚਤੁਰਦ ਸ਼ਾਹ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਚਤੁਰਦ ਸ਼ਾਹ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਬ ਗੁਣ ਸਭ ਮੇਟੇ ਦਇਆਲ ਪੁਰਖ ਬਖਸ਼ੰਦ ਰਹਾਉ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ